ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਆਪ ਨੂੰ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਔਰ ਜੀ ਆਇਆਂ ਕਹਿੰਦਾ ਹਾਂ ਤੇ ਆਓ ਸਾਰੇ ਰਲੀਏ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸਿੱਖ ਜਗਤ ਨੂੰ ਗੁਰੂ ਹਰ ਰਾਏ ਜੀ ਦਾ ਅੱਜ ਗੁਰਗੱਦੀ ਦਿਵਸ ਹੈ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਲਜੀਤ ਸਿੰਘ ਮਹਿਤਾ ਚੌਂਕ ਨੇ ਇਹ ਸੁਨੇਹਾ ਭੇਜਿਆ ਜੋ ਸਾਡੇ ਗੁਰਬਾਣੀ ਦੇ ਇੰਚਾਰਜ ਨੇ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਘੜੀ ਇਸ ਵੇਲੇ 9:02 ਦਿਖਾਉਣ ਲੱਗ ਪਏ ਦਿਨ ਐਤਵਾਰ ਚੜ ਚੁੱਕਾ 26 ਮਾਰਚ 2017 ਦਾ ਤੇ ਬ੍ਰਿਸਬੇਨ ਦੇ ਵਿਚ ਸਮਾਂ 8:02 ਐਡਲੇਡ ਦੇ ਵਿਚ 6:02 ਸੁਬਾਹ ਦੇ ਹੋ ਚੁੱਕੇ ਨੇ ਪਰਥ ਦੇ ਵਿਚ ਇੰਗਲੈਂਡ ਦੇ ਵਿਚ ਅੱਧੀ ਰਾਤ ਹੈ ਅਮਰੀਕਾ ਦੇ ਵਿਚ ਹਜੇ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਸ਼ਨਿਚਰਵਾਰ ਦੀਆਂ ਔਰ ਭਾਰਤ ਦੇ ਵਿਚ ਤੜਕਾ ਹੋ ਗਿਆ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੇਰੇ ਨਾਲ ਮਿੰਟੂ ਬਰਾੜ ਜੀ ਆਣਗੇ ਬੜੀ ਛੇਤੀ ਹੀ ਤੇ ਅਸੀਂ ਢੇਰ ਸਾਰੀਆਂ ਗੱਲਾਂ ਕਰਾਂਗੇ ਬਹੁਤ ਮਸਲੇ ਨੇ ਭਖੇ ਹੋਏ ਮਸਲੇ ਨੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਗੱਲ ਕਰਨਾ ਚਾਹਵਾਂਗੇ ਤੇ ਤੁਹਾਡੇ ਸੁਨੇਹੇ ਸਾਨੂੰ ਪਹੁੰਚ ਰਹੇ ਨੇ ਉਡੀਕ ਹੈ ਤੁਹਾਡੇ ਸੁਨੇਹਾਂ ਦੀ ਸੋ ਸੁਨੇਹਾ ਪਹੁੰਚਾਉਣ ਦੇ ਲਈ ਟੈਲੀਗ੍ਰਾਮ ਦੀ ਵਰਤੋਂ ਕਰ ਸਕਦੇ ਹੋ ਜਿਹੜੀ ਕਿ ਇੱਕ ਐਪਲੀਕੇਸ਼ਨ ਹੈ ਉਹ ਹਰ ਪਲੇਟਫਾਰਮ ਤੇ ਚੱਲਦੀ ਹੈ ਚਾਹੇ ਆਈਫੋਨ ਹੋਵੇ ਚਾਹੇ ਐਂਡਰਾਇਡ ਚਾਹੇ ਡੈਸਕਟਾਪ ਤੇ request@harmanradio.com ਇਹ ਈਮੇਲ ਪਤਾ ਹੈ ਜੀ ਸਾਡਾ ਤੇ ਸਾਡੀ ਨਵੀਂ ਐਪਲੀਕੇਸ਼ਨ ਐਂਡਰਾਇਡ ਲਈ ਆ ਚੁੱਕੀ ਹੈ ਉਹ ਤੁਸੀਂ ਡਾਊਨਲੋਡ ਕਰੋ ਡਾਇਰੈਕਟ ਉਹਦੇ ਵਿਚੋਂ ਸੁਣੋ ਤੇ ਉਹਦੇ ਵਿਚੋਂ ਤੁਸੀਂ ਮੈਸੇਜ ਪਾ ਸਕਦੇ ਹੋ ਤੇ ਉਸ ਦੇ ਵਿਚ ਸਾਰੇ ਨੰਬਰ ਵੀ ਦਿੱਤੇ ਗਏ ਨੇ ਅਗਰ ਤੁਸੀਂ ਫੋਨ ਕਰਕੇ ਸੁਣਨਾ ਚਾਹੁੰਦੇ ਉਹ ਵੀ ਨੰਬਰ ਉਹਦੇ ਵਿਚ ਨੇ ਆਈਫੋਨ ਦੀ ਐਪਲੀਕੇਸ਼ਨ ਬੜੀ ਛੇਤੀ ਇਸ ਹਫ਼ਤੇ ਆਉਣ ਵਾਲੀ ਆ ਸੋ ਸਾਡੇ ਨਾਲ ਜੁੜਨ ਦੇ ਬੜੇ ਤਰੀਕੇ ਨੇ ਵੈਬਸਾਈਟ ਰਾਹੀਂ ਆ ਸਕਦੇ ਹੋ harmanradio.com ਦੇ ਜ਼ਰੀਏ ਸੋ ਕੀ ਕਰ ਰਹੇ ਹੋ ਜੀ ਅੱਜ ਦਿਨ ਐਤਵਾਰ ਹੈ ਤੇ ਇਧਰ ਕੌਫ ਸਰਵਰ ਦੇ ਵਿਚ ਤਾਂ ਬਹੁਤ ਬੱਦਲ ਛਾਏ ਪਏ ਨੇ ਤੇ ਮੀਂਹ ਤਾਂ ਨਹੀਂ ਪੈਣਾ ਲੱਗਦਾ ਪਰ ਇਹ ਮਾਰਚ ਮਹੀਨਾ ਜਿਹੜਾ ਇਸ ਵਾਰੀ ਕਾਫੀ ਗਿੱਲਾ ਰਿਹਾ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਖੈਰ ਇਧਰ ਸੱਤੀ ਕੌਫ ਸਰਵਰ ਤੋਂ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੁਖਵਿੰਦਰ ਸੌਂਦ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਉਨ੍ਹਾਂ ਨੇ ਵੀ ਫਤਿਹ ਬੁਲਾਈ ਹੈ ਸਤਿ ਸ੍ਰੀ ਅਕਾਲ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਇਕ ਵਿਚਾਰ ਭੇਜਿਆ ਸ਼ਿਕਾਇਤੇ ਤੋਂ ਬਹੁਤ ਹੈ ਤੁਸੇ ਜ਼ਿੰਦਗੀ ਪਰ ਚੁੱਪ ਇਸ ਲਈ ਹੂੰ ਕਿ ਜੋ ਦਿਆ ਤੂੰ ਨੇ ਵੋ ਵੀ ਬਹੁਤੋਂ ਕੋ ਨਸੀਬ ਨਹੀਂ ਜ਼ਿੰਦਗੀ ਦੇ ਵਿਚ ਬਹੁਤ ਸ਼ਿਕਾਇਤਾਂ ਆਉਂਦੀਆਂ ਮੇਰੇ ਕੋ ਆਹ ਹੈ ਨੀ ਆਹ ਹੈ ਨੀ ਇਹ ਤਾਂ ਆਪਣਾ ਨਜ਼ਰੀਆ ਕਿ ਅਸੀਂ ਗਲਾਸ ਨੂੰ ਅੱਧਾ ਭਰਿਆ ਦੇਖਦੇ ਹਾਂ ਜਾਂ ਅੱਧਾ ਖਾਲੀ ਦੇਖਦੇ ਹਾਂ ਖੈਰ ਆਪਣਾ ਆਪਣਾ ਨਜ਼ਰੀਆ ਇਹੀ ਸੰਤੋਖ ਦੀ ਨਿਸ਼ਾਨੀ ਹੈ ਤੇ ਮੈਂ ਇਕ ਬੜਾ ਹੀ ਇੰਟਰਸਟਿੰਗ ਸ਼ਬਦ ਪੜ੍ਹ ਰਿਹਾ ਸੀ ਇੰਟਰਸਟਿੰਗ ਤਾਂ ਵੈਸੇ ਸਾਰੇ ਹੀ ਸ਼ਬਦ ਨੇ ਤੇ ਪਰ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਤੇ ਅਗਰ ਮੈਨੂੰ ਲੱਭੇ ਤਾਂ ਮੈਂ ਜ਼ਰੂਰ ਉਹ ਤੁਹਾਨੂੰ ਦੇਣਾ ਚਾਹਵਾਂਗਾ ਕਿ ਇਕ ਸ਼ਬਦ ਹੈ ਜਿਸ ਦੇ ਵਿਚ ਸੀਕੁਐਂਸ ਲਿਖਿਆ ਗਿਆ ਹੈ ਗੁਰਬਾਣੀ ਦੇ ਵਿਚ, ਜਿਹੜਾ ਸਾਨੂੰ ਮਨੁੱਖ ਨੂੰ ਮਿਲਦਾ ਹੈ ਨਾ ਸੀਕੁਐਂਸ ਸ਼ਾਂਤੀ ਦਾ, ਸੁੱਖ ਦਾ, ਉਹ ਸਾਰਾ ਦਿੱਤਾ ਗਿਆ ਹੈ। ਸੋ ਉਹ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਤੇ ਇਨ ਦਾ ਮੀਨ ਟਾਈਮ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਭੇਜ ਸਕਦੇ ਨੇ, ਸਾਂਝੇ ਕਰ ਸਕਦੇ ਨੇ, ਕਿਸੇ ਵੀ ਮਸਲੇ ਤੇ ਹੋਣ, ਕੋਈ ਵੀ ਦਿਲ ਵਾਲੀ ਗੱਲ ਉਹ ਸਾਂਝੀ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਸਾਡੇ ਨਾਲ ਕਰੋ। ਖੈਰ ਉਹ ਸ਼ਬਦ ਜਿਹੜਾ ਐਜ਼ ਇਟ ਇਜ਼ ਮੈਂ ਨਹੀਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦਾ, ਪਰ ਉਹਦਾ ਇਹ ਸੀਗਾ ਵੀ ਜਿਹੜਾ ਸੰਤੋਖ ਤੇ ਸਹਿਜ ਆ ਉਹ ਪੋਤੇ ਨੇ। ਪੋਤੇ ਕਾਹਦੇ ਨੇ? ਦਇਆ। ਸੰਤੋਖ ਸਹਿਜ ਦਇਆ ਕਾ ਭੂਤ ਹੈ, ਸ਼ਾਇਦ ਇਸ ਤਰ੍ਹਾਂ ਸ਼ਬਦ ਦੀ ਪੰਕਤੀ ਸ਼ੁਰੂ ਹੁੰਦੀ ਆ ਕਿ ਦਇਆ ਜਿਹੜੀ ਆ ਭਾਵਨਾ ਆ ਉਹ ਉਹਦੇ ਪੋਤੇ ਨੇ, ਸੁੱਖ ਤੇ ਸਹਿਜ ਤੇ ਸੰਤੋਖ। ਤੇ ਪੁੱਤ ਕੌਣ ਨੇ? ਪੁੱਤ ਨੇ ਜੀ ਨਾਮ, ਸ਼ਬਦ, ਭਗਤੀ। ਸੋ ਜਦੋਂ ਦਇਆ ਭਾਵਨਾ ਹੁੰਦੀ ਆ ਤਾਂ ਦਇਆ ਭਾਵਨਾ ਹਿਰਦੇ ਵਿਚ ਆਉਂਦੀ ਆ ਤਾਂ ਹਿਰਦਾ ਜਿਹੜਾ ਮਲੀਨ ਹੁੰਦਾ ਆ, ਹਿਰਦਾ ਜਿਹੜਾ ਕੋਮਲ ਹੁੰਦਾ ਆ, ਉਸ ਕੋਮਲ ਹਿਰਦੇ ਦੇ ਨਾਲ ਦਇਆ ਜਦੋਂ ਭਰ ਜਾਂਦੀ ਆ ਸਾਡੇ ਤਾਂ ਫਿਰ ਨਾਮ ਜਪ ਹੁੰਦਾ, ਨਾਮ ਆਪਣੀ ਜਗ੍ਹਾ ਬਣਾਉਂਦਾ ਆ, ਧਰਮ ਸਥਾਨ ਲੈਂਦਾ ਆ। ਤੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੀ ਸਹੀ ਸੰਤੋਖ ਤੇ ਸਹਿਜ ਉਪਜਦਾ ਆ। ਸੋ ਜੇ ਇਦਾਂ ਕਹਿ ਲਈਏ ਸੀਕੁਐਂਸ ਵਾਈਜ਼ ਤਾਂ ਦਇਆ ਦਾ ਪੋਤਾ ਸੰਤੋਖ ਤੇ ਸਹਿਜ ਹੈ, ਸੈਟਿਸਫੈਕਸ਼ਨ ਹੈ। ਬੜਾ ਇੰਟਰਸਟਿੰਗ ਸ਼ਬਦ ਹੈ, ਆਉਣ ਵਾਲੇ ਸਮੇਂ ਦੇ ਵਿਚ ਮੈਂ ਪੂਰਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗਾ। ਤੇ ਵੈਸੇ ਜਦੋਂ ਆਸਾ ਦੀ ਵਾਰ ਵੀ ਆਪਾਂ ਪੜ੍ਹਦੇ ਹਾਂ, ਬਹੁਤ ਸਾਰੇ ਸਾਡੇ ਸਰੋਤੇ ਸੁਣੀ ਵੀ ਉਨ੍ਹਾਂ ਨੇ ਵਿਆਖਿਆ ਕਿ ਕਹਿੰਦੇ ਕਿ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ। ਸੋ ਪਹਿਲਾਂ ਜਿਹੜਾ ਸਟਾਰਟਿੰਗ ਪੁਆਇੰਟ ਹੈ ਧਰਮ ਦੇ ਵਿਚ ਜਾਂ ਆਪਣੇ ਆਪ ਦੀ ਰੂਹਾਨੀ ਤਰੱਕੀ ਦੇ ਵਿਚ ਇਹ ਹੈ ਕਿ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ। ਆਪਣੇ ਮਨ ਦੇ ਵਿਚ ਦਇਆ ਲਿਆਣੀ ਬੜੀ ਜ਼ਰੂਰੀ ਹੈ, ਮਲੀਨ ਕਰਨਾ, ਆਪਣੇ ਆਪ ਨੂੰ ਗਰਾਊਂਡ ਕਰਨਾ ਬੜਾ ਜ਼ਰੂਰੀ ਹੈ। ਇਸੇ ਕਰਕੇ ਸੰਗਤ ਜੀ ਜਾਂ ਸਾਡੇ ਸਰੋਤਿਓ, ਅਸੀਂ ਗੁਰਦੁਆਰੇ ਸਾਨੂੰ ਸੇਵਾ ਕਰਨ ਨੂੰ ਕਿਹਾ ਆ, ਗੁਰਦੁਆਰੇ ਨਹੀਂ ਸਮਾਜ ਦੇ ਵਿਚ ਵੀ ਕਿਹਾ ਆ ਕਿ ਸੰਗਤ ਦੇ ਤੁਸੀਂ ਜੋੜੇ ਝਾੜਨੇ ਆ, ਲੰਗਰ ਦੀ ਸੇਵਾ ਕਰਨੀ ਆ, ਸਫਾਈ ਕਰਨੀ ਆ। ਸੋ ਇਹੋ ਜਿਹੀ ਜਿਹੜੀ ਆ ਸੇਵਾ ਕਰਨ ਦੇ ਨਾਲ ਮਨ ਦੇ ਵਿਚ ਦਇਆ ਆਉਂਦੀ ਆ, ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ। ਇਹ ਬੀਜ ਬੀਜਣਾ ਪੈਣਾ ਆ, ਇਸ ਬੀਜ ਦੇ ਵਿਚੋਂ ਹੀ ਫਿਰ ਨਾਮ ਨਿਕਲਣਾ ਆ, ਨਾਮ ਪ੍ਰਾਪਤ ਹੋਣਾ ਆ। ਜਦੋਂ ਨਾਮ ਪ੍ਰਾਪਤ ਹੋਣਾ ਆ ਤਾਂ ਉਦੋਂ ਫਿਰ ਜਿਹੜਾ ਪੋਤਾ ਹੋਣਾ ਆ, ਪੋਤੇ ਹੋਣੇ ਆ, ਉਹ ਸੰਤੋਖ ਤੇ ਸਹਿਜ ਹੋਣਾ ਆ। ਸੋ ਬੜਾ ਇੰਟਰਸਟਿੰਗ ਸ਼ਬਦ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਡਿਟੇਲ ਦੇ ਵਿਚ, ਪਰ ਕਿਉਂਕਿ ਲਾਈਵ ਗੱਲਬਾਤ ਚੱਲ ਰਹੀ ਹੈ ਸੋ ਇਸ ਕਰਕੇ ਮੈਨੂੰ ਐਗਜੈਕਟ ਪੰਕਤੀਆਂ ਨਹੀਂ ਪਤਾ। ਖੈਰ ਇਕ ਹੋਰ ਸ਼ਬਦ, ਹੋਰ ਮਸਲਾ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜਿਹੜਾ ਕਿ ਹੁਣ ਵਰਤਾਰਾ ਵਰਤ ਰਿਹਾ ਪਰਮੇਸ਼ਰ ਦੁਆਰ ਦੇ ਵਿਚ ਤੇ ਸੰਤ ਢੱਡਰੀਆਂ ਵਾਲੇ ਤੇ ਉਧਰ ਜਿਹੜੇ ਜਥੇਦਾਰ ਨੇ ਆਪਸ ਦੇ ਵਿਚ ਉਹ ਤਕਰਾਰ ਉਨ੍ਹਾਂ ਦੀ ਚੱਲ ਰਹੀ ਹੈ। ਸੋ ਉਸ ਦੇ ਉੱਤੇ ਕੱਲ ਵੀ ਥੋੜੀ ਜੀ ਗੱਲ ਕੀਤੀ ਸੀ, ਅੱਜ ਫੇਰ ਕਰਾਂਗੇ। ਤਾਂ ਇਕ ਵਿਚਾਰ ਹੈ, ਇਕ ਸ਼ਬਦ ਹੈ ਜਿਹੜਾ ਅਕਸਰ ਜਦੋਂ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਉਸ ਨੂੰ ਉਚਾਰਿਆ ਜਾਂਦਾ ਹੈ। ਇਹੀ ਸ਼ਬਦ ਤਕਰੀਬਨ ਹਰ ਥਾਂ ਉਚਾਰਿਆ ਜਾਂਦਾ ਹੈ, ਬਸੰਤ ਰਾਗ ਦੇ ਵਿਚ ਹੈ, ਪੰਜਵੇਂ ਪਾਤਸ਼ਾਹ ਦਾ। ਤੇ ਉਹ ਸ਼ਬਦ ਇਸ ਤਰ੍ਹਾਂ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖੇ ਬੈਸੋ ਸਫਾ ਬਿਛਾਈ, ਇਨਬਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੇ ਪੀਰ। ਸੋ ਇੱਥੇ ਜਿਹੜਾ ਵਿਚਾਰ ਦਿੱਤਾ ਗਿਆ ਇਸ ਸ਼ਬਦ ਦੇ ਵਿਚ, ਭਾਵ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਤਾਸ਼ ਖੇਡਦੇ ਨੇ ਜਾਂ ਜੂਹਾ ਖੇਡਦੇ ਨੇ, ਜਿਸ ਤਰ੍ਹਾਂ ਪਾਸਾ ਢਾਲਦੇ ਨੇ, ਸੋ ਚੌਪੜ ਖੇਡਦੇ ਨੇ, ਉਹ ਉਸ ਦੀ ਇਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਤਾਸ਼ ਖੇਡਣ ਵੇਲੇ, ਚੌਪੜ ਖੇਡਣ ਵੇਲੇ ਚਾਰ ਬੰਦੇ ਬੈਠ ਕੇ ਜਿਹੜੇ ਇਕੱਠੇ ਹੋ ਜਾਂਦੇ ਨੇ ਤੇ ਉਹ ਆਪਣੀ ਖੇਡ ਖੇਡਦੇ ਨੇ, ਉਹ ਜਿਹੜੀ ਖੇਡ ਹੈ ਉਹ ਦੁਨਿਆਵੀ ਖੇਡ ਹੈ, ਜੂਹੇ ਵਾਲੀ ਖੇਡ ਹੈ, ਐਂਟਰਟੇਨਮੈਂਟ ਵਾਲੀ ਖੇਡ ਹੈ, ਪਰ ਬੰਦੇ ਚਾਰ ਇਕੱਠੇ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਜਿਹੜਾ ਕਹਿੰਦੇ ਤੁਸੀਂ ਗਿਆਨ ਗੋਸ਼ਟੀ ਕਰਨੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਚਾਰ ਜਣੇ ਇਕੱਠੇ ਹੋਵੋ, ਇਕੱਠੇ ਹੋ ਕੇ ਬੈਠੋ, ਬੈਠ ਕੇ ਦੁਬਧਾ ਦੂਰ ਕਰੋ ਲਿਵਲਾਈ। ਸੋ ਉਹ ਜਿਹੜੀ ਦੁਬਧਾ ਦੂਰ ਕਰੋ ਤੇ ਬੈਠ ਕੇ ਲਿਵ ਲਾਵੋ, ਇੱਕ ਦੂਜੇ ਦੇ ਸੁਰ ਦੇ ਵਿਚ ਹੋਵੋ। ਸੋ ਇਹਦਾ ਜਿਹੜਾ ਸਿੱਧਾ ਸਿੱਧਾ ਅਰਥ ਹੈ ਸ਼ਬਦਾਂ ਦਾ, ਉਹ ਅਧਿਆਤਮਕ ਪੱਖ ਵੱਲ ਨੂੰ ਲਿਆ ਗਿਆ ਹੈ ਕਿ ਲੜਨ ਵਾਸਤੇ ਨਹੀਂ, ਲੜਾਈ ਜਿਹੜੀ ਹੈ ਲੜਾਈਆਂ ਵਾਸਤੇ ਨਹੀਂ ਅਸੀਂ ਇਕੱਠੇ ਹੋਣਾ, ਜਾਂ ਅਸੀਂ ਇੱਕ ਦੂਜੇ ਤੇ ਦੋਸ਼ ਲਾਉਣ ਦੇ ਲਈ ਇਕੱਠੇ ਨਹੀਂ ਹੋਣਾ। ਅਸੀਂ ਜਿਹੜੇ ਸਾਡੇ ਮਨ ਦੇ ਵਿੱਚ ਕੋਈ ਦੁਬਿਧਾ ਹੈ ਪਰਮਾਤਮਾ ਦੇ ਪ੍ਰਤੀ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਇਸ ਤਰ੍ਹਾਂ ਹੋਣਾ, ਉਸ ਨੂੰ ਦੂਰ ਕਰਨ ਦੇ ਸਾਡਾ ਮਕਸਦ ਇੱਕ ਹੋਣਾ ਚਾਹੀਦਾ ਕਿ ਹਰ ਕੇ ਨਾਮੋ ਹਰ ਕੇ ਨਾਮੇ ਹੋਵੇ ਜੋੜੀ। ਹਰੀ ਦੇ ਨਾਮ ਦੀ ਗੱਲ ਹੋਣੀ ਚਾਹੀਦੀ ਹੈ ਉੱਥੇ ਉਸ ਇਕੱਤਰਤਾ ਦੇ ਵਿੱਚ, ਨਾ ਕਿ ਲੜਾਈਆਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਉਹਨੇ ਉਹਨੂੰ ਕੀ ਕਿਹਾ, ਹੀ ਸੈਡ ਸ਼ੀ ਸੈਡ ਹੀ ਸੈਡ ਸ਼ੀ ਸੈਡ ਨਹੀਂ ਹੋਣੀ ਚਾਹੀਦੀ। ਸੋ ਇਹ ਸ਼ਬਦ ਉਹ ਢੁੱਕਦਾ ਨਹੀਂ ਹੈਗਾ ਉਹਨਾਂ ਮਿਲਣੀਆਂ ਦੇ ਵਿੱਚ, ਉਹਨਾਂ ਗੋਸ਼ਟੀਆਂ ਦੇ ਵਿੱਚ ਜਿੱਥੇ ਲੜਾਈ ਦਾ ਮੂਲ ਲੜਾਈ ਹੈ। ਜੇ ਮੂਲ ਨਾਮ ਹੈ ਫਿਰ ਇਹ ਸ਼ਬਦ ਜਿਹੜਾ ਢੁੱਕਦਾ ਆ, ਫਿਰ ਇਕੱਠੇ ਹੋਣਾ ਚਾਹੀਦਾ। ਜੇ ਕਿਸੇ ਨੂੰ ਦੁਬਿਧਾ ਹੈ ਨਾਮ ਦੇ ਬਾਰੇ, ਕਿਸੇ ਨੂੰ ਨਹੀਂ ਪਤਾ, ਤਾਂ ਇਕੱਠੇ ਹੋ ਕੇ ਸੰਗਤ ਦੇ ਵਿੱਚ ਸਲਾਹ ਕਰੋ, ਸੰਗਤ ਦੇ ਵਿੱਚ ਇੱਕ ਦੂਜੇ ਦੇ ਵਿਚਾਰ ਸੁਣੋ, ਪਰ ਫੋਕਸ ਨਾਮ ਹੋਣਾ ਚਾਹੀਦਾ। ਸੋ ਇਸ ਕਰਕੇ ਮੈਂ ਇਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੀ। ਇਸ ਸ਼ਬਦ ਨੂੰ ਬਹੁਤ ਥਾਂ ਵਰਤਿਆ ਜਾਂਦਾ, ਜਦੋਂ ਸਿੱਖ ਆਪਸ ਦੇ ਵਿੱਚ ਇਤਫਾਕ ਨਹੀਂ ਰੱਖਦੇ, ਲੜਦੇ ਨੇ, ਤਾਂ ਉਹ ਲੜਾਈ ਜਿਹੜੀ ਆ ਕੋਈ ਹੋਰ ਹੁੰਦੀ ਹੈ, ਨਾਮ ਦਾ ਮੁੱਦਾ ਨਹੀਂ ਹੁੰਦਾ। ਸੋ ਇਸ ਕਰਕੇ ਨਾਮ ਜਿਹੜਾ ਫੋਕਸ ਹੋਣਾ ਚਾਹੀਦਾ। ਖੈਰ ਇਹ ਮੇਰੇ ਆਪਣੇ ਵਿਚਾਰ ਨੇ ਜੀ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਤਵੀਰ ਸਿੰਘ ਧਨੋਆ ਜੁੜ ਗਏ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਉਹਨਾਂ ਨੇ ਸਿੱਖ ਹੈਰੀਟੇਜ ਦੇ ਬਾਰੇ ਜਾਣਕਾਰੀ ਭੇਜੀ ਹੈ। ਹਾਂਜੀ, ਇਹਨਾਂ ਦੀ ਇੰਟਰਵਿਊ ਕਰਾਂਗੇ ਆਪਾਂ, ਅਮਰਦੀਪ ਹੁਣੀ ਪ੍ਰੋਗਰਾਮ ਦੇ ਵਿੱਚ ਕਰਨਗੇ। ਸੋ ਕੱਲ ਕਹਿੰਦੇ ਰੰਗੋਲੀ ਦੇ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਸੀ, ਬਹਾਰੋ ਫੂਲ ਪਰਸਾਓ ਮੇਰਾ ਮਹਿਬੂਬ ਆਇਆ, ਉਹ ਵੀ ਸੁਣਾਉਂਦੇ ਹਾਂ ਜੀ। ਕੱਲ ਵੀ ਸੁਣਾਏ ਸੀ, ਇੱਕ ਹੋਰ ਗੀਤ ਦੀ ਵੀ ਫਰਮਾਇਸ਼ ਆਈ ਸੀ ਜੀ, ਉਹ ਸੀਗਾ ਬਾਪੂ ਵਰਸਿਸ ਬੋਏ, ਬਾਪ ਤੇ ਮੁੰਡੇ ਦੀ ਜਿਹੜੀ ਆਪਸ ਦੇ ਵਿੱਚ ਮੁੰਡਾ ਕੀ ਕੀ ਚਾਹੁੰਦਾ, ਉਹ ਸਾਰੇ ਗੀਤ ਅੱਜ ਸੁਣਨੇ ਆ ਆਪਾਂ। ਪਰ ਪਹਿਲਾਂ ਜਿਹੜਾ ਸ਼ੁਰੂਆਤ ਕਰਦੇ ਆ ਜੀ ਕਲਾਸਿਕ ਗੀਤ ਤੋਂ, ਉਹ ਹੈਗਾ ਜੀ ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ। ਫਿਲਮ ਜੀ ਹੈਗੀ ਆ ਸੂਰਜ ਜੀ, ਸ਼ਾਇਦ ਰਜਿੰਦਰ ਕੁਮਾਰ ਤੇ ਫਿਲਮਾਇਆ ਗਿਆ ਸੀ, ਤੇ ਮੁਹੰਮਦ ਰਫੀ ਸਾਹਿਬ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਲੈਜੈਂਡਰੀ ਗੀਤ ਗਾਇਆ। ਆਓ ਗੀਤ ਦਾ ਆਨੰਦ ਮਾਣਦੇ ਹਾਂ।
ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਹਵਾਓ ਰਾਗਨੀ ਗਾਓ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਲਗਾ ਇਨ ਗੋਰੇ ਹੱਥੋਂ ਮੇਂ, ਉਤਰ ਆ ਘਟਾ ਕਾ ਜਲ ਲਗਾ ਇਨ ਪਿਆਰੀ ਆਖੋਂ ਮੇਂ, ਸਿਤਾਰੋ ਮਾਂਗ ਭਰ ਜਾਓ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਅਬ ਤਾਨ ਦੋ ਇੱਕ ਨੂਰ ਕੀ ਚਾਦਰ, ਬੜਾ ਸ਼ਰਮੀਲਾ ਦਿਲ ਪਰ ਹੈ ਚਲਾ ਜਾਏ ਨਾ ਸ਼ਰਮਾ ਕਰ, ਜ਼ਰਾ ਤੁਮ ਦਿਲ ਕੋ ਬਹਿਲਾਓ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ, ਮੇਰਾ तेरा महबूब आया है। सजाई है जवा कलियों ने अब ये सेज उल्फत की, इन्हें मालूम था आएगी एक दिन रुत मोहब्बत की। फजाओ रंग बिखराओ मेरा महबूब आया है, मेरा महबूब आया है। बहारों फूल बरसाओ मेरा महबूब आया है, मेरा महबूब आया है।
सूरज फिल्म दे विच गीत सुन रहे सी बहारो फूल बरसाओ मामा रफी साहब दी आवाज दे विच। लखवीर सरां परथ वाले साडे नाल जुड़ गए ने, कहिंदे बूंदाबांदी हो रही है जी परथ दे विच, आनंद माण रहे हरमन रेडियो दा ते रोजी रोटी लई चल पए हां। ते इक दीदार संधू दा गीत सुनना चाहुंदे ने, मैं कोशिश करांगा जी अज दे प्रोग्राम दे विच लावां, पर देखदे आं अगर समां होया तां जरूर तुहानूं सुणावांगे क्योंकि इक दो गीत होर पेंडिंग पए ने। सो सारे स्रोतियां दा स्वागत जिहड़े हुणे हुणे जुड़े ने, ते मैं मौसम ते झाती मार लां। पछमी आस्ट्रेलिया दे विच वैस्टर्न आस्ट्रेलिया दे विच मौसम जिहड़ा काफी टर्बुलेंट है, उत्थे मींह काफी पै रहे ने, पर इधर जिहड़ा खतरा बनया होया जी नॉर्थ क्वींसलैंड दे विच बनया होया, इत्थे साइकलोन डेबी नां दा साइकलोन है, जिहड़े वैसे फीमेल नाम है, ओह मंडरा रहा है। ते हुण इस दे लई तैयारियां चल रही ने, सरकार जिहड़ी है ਉਹ ਕਈ ਇਲਾਕੇ ਜਿੱਥੇ ਹਿੱਟ ਹੋਣਾ ਆ ਉਸ ਦੇ ਜਿਹੜੇ ਸਬੰਧਤ ਇਲਾਕੇ ਨੇ ਉਨ੍ਹਾਂ ਨੂੰ ਖਾਲੀ ਵੀ ਕਰਵਾ ਰਹੀ ਆ। ਅੱਜ ਸਵੇਰ ਦੀਆਂ ਮੈਂ ਖਬਰਾਂ ਦੇਖ ਰਿਹਾ ਸੀ ਟੀਵੀ ਤੇ ਇਨ੍ਹਾਂ ਇਲਾਕਿਆਂ ਦੇ ਵਿਚੋਂ ਜਿਹੜੇ ਲੋਅ ਲਾਇੰਗ ਇਲਾਕੇ ਨੇ ਉਨ੍ਹਾਂ ਵਿਚੋਂ ਲੋਕਾਂ ਨੂੰ ਕੱਢ ਕੇ ਸ਼ੈਲਟਰ ਦਿੱਤਾ ਜਾ ਰਿਹਾ ਤੇ ਬੇਨਤੀਆਂ ਕੀਤੀਆਂ ਜਾ ਰਹੀਆਂ, ਪਰ ਫੇਰ ਵੀ ਕਈ ਲੋਕ ਜਿਹੜੇ ਘਰਾਂ ਚੋਂ ਨਹੀਂ ਨਿਕਲ ਰਹੇ। ਹੁਣ ਇਹ ਜਿਹੜਾ ਸਾਈਕਲੋਨ ਹੈ ਕੈਟਾਗਰੀ 2 ਸਾਈਕਲੋਨ ਫਿਲਹਾਲ ਬਣ ਚੁੱਕਾ ਹੈ ਸਮੁੰਦਰ ਦੇ ਵਿਚ, ਪਰ ਇਹ ਧਰਤੀ ਤੱਕ ਆਉਂਦੇ ਆਉਂਦੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਕੈਟਾਗਰੀ 4 ਜਾਂ ਕੈਟਾਗਰੀ 5 ਦਾ ਹੋ ਜਾਵੇ। ਹੁਣ ਇਹ ਜਿਹੜੇ ਨਾਮ ਰੱਖੇ ਜਾਂਦੇ ਨੇ ਇਨ੍ਹਾਂ ਦਾ ਵੀ ਆਪਣਾ ਇਕ ਰੌਚਕ ਤੱਤ ਹੈ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ। ਇਹ ਨਾਮ ਰੱਖਣ ਦੀ ਜਿਹੜੀ ਪਰੰਪਰਾ ਤਕਰੀਬਨ ਇਕ ਸਿਸਟਮ ਹੈ ਉਹ 2008-09 ਦੇ ਵਿਚ ਪਹਿਲਾਂ ਪ੍ਰਪੋਜ ਕੀਤਾ ਸੀ ਇਹਨੂੰ ਕਿ ਤਰੀਕੇ ਦੇ ਨਾਲ, ਪਹਿਲਾਂ ਵੈਸੇ ਹੀ ਨਾਮ ਰੱਖੇ ਜਾਂਦੇ ਸੀ ਤੇ 104 ਨਾਮਾਂ ਦੀ ਜਿਹੜੀ ਲਿਸਟ ਹੈ ਉਹ ਇਸ ਦੇ ਵਿਚ ਪਾਈ ਗਈ ਹੈ ਇਨ੍ਹਾਂ ਨਾਮਾਂ ਦੇ ਵਿਚ। ਸੋ ਅਲਟਰਨੇਟਿਵਲੀ ਇਕ ਮੇਲ ਨਾਮ ਆਉਂਦਾ, ਬੰਦੇ ਦਾ ਨਾਮ ਆਉਂਦਾ, ਇਕ ਲੇਡੀ ਦਾ ਨਾਮ ਆਉਂਦਾ, ਫੀਮੇਲ ਨਾਮ ਦੇ ਨਾਲ ਇਹ ਚੁਣਿਆ ਜਾਂਦਾ। ਤੇ ਜਿਹੜਾ ਇਹ ਸਾਈਕਲੋਨ ਡੈਬੀ ਹੈ ਇਹ ਐਕਚੁਲੀ ਬੰਦੇ ਦਾ ਨਾਮ ਹੋਣਾ ਸੀ, ਕੈਲਬ ਹੋਣਾ ਸੀ, ਪਰ ਕਿਉਂਕਿ ਇਹ ਦੋਨੋਂ ਇਕੱਠੇ ਹੀ ਸ਼ੁਰੂ ਹੋਏ ਸੀਗੇ ਈਸਟ ਤੇ ਵੈਸਟ ਕੋਸਟ ਤੇ, ਪਰ ਜਿਹੜਾ ਵੈਸਟ ਕੋਸਟ ਤੇ ਆ ਡਾਰਵਿਨ ਵੱਲ ਨੂੰ ਸਾਈਕਲੋਨ ਪਹਿਲਾਂ ਬਣ ਗਿਆ, ਸੋ ਕੈਲਬ ਦਾ ਨਾਮ ਪਹਿਲਾਂ ਉਧਰ ਚਲਾ ਗਿਆ, ਸੋ ਇਸ ਕਰਕੇ ਡੈਬੀ ਦਾ ਨਾਮ ਹੋਏਗਾ। ਸੋ ਬਹੁਤ ਸਾਰੇ ਨਾਮ ਜਿਹੜੇ ਨੇ ਉਹ ਨਹੀਂ ਵਰਤੇ ਜਾਂਦੇ, ਜਿਸ ਤਰ੍ਹਾਂ ਕੰਟਰੋਵਰਸ਼ਲ ਨਾਮ ਹੈ ਉਹ ਨਹੀਂ ਵਰਤੇ ਜਾਂਦੇ, ਪਰ ਫਿਰ ਵੀ 104 ਨਾਮ ਨੇ ਤੇ ਇਨ੍ਹਾਂ ਦਾ ਜਿਹੜਾ ਸੀਕੁਐਂਸ ਕੋਡ ਹੈ ਸਾਰਾ ਪ੍ਰੋਪਰ ਸਿਸਟਮ ਬਣਿਆ ਹੋਇਆ। ਸੋ ਇੱਦਾਂ ਨਹੀਂ ਫਿਰ ਰੈਂਡਮਲੀ ਕੋਈ ਨਾਮ ਰੱਖ ਲੈਂਦਾ, ਉਹ ਪਤਾ ਹੀ ਹੁੰਦਾ ਵੀ ਆਉਣ ਵਾਲੇ ਹੁਣ 4-5 ਸਾਲ ਦੇ ਵਿਚ ਕਿਹੜੇ ਕਿਹੜੇ ਨਾਮ ਕਿਹੜੇ ਕਿਹੜੇ ਸੀਕੁਐਂਸ ਦੇ ਵਿਚ ਆਉਣੇ ਆ, ਇਹ ਪਹਿਲਾਂ ਹੀ ਜਿਹੜਾ ਡਿਸਾਈਡ ਕੀਤਾ ਜਾ ਰਿਹਾ। ਤੇ ਇਸ ਦੀ ਸਾਰੀ ਜਿਹੜੀ ਲਿਸਟ ਹੈ ਉਹ ਪ੍ਰੂਵ ਕੀਤੀ ਗਈ ਹੈ ਜੀ ਵਰਲਡ ਮੀਟੀਓਰੋਲੋਜੀਕਲ ਆਰਗੇਨਾਈਜੇਸ਼ਨ ਰੀਜਨਲ ਟ੍ਰੋਪੀਕਲ ਸਾਈਕਲੋਨ ਕਮੇਟੀ ਫਾਰ ਸਾਊਥ ਈਸਟ ਪੈਸੀਫਿਕ। ਸੋ ਇਹ ਕਮੇਟੀ ਬਣੀ ਹੋਈ ਆ ਜਿਸ ਦੇ ਪਿੱਛੋਂ ਇਹ ਤਰਤੀਬ ਵਾਰ ਨਾਮ ਚੁਣੇ ਜਾਂਦੇ ਨੇ ਮਨਜੂਰੀ ਤਹਿਤ। ਸੋ ਹੁਣ ਆਪਾਂ ਝਾਤੀ ਮਾਰਦੇ ਹਾਂ ਮੌਸਮ ਦੇ ਉੱਤੇ, ਚਲੋ ਕੇਨਸ ਤੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਗਰਮੀ ਕਾਫੀ ਹੈ, 34 ਡਿਗਰੀ ਹੈ, ਅੱਜ ਬੱਦਲਵਾਈ ਹੋਣ ਦੀ ਸੰਭਾਵਨਾ ਹੈ। ਤੇ ਕੌਫਸਾਰਬਰ ਅੱਜ 27 ਡਿਗਰੀ ਮੀਂਹ ਦੱਸਿਆ ਗਿਆ ਹੈ, ਪਰ ਫਿਲਹਾਲ ਧੁੱਪ ਨਿਕਲੀ ਹੋਈ ਹੈ, ਬੱਦਲ ਵੀ ਨੇ ਕਿਤੇ ਕਿਤੇ। ਬ੍ਰਿਸਬੇਨ ਦੇ ਵਿਚ ਬੱਦਲਵਾਈ 32 ਡਿਗਰੀ, ਸਿਡਨੀ ਦੇ ਵਿਚ 26 ਡਿਗਰੀ ਤੇ ਉਥੇ ਵੀ ਬੱਦਲਵਾਈ ਹੋ ਸਕਦੀ ਹੈ। ਮੈਲਬਨ ਦੇ ਵਿਚ ਵੀ ਇਸੇ ਤਰ੍ਹਾਂ 28 ਡਿਗਰੀ ਤੇ ਗਰਮ ਵੱਲ ਨੂੰ ਮੌਸਮ ਜਾ ਰਿਹਾ। ਐਡਲੇਡ ਦੇ ਵਿਚ 34 ਡਿਗਰੀ ਪਰ ਅੰਦਰੂਨੀ ਆਸਟ੍ਰੇਲੀਆ ਦੇ ਵਿਚ 40-42 ਡਿਗਰੀ ਤੱਕ ਵੀ ਪਹੁੰਚਣ ਦੀ ਸੰਭਾਵਨਾ, ਜਿਸ ਤਰ੍ਹਾਂ ਕਿ ਕੂਬਰ ਪੀਡੀ ਹੋ ਗਿਆ, ਐਲਿਸ ਸਪ੍ਰਿੰਗ ਹੋ ਗਿਆ, ਤੇ ਉਧਰ ਪਰਥ ਦੇ ਵਿਚ ਤੁਸੀਂ ਜਾਣ ਹੀ ਚੁੱਕੇ ਹੋ ਸਰਾਂ ਸਾਹਿਬ ਕੋਲੋਂ ਕਿ ਮੀਂਹ ਪੈ ਰਿਹਾ, ਬੂੰਦਾਬਾਂਦੀ ਹੋ ਰਹੀ ਹੈ, 22 ਡਿਗਰੀ ਤਾਪਮਾਨ ਹੈ, ਬੜਾ ਸੁਹਾਵਨਾ ਮੌਸਮ ਹੋਏਗਾ। ਉੱਥੇ ਕਨਾਵਨਨ ਜਿਹੜਾ ਹੈ ਉੱਥੇ ਵੀ 28 ਡਿਗਰੀ ਹੈ, ਤੇਜ਼ ਹਵਾਵਾਂ ਚੱਲ ਰਹੀਆਂ। ਸੋ ਦੋਨਾਂ ਪਾਸੇ ਜਿਹੜੀਆਂ ਆ ਉਹ ਆਸਟ੍ਰੇਲੀਆ ਦੇ ਮੌਸਮ ਜਿਹੜਾ ਹੈ ਉਹ ਟਰਬੂਲੈਂਟ ਵੈਦਰ ਚੱਲ ਰਿਹਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 17 ਡਿਗਰੀ ਹੈ ਔਰ ਅੱਜ ਦਿਨਾਂ ਨੂੰ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਹੜਾ ਕਿ ਇੰਨੀ ਗਰਮੀ ਹੋਣੀ ਨਹੀਂ ਚਾਹੀਦੀ ਮਾਰਚ ਮਹੀਨੇ ਦੇ ਵਿਚ, ਫਿਲਹਾਲ ਖੈਰ ਹੋ ਰਹੀ ਹੈ, ਇਹ ਬਿਊਰੋ ਵਾਲੇ ਕਹਿ ਰਹੇ ਨੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਫਰਮਾਇਸ਼ਾਂ ਵੀ ਆ ਰਹੀਆਂ ਨੇ, ਮੈਸੇਜ ਵੀ ਆ ਰਹੇ ਨੇ, ਤਾਂ ਦੀਦਾਰ ਸੰਧੂ ਦਾ ਗੀਤ ਵੀ ਸੁਣਨਾ ਚਾਹੁੰਦੇ ਨੇ। ਬੜੇ ਸੋਹਣੇ ਗੀਤ ਉਨ੍ਹਾਂ ਨੇ ਗਾਏ ਆ, ਦੀਦਾਰ ਸੰਧੂ ਨੇ, ਉਨ੍ਹਾਂ ਦੇ ਕਾਫੀ ਹਿੱਟ ਗੀਤ ਰਹੇ ਆ। ਤਾਂ ਦੋਸਤੋ ਉਹ ਵੈਸੇ ਕਹਿੰਦੇ ਕਿ ਪਿੰਡ ਦੇ ਸਰਪੰਚ ਵੀ ਰਹੇ ਨੇ ਆਪਣੇ ਟਾਈਮ ਦੇ ਵਿਚ, ਤੇ ਮਿੰਟੂ ਬਰਾੜ ਭਾਜੀ ਹੁਣੀ ਦੱਸਦੇ ਹੁੰਦੇ ਆ, ਤੇ ਇਨ ਦਾ ਮੀਨ ਟਾਈਮ ਮੈਂ ਕੋਸ਼ਿਸ਼ ਕਰਦਾ ਉਨ੍ਹਾਂ ਦਾ ਗੀਤ ਲੱਭ ਕੇ ਤੁਹਾਨੂੰ ਸੁਣਾਉਣ ਦਾ। ਨਾ ਜਾਲਮਾ ਵੇ ਨਾ ਮਾਰ ਜਾਲਮਾ ਵੇ, ਹਾਂਜੀ ਬਚਪਨ ਦਾ ਗੀਤ ਕਹਿੰਦੇ ਦਾਦਾ ਜੀ ਦੇ ਰੇਡੀਓ ਤੇ ਸੁਣਿਆ ਸੀ ਪਹਿਲੀ ਵਾਰ, ਚਲੋ ਕੋਈ ਨੀ ਜੀ। ਸੁਖਵਿੰਦਰ ਸੌਂਧ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿਚ, ਤੇ ਸੁਖਦੀਪ ਰਿਆੜ ਕੋਬਰਮ ਵਾਲੇ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਹਣਾ ਵੈਦਰ, ਨਾਈਸ ਐਂਡ ਕਲੀਅਰ ਵੈਦਰ ਹੈ ਜੀ ਕੋਬਰਮ ਦੇ ਵਿਚ, ਫਰਟੀਲਾਈਜ਼ਰ ਪਾ ਰਹੇ ਆ ਕੁੱਕੜਾਂ ਦੀਆਂ ਬਿੱਠਾਂ ਨੇ ਅੱਜ ਫਰਟੀਲਾਈਜ਼ਰ ਸਪਰੈਡਰ ਚ, ਸੋ ਢੇਰ ਪਾ ਰਹੇ ਆ ਜੀ। ਆਸਟ੍ਰੇਲੀਆ ਦੇ ਵਿਚ ਕੁੱਕੜਾਂ ਦੀਆਂ ਬਿੱਠਾਂ ਜਿਹੜੀਆਂ ਉਹ ਬੜੀਆਂ ਪਾਪੂਲਰ ਨੇ, ਕੁੱਕੜ ਬਹੁਤ ਹੁੰਦੇ ਨੇ ਇੱਥੇ, ਸੋ ਇਸ ਕਰਕੇ ਬਿੱਠਾਂ ਵੀ ਬਹੁਤ ਹੋਣੀਆਂ ਓਬਵੀਅਸਲੀ, ਤੇ ਬੜਾ ਫਰਟੀਲਾਈਜ਼ਰ ਮਸ਼ਹੂਰ ਹੈ, ਅਸੀਂ ਵੀ ਪਾਉਂਦੇ ਰਹੇ ਹਾਂ ਜੀ ਕੇਲਿਆਂ ਦੇ ਵਿਚ, ਤੇ ਵੈਸੇ ਕਈ ਦਿਨ ਫਿਰ ਮਗਰੋਂ ਨਹਾਉਣਾ ਵੀ ਪੈਂਦਾ ਆ, ਅਸੀਂ ਤਾਂ ਸਿੱਧੇ ਬੀਚ ਤੇ ਜਾਂਦੇ ਹੁੰਦੇ ਸੀ ਸਮੁੰਦਰ ਚ ਖਾਦ ਪਾ ਕੇ, ਅਸੀਂ ਚਲੋ ਇਧਰ ਖਾਦਾਂ ਹੱਥਾਂ ਦੇ ਨਾਲ ਪਾਉਂਦੇ ਸੀ ਪਹਾੜੀਆਂ ਦੇ ਉੱਤੇ, ਚਲੋ ਤੁਸੀਂ ਫਿਰ ਟਰੈਕਟਰ ਚ, ਪਰ ਫਿਰ ਵੀ ਤੁਹਾਨੂੰ ਮੈਨੂੰ ਲੱਗਦਾ ਘਰ ਨਹੀਂ ਵੜਨ ਦਿੰਦੇ ਹੁਣੇ, ਬਾਹਰ ਹੀ ਨਾ ਕੇ ਆਓ ਕਹਿੰਦੇ। ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ, ਉਹ ਮੈਂ ਕੋਸ਼ਿਸ਼ ਕਰਦਾ ਮੇਰੇ ਕੋਲ ਹੋਇਆ ਤਾਂ ਜ਼ਰੂਰ ਲਾਵਾਂਗੇ, ਪਰ ਅੱਜ ਮੈਨੂੰ ਲੱਗਦਾ ਤੁਸੀਂ ਬਾਹਰ ਹੀ ਨਾ ਕੇ ਜਾਣਾ ਪੈਣਾ ਘਰ ਨੂੰ। ਤੇ ਜਸਵਿੰਦਰ ਔਲਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਲੇਸ਼ੀਆ ਤੋਂ, ਔਲਕ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ। ਤੇ ਬਾਕੀ ਉਨ੍ਹਾਂ ਨੇ ਇੱਕ ਚੁਟਕਲਾ ਭੇਜਿਆ ਜੀ, ਕਹਿੰਦਾ ਡਾਕਟਰ ਕਹਿੰਦਾ ਸਵੇਰੇ ਜਲਦੀ ਉੱਠਣ ਨਾਲ ਉਮਰ ਵੱਧਦੀ ਆ, ਮੁਰਗਾ ਜਲਦੀ ਉੱਠਦਾ ਸ਼ਾਮ ਨੂੰ ਮਾਰਿਆ ਜਾਂਦਾ, ਵਹਿਮ ਤੋਂ ਬਚੋ ਆਰਾਮ ਨਾਲ ਉੱਠੋ ਕਹਿੰਦੇ। ਠੀਕ ਹੈ ਜੀ, ਆਪਣਾ ਆਪਣਾ ਨਜ਼ਰੀਆ। ਠੀਕ ਹੈ ਜੀ, ਤਾਂ ਰਵਿੰਦਰ ਸਿੰਘ ਵੀ ਸਿਡਨੀ ਤੋਂ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਹੱਥ ਬੰਨ ਕੇ ਜੀ, ਸਤਿ ਸ੍ਰੀ ਅਕਾਲ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਆ ਗਏ ਨੇ ਤੇ ਉਹ ਵੀ ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ, ਤੇ ਕਹਿੰਦੇ ਨੇ ਕਿ ਵੈਰੀ ਗੁੱਡ ਪ੍ਰੋਗਰਾਮ ਜੀ, ਇੱਕ ਗੀਤ ਉਹ ਸੁਣਨਾ ਚਾਹੁੰਦੇ ਨੇ। ਤਾਂ ਮੈਂ ਜਿਹੜਾ ਤੁਸੀਂ ਦੀਦਾਰ ਸੰਧੂ ਦੀ ਗੱਲ ਕੀਤੀ ਨਾ, ਇਹ ਮੈਂ ਪੜਾਂਗਾ ਪਹਿਲਾਂ ਤਾਂ ਮੈਂ ਸ਼ੇਅਰ ਕਰਾਂਗਾ। ਤੇ ਉਧਰ ਚਲੋ ਗੀਤ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ। ਦਲਜੀਤ ਸਿੰਘ ਮਹਿਤਾ ਜੋਂਗ ਨੇ ਸ਼ਬਦ ਵੀ ਭੇਜ ਦਿੱਤਾ ਸਾਨੂੰ, ਤੇ ਚਲੋ ਤੁਹਾਨੂੰ ਫਿਰ ਗੀਤ ਸੁਣਾਏ ਦਿੰਦੇ ਆ, ਨਾ ਮਾਰ ਚਾਲਮਾ ਵੇ।
ਤੈਨੂੰ ਤੇਰੀ ਹੂਰ ਵੇ ਨਾ ਮਾਰ ਜ਼ਾਲਮਾ ਵੇ, ਵਿਕੇ ਤਸੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇ, ਵਿਕੇ ਤਸੜੀ ਦੇ ਦੂਰ। ਚੱਕੀ ਚੋ ਲੈਂਦੀ ਸੁਧ ਰਿੜਕ ਕੇ ਤਾਰਾਂ ਚੋ ਲੈਂਦੀ ਸੜਕੇ ਉੱਠ ਚੱਕੀ ਚੋ ਲੈਂਦੀ ਸੁਧ ਰਿੜਕ ਕੇ ਤਾਰਾਂ ਚੋ ਲੈਂਦੀ ਮੱਥੇ ਵੱਟ ਪਾਏ ਬਿਨਾ ਚੰਨਾ ਮੈਂ ਸਿਰ ਤੇ ਕੂੜਾ ਢੋ ਲੈਂਦੀ ਮੱਥੇ ਵੱਟ ਪਾਏ ਬਿਨਾ ਚੰਨਾ ਮੈਂ ਸਿਰ ਤੇ ਕੂੜਾ ਢੋ ਲੈਂਦੀ ਡਿੱਗਦੀ ਟੈਂਦੀ ਵੀ ਤੁਰ ਪੈਂਦੀ ਡਿੱਗਦੀ ਟੈਂਦੀ ਵੀ ਤੁਰ ਪੈਂਦੀ ਥੱਕ ਟੁੱਟ ਹੋਈ ਚੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਦਿਨ ਲੰਘਦਾ ਕਾਗ ਡੌਂਦੀ ਦਾ ਲੁਕ ਛਿਪ ਕੇ ਔਸੀਆਂ ਪਾਉਂਦੀ ਦਾ ਦਿਨ ਲੰਘਦਾ ਕਾਗ ਡੌਂਦੀ ਦਾ ਲੁਕ ਛਿਪ ਕੇ ਔਸੀਆਂ ਪਾਉਂਦੀ ਦਾ ਕੋਈ ਵੇਖੇ ਹਾਲ ਨਮਾਣੀ ਦਾ ਚਮਕਾਂ ਨਾਲ ਰੂਪ ਹੰਡਾਉਂਦੀ ਦਾ ਕੋਈ ਵੇਖੇ ਹਾਲ ਨਮਾਣੀ ਦਾ ਚਮਕਾਂ ਨਾਲ ਰੂਪ ਹੰਡਾਉਂਦੀ ਦਾ ਔਖੀ ਰਹਿੰਦੀ ਪਰ ਸਹਿ ਲੈਂਦੀ ਔਖੀ ਰਹਿੰਦੀ ਪਰ ਸਹਿ ਲੈਂਦੀ ਸਾਰੇ ਟੱਬਰ ਦੀ ਤੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਸੁਕਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਨੈਣਾਂ ਵਿੱਚ ਨੀਰ ਸੁਕਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਤੈਨੂੰ ਪਾਗਾਂ ਭਰਿਆ ਕਦੀ ਕਦੀ ਜਦ ਭੁੱਲ ਕੇ ਸੱਸ ਬੁਲਾ ਲੈਂਦੀ ਦਿਨ ਪਾਗਾਂ ਭਰਿਆ ਕਦੀ ਕਦੀ ਜਦ ਭੁੱਲ ਕੇ ਸੱਸ ਬੁਲਾ ਲੈਂਦੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਬਣਦੇ ਜਾਣ ਨਸੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇ
ਨਾ ਮਾਰ ਜ਼ਾਲਮਾ ਵੇ ਪੇਕੇ ਤੱਤੜੀ ਦੇ ਦੂਰ ਪਾਠਕ ਕੋਟਕਪੂਰੇ ਦਾ ਐਲਬਮ ਦਾ ਨਾਂ ਸੀ ਜੀ ਦੀਦਾਰ ਸੰਧੂ ਨੇ ਇਹ ਗੀਤ ਗਾਇਆ ਸੀ ਸੋ ਸਾਡੇ ਨਾਲ ਸੱਜਣ ਜੁੜੇ ਸਨ ਪਰਮਜੀਤ ਸਿੰਘ ਧਾਲੀਵਾਲ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਉਨ੍ਹਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਸਹੀ ਕਿਹਾ ਜੀ ਦੀਦਾਰ ਸੰਧੂ ਬਾਰੇ ਦੀਦਾਰ ਸੰਧੂ ਪਿੰਡ ਦੇ ਬਹੁਤ ਹੀ ਲੰਬਾ ਸਮਾਂ ਸਰਪੰਚ ਰਹੇ ਨੇ ਸਾਡੇ ਨਜ਼ਦੀਕ ਹੀ ਹੈ ਜੀ ਇਨ੍ਹਾਂ ਦਾ ਪਿੰਡ ਹੀ ਵਾਜ਼ ਵੈਰੀ ਗੁੱਡ ਸਿੰਗਰ ਹਾਂਜੀ ਉਨ੍ਹਾਂ ਦੇ ਗੀਤ ਬੜੇ ਹਿੱਟ ਰਹੇ ਨੇ ਦੁਗਾਣੇ ਕਾਫੀ ਚੱਲੇ ਨੇ ਇਨ੍ਹਾਂ ਦੇ ਔਰ ਸਾਡੇ ਨਾਲ ਈਮੇਲ ਦੇ ਵਿਚ ਹਰਜਿੰਦਰ ਸਿੰਘ ਜੁੜੇ ਨੇ ਤੇ ਪਰਥ ਤੋਂ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਵਧੀਆ ਗੱਲਾਂ ਜੀ ਸ਼ੇਅਰ ਕਰਦੇ ਹੋ ਤੇ ਆਨੰਦ ਆ ਜਾਂਦਾ ਸੁਣ ਕੇ ਪਰਮਾਤਮਾ ਹਰਮਨ ਰੇਡੀਓ ਨੂੰ ਢੇਰ ਸਾਰੀਆਂ ਤਰੱਕੀਆਂ ਬਖਸ਼ੇ ਸੋ ਬਹੁਤ ਬਹੁਤ ਧੰਨਵਾਦ ਜੀ ਅਸੀਸ ਦੇਣ ਦੇ ਲਈ ਤੇ ਰੁਪਿੰਦਰ ਸਿੰਘ ਗਿੱਲ ਮੋਗੇ ਵਾਲੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੇ ਇਧਰ ਰਾਜਾ ਧਾਲੀਵਾਲ ਮਲਡੂਰੇ ਵਾਲੇ ਵੀ ਆ ਗਏ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ ਹਾਜ਼ਰੀ ਕਬੂਲ ਕਰੋ ਹਾਜ਼ਰੀ ਜੀ ਲੱਗ ਗਈ ਹੈ ਤੁਹਾਡੀ ਕੋਈ ਚੱਕਰ ਨਹੀਂ ਤੇ ਮਹਿੰਦਰ ਸਿੰਘ ਜੀ ਤੁਹਾਡਾ ਮੈਸੇਜ ਬੜਾ ਵਧੀਆ ਵੈਸੇ ਤੇ ਬਲੂਪਰਸ ਹੁੰਦੇ ਆ ਨਾ ਹਰੇਕ ਫਿਲਮ ਦੇ ਵਿਚ ਗਲਤੀਆਂ ਹੁੰਦੀਆਂ ਕੋਈ ਨਾ ਕੋਈ ਤੁਸੀਂ ਦੇਖਿਆ ਹੋਣਾ ਤੇ ਦੇਖੋ ਹਰ ਬੰਦਾ ਗਲਤੀ ਕਰਦਾ ਕਈ ਗੀਤ ਵੀ ਇਹੋ ਜਿਹੇ ਹੁੰਦੇ ਨੇ ਤੇ ਦੀਦਾਰ ਸੰਧੂ ਦੇ ਗੀਤ ਬਾਰੇ ਤੁਸੀਂ ਗੱਲ ਕੀਤੀ ਹੈ ਨਾ ਇਹਦੇ ਬਾਰੇ ਨਾ ਮੈਂ ਤੁਹਾਡਾ ਮੈਸੇਜ ਸਾਂਭ ਕੇ ਰੱਖ ਲਿਆ ਗੀਤ ਵੀ ਲਾਵਾਂਗੇ ਤੇ ਆਪਣੇ ਸਰੋਤਿਆਂ ਨਾਲ ਇਹਦੇ ਬਾਰੇ ਥੋੜੀ ਜਿਹੀ ਗੱਲ ਵੀ ਕਰਾਂਗੇ ਤਾਂ ਕੋਈ ਨੀ ਜੀ, ਮਿੰਟੂ ਬਰਾੜ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਤੇ ਅਸੀਂ ਉਨ੍ਹਾਂ ਨੂੰ ਪ੍ਰੋਗਰਾਮ ਚ ਲਵਾਂਗੇ ਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੇ ਉਹ ਸੁਰਖੀਆਂ ਬਣੀਆਂ ਹੋਈਆਂ ਨੇ, ਮਸਲੇ ਖੜੇ ਹੋਏ ਨੇ, ਉਨ੍ਹਾਂ ਤੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਜੋ ਖੇਡਾਂ ਹੋ ਰਹੀਆਂ ਨੇ ਉਹਦੇ ਬਾਰੇ ਵੀ ਆਪਾਂ ਲੇਟੈਸਟ ਅਪਡੇਟ ਲਵਾਂਗੇ। ਹੁਣ ਜਿਹੜੀ ਆਸਟ੍ਰੇਲੀਆ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਕਿ ਕਾਫੀ ਵੈਦਰ ਜਿਹੜਾ ਖਰਾਬ ਹੈ ਕੁਈਨਜ਼ਲੈਂਡ ਦੇ ਵਿਚ, ਸਾਈਕਲੋਨ ਆਉਣ ਵਾਲਾ ਆ ਨਾਰਥ ਕੁਈਨਜ਼ਲੈਂਡ ਦੇ ਵਿਚ ਤੇ ਉਸ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਉਧਰ ਅੰਤਰਰਾਸ਼ਟਰੀ ਖਬਰਾਂ ਦੇ ਵਿਚ ਜਿੱਥੇ ਕਿ ਲੰਡਨ ਦੇ ਵਿਚ ਚਾਰ ਵਿਅਕਤੀ ਮਾਰੇ ਗਏ ਨੇ ਅੱਤਵਾਦੀ ਹਮਲੇ ਦੇ ਵਿਚ, ਉਸ ਨੂੰ ਲੈ ਕੇ ਸਾਰੀ ਦੁਨੀਆਂ ਜਿਹੜੀ ਆ ਉਹ ਤਿਲ ਮਿਲਾ ਰਹੀ ਆ। ਪਰ ਮੋਸਲ ਦੇ ਵਿਚ ਜਿਹੜੀ ਲੜਾਈ ਚੱਲ ਰਹੀ ਆ ਅਮਰੀਕੀ ਬੰਬਾਰੀ ਦੇ ਕਾਰਨ 200 ਤੋਂ ਵੱਧ ਜਿਹੜੇ ਸ਼ਹਿਰੀ ਆ ਹਲਾਕ ਹੋ ਚੁੱਕੇ ਨੇ ਤੇ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ ਤੇ ਤਾਜ਼ਾ ਜਿਹੜੀ ਲੜਾਈ ਚੱਲ ਰਹੀ ਆ ਉਸ ਦੇ ਵਿਚ ਤਕਰੀਬਨ 2 ਦਰਜਨ ਤੋਂ ਜਾਣੀ ਕਿ 24-25 ਵਿਅਕਤੀ ਜਿਹੜੇ ਮਾਰੇ ਗਏ ਨੇ ਇਕ ਇਰਾਕ ਦੇ ਇਲਾਕੇ ਦੇ ਵਿਚ ਜਿੱਥੇ US ਨੇ ਬੰਬਾਰੀ ਕੀਤੀ ਸੀ ਔਰ ਇਸ ਗੱਲ ਦੀ ਜਿਹੜੀ ਆ ਹਾਮੀ ਭਰੀ ਆ, ਇਸ ਗੱਲ ਨੂੰ ਮੰਨਿਆ ਆ ਅਮਰੀਕਾ ਵਾਲਿਆਂ ਨੇ। ਸੋ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਮਾੜੇ ਦੇ ਤਾਂ ਸਾਰੇ ਹੀ ਪੇਸ਼ ਪੈ ਜਾਂਦੇ ਨੇ ਤੇ ਤਕੜੇ ਦਾ ਜੇ ਕਿਤੇ ਸੱਟ ਵੀ ਲੱਗ ਜਾਂਦੀ ਆ ਸਾਰਾ ਸ਼ਹਿਰ ਉਹਦੇ ਖਬਰ ਲੈਣ ਜਾਂਦਾ। ਸੋ ਦੂਜੇ ਪਾਸੇ ਉਹ ਵੀ ਚੱਲ ਰਿਹਾ, ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਚੱਲ ਰਿਹਾ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਹੁਣ ਇਧਰ ਹੁਣ ਇਹ ਕਿਹੜੀ ਖਬਰ ਹੋ ਗਈ ਤੁਹਾਨੂੰ ਸਾਰਿਆਂ ਨੂੰ ਪਤਾ, ਮੇਰਾ ਫਰਜ਼ ਬਣਦਾ ਜੀ। ਗੱਲ ਇਸ ਤਰ੍ਹਾਂ ਹੈ ਕਿ ਜਿਹੜੀਆਂ ਲੜਾਈ ਦੇ ਦੋਨੋਂ ਪੱਖ ਹੁੰਦੇ ਨੇ ਉਧਰ ਵੀ ਮਾਰ ਰਹੇ ਨੇ ਤੇ ਇਧਰ ਵੀ ਮਾਰ ਰਹੇ ਨੇ, ਇਹਨੂੰ ਕੋਲੈਟਰਲ ਡੈਮੇਜ ਕਹਿੰਦੇ ਨੇ। ਤੇ ਕੋਲੈਟਰਲ ਡੈਮੇਜ ਵੈਸੇ ਇੰਗਲੈਂਡ ਦੇ ਸਬੰਧ ਵਿਚ ਹੋਇਆ ਨਹੀਂ ਕਿਉਂਕਿ ਉਨ੍ਹਾਂ ਦੇ ਆਪਣਾ ਹੀ ਜੰਮਪਾਲ ਸੀ ਸ਼ਹਿਰੀ, ਉਥੋਂ ਹੀ ਉਹਦਾ ਪੁਲਿਸ ਇਨਕੁਆਇਰੀਆਂ ਚੱਲ ਰਹੀਆਂ ਸੀ, ਉਥੋਂ ਹੀ ਉਹਨੂੰ ਜੇਲ੍ਹ ਦੇ ਵਿਚ ਪਾਇਆ ਗਿਆ ਤੇ ਉਹਨੇ ਇਕ ਰੰਜਿਸ਼ ਦੇ ਵਿਚ ਹਮਲਾ ਕੀਤਾ ਆ। ਮਾੜੀ ਗੱਲ ਇਹ ਹੋਈ ਆ ਉਹਦੇ ਲਈ ਕਿ ਮਤਲਬ ਉਹਨੇ ਇਸਲਾਮ ਧਾਰਨ ਕੀਤਾ ਹੋਇਆ ਸੀ, ਸੋ ਕਿਤੇ ਨਾ ਕਿਤੇ ਉਹਨੂੰ ਜੋੜ ਕੇ ਇਸਲਾਮ ਨੂੰ ਇਸ ਚੀਜ਼ ਨੂੰ ਮਾੜਾ ਕਿਹਾ ਜਾ ਰਿਹਾ। ਖੈਰ ਆਪਾਂ ਪ੍ਰੋਗਰਾਮ ਦੇ ਵਿਚ ਹੋਰ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ, ਪਰ ਪਹਿਲਾਂ ਅਸੀਂ ਮਿੰਟੂ ਬਰਾੜ ਜੀ ਹੁਣਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਚੁੱਕੇ ਨੇ। ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ
ਜੀ। ਅੱਜ ਤੁਸੀਂ ਮੋਬਾਈਲ ਸਟੂਡੀਓ ਚ ਲੱਗਦੇ ਹੋ ਜਿੱਥੇ ਤੱਕ ਮੈਨੂੰ ਲੱਗਦਾ।
ਬਿਲਕੁਲ ਜੀ ਬਿਲਕੁਲ, ਅੱਜ ਥੋੜੀ ਜੀ ਮਾਫੀ ਚਾਹਾਂਗੇ ਜੇ ਕੋਈ ਡਿਸਟਰਬੈਂਸ ਆਉਂਦੀ ਹੈ, ਕਿਉਂਕਿ ਜਿਵੇਂ ਜਿਵੇਂ ਗੇਮਾਂ ਨੇੜੇ ਆਈ ਜਾਂਦੀਆਂ ਜੀ ਉਵੇਂ ਉਵੇਂ ਸਾਡਾ ਜਿਹੜਾ ਕੰਮ ਆ ਵਧੀ ਜਾਂਦਾ। ਰਾਤੀ 12 ਵਜੇ ਘਰ ਆਏ ਸੀ ਤੇ ਸੁਬਾਹ ਉੱਠਣ ਸਾਰ ਮੀਟਿੰਗ ਲਈ ਫਿਰ ਚੱਲ ਪਏ ਜੀ।
ਜੀ ਜੀ, ਤੇ ਤਿਆਰੀਆਂ, ਚਲੋ ਗੇਮਾਂ ਦੀਆਂ ਗੱਲਾਂ ਕਰਦੇ ਆ, ਤੇ ਤਿਆਰੀਆਂ ਪੂਰੀਆਂ ਚੱਲ ਰਹੀਆਂ ਜੋਰਾਂ ਸ਼ੋਰਾਂ ਦੇ ਨਾਲ?
ਦੇਖੋ ਤਿਆਰੀਆਂ ਤਾਂ ਬਹੁਤ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ, ਪਰ ਗੱਲ ਤਾਂ ਇਹ ਆ ਵੀ ਬਹੁਤ ਸਾਰੀਆਂ ਚੀਜ਼ਾਂ ਹੋਣ ਕਰਕੇ, ਬਹੁਤ ਸਾਰੇ ਲੋਕਾਂ ਦੀ ਇਨਵੋਲਵਮੈਂਟ ਹੋਣ ਕਰਕੇ, ਬਹੁਤ ਸਾਰੇ ਪੱਖਾਂ ਦੀ ਇਨਵੋਲਵਮੈਂਟ ਹੋਣ ਕਰਕੇ ਫਿਰ ਇਹ ਥੋੜੀ ਜੀ ਔਖਾਈ ਹੋ ਜਾਂਦੀ ਹੈ। ਜੇ ਤਾਂ ਇਕੱਲੇ ਵਨ ਮੈਨ ਗੱਲ ਹੋਵੇ ਵੀ ਵਨ ਮੈਨ ਸ਼ੋ ਹੋਵੇ ਫਿਰ ਤਾਂ ਹੋ ਸਕਦਾ ਵੀ ਉਹ ਵੱਖਰਾ ਤਰੀਕਾ ਹੋ ਸਕਦਾ ਵੀ ਜਿਵੇਂ ਹੋਇਆ ਹੋਇਆ, ਪਰ ਹੁਣ ਸਾਰੀ ਦੁਨੀਆ ਇਨਵੋਲਵ ਹੋਣ ਕਰਕੇ ਤੇ ਖਾਸ ਕਰਕੇ ਮੈਨੇਜਮੈਂਟ ਟੀਮ ਨੂੰ ਕਾਫੀ ਦਿੱਕਤਾਂ ਆ ਰਹੀਆਂ ਇੱਕ ਇੱਕ ਗੱਲ ਕਰਕੇ ਲੜੀ ਪਰਾਉਣ ਲਈ, ਪਰ ਫਿਰ ਵੀ ਜਿਹੜਾ ਪਿਆਰ ਮਿਲ ਰਿਹਾ ਜਾਂ ਜਿਹੜੀ ਕਹਿੰਦੇ ਹੁੰਦੇ ਆ ਸਪੋਰਟ ਮਿਲ ਰਹੀ ਆ ਉਹ ਹਾਰ ਨਹੀਂ ਦਿੰਦੀ, ਥੱਕਣ ਨਹੀਂ ਦਿੰਦੀ, ਉਹ ਭਜਾਈ ਫਿਰਦੀ ਆ ਤੇ ਉਮੀਦ ਆ ਵੀ ਇੱਕ ਬਹੁਤ ਵਧੀਆ ਈਵੈਂਟ। ਪਰ ਹੁਣ ਥੋੜਾ ਜਿਹਾ ਇੱਕ ਪ੍ਰੈਸ਼ਰ ਹੋਰ ਬਣ ਗਿਆ ਸਿੱਧੂ
ਸਾਹਿਬ,
ਹੁਣ ਇਹ ਪ੍ਰੈਸ਼ਰ ਬਣ ਗਿਆ ਵੀ ਆਸਾਂ ਵਾਲੀਆਂ ਹੋਊਗਾ ਹੁਣ ਲੋਕਾਂ ਨੂੰ, ਜਿਹੜੀ ਚੀਜ਼ ਦੀ ਚਰਚਾ ਵਾਲੀ ਹੋ ਜਾਏ ਨਾ, ਚਰਚਾ ਹੀ ਇੰਨੀ ਜ਼ਿਆਦਾ ਹੋ ਗਈ ਦੁਨੀਆਂ ਭਰ ਤੋਂ ਲੋਕਾਂ ਦੀ ਚਰਚਾ ਆ ਰਹੀ ਆ ਵੀ ਬੜਿਆ ਯਾਰ ਤੁਹਾਡਾ ਇੱਥੇ ਕਿੱਡਾ ਵੱਡਾ ਈਵੈਂਟ ਹੋ ਰਿਹਾ। ਸੋ ਜੇ ਵੱਡਾ ਵੱਡਾ ਈਵੈਂਟ ਦੀ ਗੱਲ ਹੋਵੇ ਗਾਂ ਵੱਡਾ ਈਵੈਂਟ ਦੇ ਵਿੱਚ ਵੀ ਕੁਝ ਹੋਵੇ ਤਾਂ ਇਹ ਹੁਣ ਪ੍ਰੈਸ਼ਰ ਆ ਸਾਡੇ ਤੇ ਸਾਡੀ ਆਰਗੇਨਾਈਜ਼ਿੰਗ ਕਮੇਟੀ ਦੇ ਉੱਤੇ, ਤੇ ਇਸੇ ਲਈ ਅੱਜ ਸੰਡੇ ਦਾ ਦਿਨ ਹੋਣ ਦੇ ਬਾਵਜੂਦ ਸੁਬਾਹ ਸੁਬਾਹ ਬੜੀ ਅਰਲੀ ਜਿਹੜੀ ਮੀਟਿੰਗ ਇੱਕ ਰੱਖੀ ਆ, ਲੰਮੀ ਚੌੜੀ ਮੀਟਿੰਗ ਰੱਖੀ ਆ ਤੇ ਹੁਣ ਉਹਦੇ ਚ ਬਸ ਅਸੀਂ 9 ਵਜੇ ਮੀਟਿੰਗ ਸ਼ੁਰੂ ਹੋਈ ਆ ਜੀ ਇਧਰ, ਪਰ ਮੈਂ ਮਾਫੀ ਮੰਗੀ ਉਹਨਾਂ ਤੋਂ 1/2 ਘੰਟੇ ਲਈ, ਮੈਂ ਕਿਹਾ ਵੀ ਮੈਂ 1/2 ਘੰਟੇ ਬਾਅਦ ਜੁਆਇਨ ਕਰਦਾ ਤੁਹਾਨੂੰ।
ਕੋਈ ਨੀ ਜੀ, 1/2 ਘੰਟੇ ਨੀ, ਥੋੜਾ ਜਿਹਾ ਆਪਾਂ ਵੱਧੇ ਰੱਖੋ ਤਾਂ। ਖੈਰ ਆਪਾਂ ਨਾਲ ਦੀ ਨਾਲ ਮੈਸੇਜ ਵੀ ਲਈ ਜਾਣੇ ਆ, ਤੇ ਕੁਲਦੀਪ ਬਲ ਕਹਿੰਦੇ ਨੇ ਮੈਂ ਵੀ ਆ ਗਿਆ ਜੀ, ਕੀ ਹਾਲ ਨੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਲ ਸਾਹਿਬ, ਪ੍ਰੋਗਰਾਮ ਚ ਸਵਾਗਤ ਹੈ ਤੁਹਾਡਾ। ਤੇ ਰਾਜਵਿੰਦਰ ਕੱਕ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਹੁਣ ਉਹਨਾਂ ਨੇ ਇੱਕ ਖਬਰ ਭੇਜੀ ਹੈ, ਕਾਫੀ ਲੰਬੀ ਖਬਰ ਹੈ ਤੇ ਭਾਜੀ ਸਾਡਾ ਬਲੌਕ ਵੀ ਆਉਂਦਾ ਹੈ ਜੀ ਇਸ ਦੇ ਵਿਚ, ਇਸ ਨਿਊਜ਼ ਦਾ ਕੀ ਮਤਲਬ ਹੈ, ਕੀ ਇਫੈਕਟ ਹੋਵੇਗਾ ਇਸ ਦਾ, ਮੈਂ ਬ੍ਰੇਕ ਦੇ ਦੌਰਾਨ ਪੜ੍ਹ ਕੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁੱਡ ਮਾਰਨਿੰਗ ਐਵਰੀਵਨ, ਇੰਜੋਇਡ ਦਾ ਸੌਂਗ ਦੀਦਾਰ ਸੰਧੂ ਦਾ ਜੀ। ਦੀਦਾਰ ਸਿੰਘ ਦਾ ਆਪਾਂ ਗੀਤ ਲਾਇਆ ਸੀ ਜੀ, ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਦੂਰ ਫਰਮਾਇਸ਼ ਤੇ। ਤਾਂ ਤੁਸੀਂ ਵੀ ਕਾਫੀ ਨੇੜੇ ਹੋ ਜਾਣਦੇ ਹੋ ਜੀ ਦੀਦਾਰ ਸੰਧੂ ਨੂੰ, ਮਿੰਟੂ ਜੀ।
ਹਾਂਜੀ ਹਾਂਜੀ ਬਿਲਕੁਲ, ਕਈ ਵਾਰੀ ਕੁਛ ਲੋਕ ਇਹੋ ਜਿਹੇ ਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਪੂਰਨ ਰੂਪ ਚ ਚਾਹੁੰਦੇ ਹੁੰਦੇ ਹੋ ਪਰ ਪਬਲਿਕਲੀ ਪੂਰਨ ਰੂਪ ਚ ਮੰਨ ਨਹੀਂ ਪਾਉਂਦੇ, ਤੇ ਤੁਸੀਂ ਉਹਨਾਂ ਨੂੰ ਮਿਲਣਾ ਵੀ ਚਾਹੁੰਦੇ ਹੁੰਦੇ ਹੋ ਤੇ ਉਹਨਾਂ ਦੀਆਂ ਗੱਲਾਂ ਤੇ ਗੁੰਜਲਾਂ ਨੂੰ ਉਹਨਾਂ ਦੇ ਮੂੰਹੋਂ ਜਾਣਨਾ ਚਾਹੁੰਦੇ ਹੁੰਦੇ ਹੋ, ਪਰ ਕਈ ਕਈ ਆੜੇ ਆ ਜਾਂਦੀਆਂ, ਤੁਹਾਡੀਆਂ ਪਾਲਿਸੀਜ਼ ਆੜੇ ਆ ਜਾਂਦੀਆਂ ਕਈ ਵਾਰੀ, ਕੁਝ ਇਕ ਚੀਜ਼ਾਂ ਇਹ ਜਿਹੀਆਂ ਹੁੰਦੀਆਂ। ਮੈਂ ਦੀਦਾਰ ਸੰਧੂ ਦੇ ਮਾਮਲੇ ਚ ਜੇ ਗੱਲ ਛੇੜੀ ਆ ਤਾਂ ਮੈਂ ਜ਼ਰੂਰ ਇੰਨਾ ਕਹੂੰਗਾ ਵੀ ਮੇਰਾ ਜ਼ਿੰਦਗੀ ਚ ਤਮੰਨਾ ਸੀ ਵੀ ਮੈਂ ਉਹਨਾਂ ਦੇ ਰੂਬਰੂ ਬੈਠਾ ਤੇ ਬੈਠ ਕੇ ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀ, ਜੋ ਗੱਲਾਂ ਉਹਨਾਂ ਨੇ ਲਿਖੀਆਂ, ਜਾਂ ਤੁਹਾਨੂੰ ਪਤਾ ਜਿਹੜਾ ਅੱਜ ਕੱਲ ਗਾਣਿਆਂ ਦੇ ਵਿੱਚ ਵੀਡੀਓਗ੍ਰਾਫੀ ਦਾ ਜਿਹੜਾ ਯੁੱਗ ਆਇਆ ਉਹ ਕਿਹਨੇ ਸ਼ੁਰੂ ਕੀਤਾ? ਉਹ ਦੀਦਾਰ ਸੰਧੂ ਨੇ ਆਲਰੇਡੀ ਯੂਜ ਕਰਦਾ ਸੀ, ਉਹਨੂੰ ਕਾਪੀ ਕੀਤੀ ਹੋਈ ਆ। ਪਰ ਦੀਦਾਰ ਸੰਧੂ ਦਾ ਜਿਹੜਾ ਫਰਕ ਪਤਾ ਕੀ ਸੀ? ਉਸ ਟਾਈਮ ਚ ਵੀਡੀਓਗ੍ਰਾਫੀ ਹੁੰਦੀ ਨਹੀਂ ਸੀ, ਦੀਦਾਰ ਸੰਧੂ ਸ਼ਬਦਾਂ ਦੇ ਵਿੱਚ ਵੀਡੀਓਗ੍ਰਾਫੀ ਸਿਰਜਦਾ ਹੁੰਦਾ ਸੀ। ਉਹਦੀ ਤੁਸੀਂ ਕੋਈ ਵੀ ਗਾਣੇ ਦੀ ਸ਼ਬਦਾਵਲੀ ਪੜ੍ਹ ਕੇ ਦੇਖੋਗੇ ਤਾਂ ਉਹਦੇ ਚ ਵੀਡੀਓਗ੍ਰਾਫੀ ਝਲਕਦੀ ਆ, ਉਹ ਵੀਡੀਓ ਐ ਗੱਲ ਨੂੰ ਕਲੀਅਰ ਕਰ ਦਿੰਦਾ ਸ਼ਬਦਾਂ ਦੇ ਵਿੱਚ ਇੱਕ ਪੈਰੇ ਚ। ਤਾਂ ਉਹ ਬੜੀਆਂ ਚੀਜ਼ਾਂ ਸੀ, ਕੁਝ ਇੱਕ ਗਹਿਰੇ ਸ਼ਬਦ ਵਰਤਦਾ ਸੀ, ਗਹਿਰੇ ਅਲੰਕਾਰ ਵਰਤਦਾ ਸੀ, ਜਾਂ ਗੱਲ ਨੂੰ ਇਹੋ ਜਿਹੇ ਗੋਲ ਤਰੀਕੇ ਨਾਲ ਕਹਿੰਦਾ ਸੀ, ਜਿਹੜੀਆਂ ਚੀਜ਼ਾਂ ਮੇਰੇ ਲਈ ਅੱਜ ਵੀ ਗੁੰਝਲ ਬਣੀਆਂ ਹੋਈਆਂ। ਤੇ ਮੈਂ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਉਹ ਉਸ ਜਹਾਨ ਤੋਂ ਰੁਖਸਤ ਹੋ ਗਏ। ਪਰ ਦੂਜੇ ਪਾਸੇ ਜਿਹੜੀ ਕਹਿੰਦੇ ਨੇ ਇੱਕ ਆਣੀ ਹੁੰਦੇ ਤੁਹਾਡੀ ਇੱਕ ਸੰਵਿਧਾਨਕ ਤੌਰ ਦੇ ਉੱਤੇ ਦੇਖੀਏ ਤਾਂ ਇੱਕ ਪਾਸੇ ਅਸੀਂ ਜਿਹੜੀ ਲੱਚਰਤਾ ਤੋਂ ਕਾਫੀ ਵਿਰੋਧ ਕਰਦੇ ਹਾਂ ਤੇ ਇਸ ਕਰਕੇ ਐਜ਼ ਪਰ ਰੂਲਾਂ ਦੇ ਮੁਤਾਬਕ ਜੇ ਦੇਖੀਏ ਤਾਂ ਉਹਨਾਂ ਤੇ ਵੀ ਬਹੁਤ ਸਾਰੀ ਉਂਗਲਾਂ ਉੱਠੀਆਂ ਬਹੁਤ ਸਾਰੇ ਗਾਣਿਆਂ ਦੇ ਮਾਮਲੇ ਚ, ਤੇ ਇਸ ਕਰਕੇ ਫਿਰ ਉਹ ਇੱਕ ਨਾ ਚਾਹੁੰਦੇ ਹੋਏ ਵੀ ਦੂਰੀ ਵੀ ਬਣਾ ਕੇ ਰੱਖਣ ਦੀ ਜਿਹੜੀ ਕੋਸ਼ਿਸ਼ ਆ ਸਾਡੀ ਰਹੀ ਆ
ਜੀ।
ਪਰ ਕੁੱਲ ਮਿਲਾ ਕੇ ਜਿਹੜਾ ਆਰਟਿਸਟ ਸੀ ਉਹ ਆਰਟਿਸਟ ਜਿਹੜੇ ਜਮਾਨੇ ਦਾ ਆਰਟਿਸਟ ਸੀ, ਜਿਹੇ ਜਿਹਾ ਉਦੋਂ ਹਾਸਾ ਠੱਠਾ ਹੁੰਦਾ ਸੀ ਜਾਂ ਜਿਹੜੀਆਂ ਗੱਲਾਂ ਹੁੰਦੀਆਂ ਸੀ, ਮੈਂ ਦੇਖਿਆ ਉਹ ਜਿਹੀਆਂ ਗੱਲਾਂ ਹੀ ਉਹ ਲਿਖਦੇ ਤੇ ਗਾਉਂਦੇ ਰਹੇ ਆ। ਪਰ ਇੱਕ ਪਿੰਡ ਦਾ ਸਰਪੰਚ ਸੀ ਤੇ ਉਹ ਵੀ ਸਰਪੰਚ ਜਦੋਂ ਪਿੰਡ ਦਾ ਹੋਵੇ ਨਾ ਤੇ ਉਹ ਵੀ ਮੋਤਵਰ ਹੁੰਦੇ ਆ, ਤੇ ਮੋਤਵਰ ਹੋਣ ਕਰਕੇ ਉਹਨੂੰ ਵੀ ਆਪਦੇ ਪਿੰਡ ਚ ਜਵਾਬ ਦੇ ਸੀ ਉਸ ਟਾਈਮ ਵੀ, ਇਹੋ ਜਿਹੀ ਗੱਲ ਨਹੀਂ ਸੀ। ਪਰ ਕੁੱਲ ਮਿਲਾ ਕੇ ਤੁਸੀਂ ਨਾ ਅੱਜ ਗਾਣਾ ਸੁਣ ਕੇ ਦੇਖੋ, ਹੁਣ ਜੋ ਮੈਂ ਤੁਹਾਨੂੰ ਕਿਹਾ ਕੋਈ ਵੀ ਗਾਣਾ ਉਹਨਾਂ ਦਾ ਸੁਣ ਕੇ ਦੇਖਿਓ ਤੇ ਤੁਹਾਨੂੰ ਇਹ ਲੱਗੂਗਾ ਗਾਣਾ ਵੀ ਤੁਸੀਂ ਵੀਡੀਓ ਦੇਖ ਰਹੇ ਹੋ, ਗਾਣਾ ਨਹੀਂ ਸੁਣ ਰਹੇ।
ਜੀ ਜੀ ਬਿਲਕੁਲ। ਔਰ ਉਹਨਾਂ ਨੇ ਇੱਕ ਗੀਤ ਗਾਇਆ ਸੀ ਜੀ ਜਿਹੜਾ, ਆਪਾਂ ਖਬਰਾਂ ਵੱਲ ਨੂੰ ਵੀ ਆਉਣਾ ਪਰ ਸਾਡੇ ਨਾਲ ਮਹਿੰਦਰ ਸਿੰਘ ਹਾਂਸ ਉਹਨਾਂ ਨੇ ਸ਼ੇਅਰ ਕੀਤਾ ਸੀ। ਉਹ ਕਹਿੰਦੇ ਵੀ ਇੱਕ ਨਾ ਗੀਤ ਹੈ ਜੋੜੀ ਜਦੋਂ ਚੁਬਾਰੇ ਚੜ੍ਹਦੀ, ਤੇ ਉਸ ਗੀਤ ਦੇ ਵਿੱਚ ਨਾ ਇੱਕ ਟੈਕਨੀਕਲ ਗਲਤੀ ਹੈ, ਕਹਿੰਦੇ ਇੱਕ ਹਲਕਾ ਫੁਲਕਾ ਸਵਾਲ ਹੈ। ਦੀਦਾਰ ਸੰਧੂ ਜੀ ਕਹਿੰਦੇ ਕਿ ਉਹਨਾਂ ਦਾ ਇੱਕ ਗੀਤ ਹੈ ਜੋੜੀ ਜਦੋਂ ਚੁਬਾਰੇ ਚੜ੍ਹਦੀ, ਉਸ ਦੇ ਪਹਿਲੇ ਪਹਿਰੇ ਦੇ ਵਿੱਚ ਉਹ ਲਿਖਦੇ ਹਨ ਕਿ ਨੀ ਮੈਂ ਪੁੱਤ ਬੁੜੀ ਦਾ ਕੱਲਾ ਵਾਟੀ ਜਿਉਂ ਚਾਂਦੀ ਦਾ ਛੱਲਾ, ਠੀਕ ਹੈ ਨਾ। ਪਰ ਕਹਿੰਦੇ ਅਖੀਰਲੇ ਪਹਿਰੇ ਦੇ ਵਿੱਚ ਉਹ ਕਹਿੰਦਾ ਹੈ ਕਿ ਜੇਠ ਘੰਘੂਰੇ ਮਾਰੇ, ਜੇਠ ਕਿੱਥੋਂ ਆ ਗਿਆ ਕਹਿੰਦੇ ਹੁਣ, ਉਹ ਤਾਂ ਬੁੜੀ ਦਾ ਕੱਲਾ ਪੁੱਤ ਸੀ।
ਇਹ ਕੋਈ ਬਾਹਲੀ ਵੱਡੀ ਟੈਕਨੀਕਲ ਗਲਤੀ ਨਹੀਂ, ਕਿਉਂਕਿ ਜੇ ਕੋਈ ਕਹੀਏ ਵੀ ਜੇ ਪੁੱਤ ਬੁੜੀ ਦਾ ਕੱਲਾ ਤੇ ਉਹਦੇ ਘਰ ਵਾਲੀ ਤਾਂ ਜੇਠ ਹੀ ਨਹੀਂ ਹੋ ਸਕਦਾ, ਇਹ ਨਹੀਂ ਹੁੰਦਾ।
ਗੁਆਂਢੀਆਂ ਦਾ ਮੁੰਡਾ ਵੀ ਹੁੰਦਾ
ਜਿਹੜੀਆਂ ਪਿੰਡਾਂ ਚ ਬਹੁਤ ਵੱਡਾ ਉਦੋਂ ਫੈਮਿਲੀਆਂ ਰਹਿੰਦੀਆਂ ਸਨ, ਇਸ ਕਰਕੇ ਇਹ ਟੈਕਨੀਕਲ ਗਲਤੀ ਨਹੀਂ। ਪਰ ਟੈਕਨੀਕਲ ਗਲਤੀ ਤਾਂ ਮੈਂ ਗੀਤਾਂ ਚ ਤੁਹਾਨੂੰ ਇਦੋਂ ਵੀ ਵੱਡੀ ਦਿਖਾ ਦਿੰਦਾ, ਜਿੱਥੇ ਸੌਣ ਤੋਂ ਪਹਿਲਾਂ ਜੇਠ ਤੋਂ ਪਹਿਲਾਂ ਸੌਣ ਚੜਾਤਾ ਤੇ ਸੌਣ ਤੋਂ ਕਹਿੰਦੇ ਹੁੰਦੇ ਆ ਬਾਅਦ ਚ ਜੇਠ ਨੂੰ ਚੜਾਤਾ
ਮਹੀਨਿਆਂ ਦੇ ਵਿੱਚ।
ਹਾਂ ਵੀ ਟੈਕਨੀਕਲ ਤਾਂ ਉਹ ਗਲਤੀ ਹੁੰਦੀ ਹੈ ਵੀ ਜਿਵੇਂ ਹੁਣ ਕਿਸੇ ਨੇ ਗੀਤ ਗਾਇਆ ਤਾਂ ਉਹ ਗੀਤ ਦੇ ਵਿੱਚ ਸੌਣ ਨੂੰ ਪਤਾ, ਹਾਲਾਂਕਿ ਉਹ ਜੇਠ ਤੋਂ ਬਾਅਦ ਆਉਂਦਾ, ਤੇ ਇਸ ਕਰਕੇ ਉਹ ਟੈਕਨੀਕਲ ਗਲਤੀਆਂ ਮੰਨੀਆਂ ਜਾਂਦੀਆਂ। ਇਹ ਟੈਕਨੀਕਲ ਗਲਤੀ ਮੈਨੂੰ ਨਹੀਂ ਲੱਗਦਾ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਉਦੋਂ ਟਾਈਮ ਸੀ ਉਦੋਂ ਇੱਕ ਸਾਂਝੇ ਪਰਿਵਾਰਾਂ ਦਾ ਸੀ, ਪੰਜ ਪੰਜ ਸੱਤ 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 ਪਰਿਵਾਰ ਜਿਹੜੇ ਉਹ ਜੁੜ ਕੇ ਰਹਿੰਦੇ ਸਨ, ਤੇ ਉਦੋਂ ਕੋਈ ਹੋ ਸਕਦਾ ਸੀ, ਨਹੀਂ ਸੀ ਵੀ ਪਤਿਓਰਾ ਸਤਿਓਰਾ ਬਹੁਤ ਕੁਝ ਹੁੰਦਾ ਸੀ ਉਦੋਂ।
ਜੀ ਜੀ ਉਹ ਬੁਲਟ ਵਾਲੇ ਗੀਤ ਨਾਲੋਂ ਤਾਂ ਵਧੀਆ ਹੀ ਆ ਜਿਹੜਾ ਬੁਲਟ, ਮੈਂ ਬੁਲਟ ਚਲਾਉਣਾ ਜਿਹਨੂੰ ਤੁਸੀਂ, ਤੁਹਾਡਾ ਫੇਵਰੇਟ ਗੀਤ ਆ
ਉਹ ਸਭ ਤੋਂ ਵੱਧ ਪ੍ਰਮੋਟ ਕੀਤਾ ਹੋਇਆ ਗੀਤ ਆ ਮੇਰੇ ਬੰਨੇ,
ਠੀਕ ਹੈ ਜੀ।
ਉਹਦੇ ਅੱਧ ਤੋਂ ਵੱਧ ਲਾਈਕ ਮੇਰੇ ਕਾਰਨ ਆਏ ਹੋਏ ਆ, ਮੈਨੂੰ ਇਹਦੇ ਲਈ ਕੋਈ ਨਾ ਕੋਈ ਫਿਲਮ ਫੇਅਰ ਅਵਾਰਡ ਮਿਲਣਾ ਚਾਹੀਦਾ।
ਧੰਨਵਾਦ, ਪੀਟੀਸੀ ਤੋਂ ਦਵਾ ਦਈਏ ਅਵਾਰਡ,
ਪੀਟੀਸੀ ਵਾਲੇ ਰਾਤ ਵੰਡੀ ਜਾਂਦੇ ਸੀਗੇ।
ਹਾਂਜੀ ਹਾਂਜੀ। ਤੇ ਨਿੱਕਾ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਬੁਲਾ ਰਹੇ, ਓਂਕਾਰ ਹੁਣੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜੀ ਐਸ ਕੇ ਅਕਾਊਂਟੈਂਟ ਵਾਲੇ ਸਾਡੇ ਗੁਰਸ਼ਾਨ ਸਿੰਘ ਕੰਦੋਲਾ ਭਾਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਰਿਕਾਰਡ ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਤੇ ਜੀ ਆਇਆਂ ਕਹਿੰਦੇ ਹਾਂ। ਸੋ ਮਿੰਟੂ ਜੀ, ਖਬਰਾਂ ਇੰਡੀਆ ਦੀਆਂ। ਓਰਬਿਟ ਬੱਸ ਤੇ ਸੈਂਟਰੋ ਕਾਰ ਚ ਟੱਕਰ, ਚਾਰ ਹਲਾਕ। ਹੁਣ ਜ਼ਰੂਰੀ ਆ ਵੀ ਓਰਬਿਟ ਦਾ ਨਾਂ ਲੈਣਾ ਹੀ ਹੁੰਦਾ, ਕੱਲੀ ਬੱਸ ਤੇ ਕਾਰ ਨਹੀਂ ਕਹਿ ਸਕਦੇ।
ਨਹੀਂ, ਜੋ ਤੁਸੀਂ ਉਹਦੇ ਵਿਚ ਅੱਗੇ ਵੀ ਪੜੋਗੇ ਨਾ, ਅੱਗੇ ਖਬਰ ਚ ਇਹ ਵੀ ਲਿਖਿਆ ਹੋਇਆ ਵੀ ਬੱਸ ਦੇ ਮਾਲਕਾਂ ਦੀ ਭਾਲ। ਸੋ ਇਹਦਾ ਮਤਲਬ ਮਾਲਕ ਬੱਸ ਦੇ ਸੁਖਵੀਰ ਤੇ ਪ੍ਰਕਾਸ਼ ਸਿੰਘ ਬਾਦਲ ਤਾਂ ਹੋਏ ਨੀ, ਫਿਰ ਮਾਲਕ ਕੋਈ ਹੋਰ ਆ ਜਿਨ੍ਹਾਂ ਦੀ ਭਾਲ ਹੋ ਰਹੀ ਆ। ਅਸਲ ਚ ਪਤਾ ਕੀ ਹੁੰਦਾ, ਜਦੋਂ ਤੁਸੀਂ ਕੋਈ ਵੀ ਸਰਕਾਰਾਂ ਹੁੰਦੀਆਂ ਜਾਂ ਜੋ ਚੱਲਦੀ ਹੁੰਦੀ ਆ ਕਿਸੇ ਵੀ ਚੀਜ਼ ਦੀ, ਤੇ ਉਦੋਂ ਨਾਂ ਵੀ ਯੂਜ਼ ਕੀਤੇ ਜਾਂਦੇ ਆ, ਬਹੁਤ ਸਾਰੇ ਰੇਸ਼ੋ ਵੀ ਕੱਢੇ ਜਾਂਦੇ ਆ। ਜਿਵੇਂ ਚਟਾਲਿਆਣਾ ਦੇ ਦੋਸ਼ ਲੱਗਦਾ ਵੀ ਉਹਨਾਂ ਕੋਲੇ ਜਾਵੇ ਤੇ ਉਹਨੂੰ ਕਹਿੰਦੇ ਅੱਧਾ ਅੱਧ ਅੱਧ ਹੋ ਗਿਆ ਸਾਡਾ ਅੱਜ ਤੋਂ ਤੇਰੇ ਨਾਲ ਅੱਧੋ ਅੱਧ। ਤਾਂ ਉਹ ਉਸ ਤਰਜ ਦੇ ਉੱਤੇ ਵੀ ਬਹੁਤ ਸਾਰੀ ਓਰਬਿਟ ਖੜੀ ਹੋਈ ਸੀ ਉਦੋਂ, ਹਰੇਕ ਨੇ ਆਪਦੇ ਉੱਤੇ ਓਰਬਿਟ ਲਿਖ ਲਿਆ ਸੀ ਵੀ ਛੇਤੀ ਛੇਤੀ ਕਲੇਸ ਨਾ ਪਵੇ, 10-20 ਪੈਸੇ ਮੱਥਾ ਟੇਕੀ ਜਾਓ। ਸੋ ਇਹ ਮੈਂ ਖਬਰ ਪੜ ਕੇ ਇਸੇ ਨਤੀਜੇ ਤੇ ਪਹੁੰਚਿਆ ਵੀ ਕਿਸੇ ਬੱਸ ਦਾ ਪ੍ਰਾਈਵੇਟ ਹੋਰ ਕੰਪਨੀ ਆ, ਪਰ ਉਹ ਐਫੀਲੇਟਡ ਕੀਤੀ ਹੋਣੀ ਉਹਨਾਂ ਨੇ ਓਰਬਿਟ ਨਾਲ ਕਿਸੇ ਨੇ ਕਿਸੇ ਸਮਝੌਤੇ ਤਹਿਤ। ਤੇ ਪਰ ਦੂਜੀ ਗੱਲ ਇਹ ਹੈ ਵੀ ਨਾਰਮਲ ਐਕਸੀਡੈਂਟ ਆ, ਜਿਹੜਾ ਕੋਈ ਵੀ ਚੀਜ਼ ਐਕਸੀਡੈਂਟ ਹੁੰਦਾ ਉਹਦੇ ਚ ਸਾਨੂੰ ਦੁੱਖ ਇਹ ਹੋਣਾ ਚਾਹੀਦਾ ਵੀ ਚਾਰ ਜਾਨਾਂ ਗਈਆਂ। ਪਰ ਤੁਸੀਂ ਜੇ ਸਾਰੀ ਖਬਰ ਮੈਨੂੰ ਪੜ ਕੇ ਬੜਾ ਇਹ ਹੈਰਾਨੀ ਜੀ ਇਹ ਹੋਈ ਵੀ ਉਹ ਖਬਰ ਇਹ ਸਾਈਨ ਦੇ ਰਹੀ ਆ ਵੀ ਉਹ ਬੱਸ ਉਹ ਕਹਿ ਰਿਹਾ ਵੀ ਕਾਰ ਡਿਵਾਈਡਰ ਦੇ ਨਾਲ ਆ ਰਹੀ ਸੀ, ਜਿਵੇਂ ਉਲਟ ਪਾਸੇ ਕਾਰ ਆਮ ਹੀ ਚਲਾਉਂਦੇ ਹੁੰਦੇ ਨੇ ਇੰਡੀਆ ਚ, ਵੀ ਥੋੜੀ ਜੀ ਦੂਰ ਆ ਚੱਲ ਉਲਟ ਪਾਸੇ ਚਲਾ ਲੈਣੇ ਡਿਵਾਈਡਰ ਦੇ, ਤੇ ਉਹਦੇ ਚ ਖਬਰ ਚ ਲਿਖਿਆ ਹੋਇਆ ਵੀ ਉਹ ਲਾਈਟਾਂ ਵੀ ਜਗਾ ਰੱਖੀਆਂ ਸੀ ਤੇ ਉਲਟ ਪਾਸੇ ਆਉਣਾ, ਚਾਹੇ ਲਾਈਟਾਂ ਜਗਾਓ ਚਾਹੇ ਸੂਟਰ ਬਜਾਓ ਚਾਹੇ ਹਾਰਨ ਬਜਾਓ, ਐਂ ਥੋੜਾ ਆਉਣਾ ਚਾਹੀਦਾ ਉਲਟ ਪਾਸੇ। ਤਾਂ ਪਹਿਲੀ ਗੱਲ ਤੇ ਗਲਤ ਆ ਜੇ ਤੁਸੀਂ ਉਲਟ ਪਾਸੇ ਆ ਰਹੇ ਹੋ।
ਮਿੰਟੋ ਭਾਜੀ,
ਬੱਸ ਚ ਵੱਜਦੇ
ਹੋ ਫਿਰ ਇੰਡੀਆ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ, ਡਿਵਾਈਡਰ ਲਾਏ ਹੋਏ ਨੇ ਸਾਰਾ ਕੁਝ, ਉਲਟ ਪਾਸੇ ਚਲਾਈ ਜਾ ਰਹੇ ਨੇ ਲੋਕੀ, ਉਹ ਵੀ ਮਤਲਬ ਫਾਸਟ ਲੇਨ ਵਾਲੀ ਸਾਈਡ ਤੇ, ਮਤਲਬ ਇੰਨੀ ਤਰਾਸਦੀ ਆ।
ਹਾਂਜੀ ਹਾਂਜੀ,
ਮਤਲਬ ਲੋਕਾਂ ਦੀ ਉੱਥੇ ਮਤਲਬ ਬਲਿਹਾਰੇ ਜਾਂਦੇ ਆ, ਸਰਕਾਰ ਤਾਂ ਬਣਾਈ ਜਾ ਰਹੀ ਆ, ਇਨਫਰਾਸਟ੍ਰਕਚਰ ਬਣੀ ਜਾ ਰਿਹਾ, ਪਰ ਲੋਕਾਂ ਨੂੰ ਸੋਝੀ ਕੌਣ ਦਵੇ ਹਨਾ ਇੰਨਾ ਰਿਸਕ ਲੈਣ।
ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਜਿਹੜੀ ਕਿਹੜੀ ਲਾਈਨ ਫਾਸਟ ਹੁੰਦੀ ਆ, ਕਿੱਧਰਲੇ ਪਾਸੇ ਰੱਖਣਾ, ਉਹ ਉਧਰੋਂ ਆਪਦੇ ਵਾਲੇ ਪਾਸੇ ਨਾਲ ਚੱਲ ਕੇ ਉਹਨਾਂ ਨੂੰ ਐਂ ਲੱਗਦਾ ਵੀ ਡਿਵਾਈਡਰ ਦੇ ਨਾਲ ਨਾਲ ਰੱਖ ਕੇ ਅਸੀਂ ਜਿਹੜਾ 500 ਮੀਟਰ 1000 ਮੀਟਰ ਕਿਲੋਮੀਟਰ ਆ ਉਹ ਜਾ ਵੜਾਂਗੇ। ਹੁਣ ਤੁਸੀਂ ਇੱਥੇ ਦੇਖੋ, ਇੱਥੇ ਤੁਸੀਂ ਕੋਈ 100 ਮੀਟਰ ਵੀ ਅੱਜ ਤਾਈਂ ਮੋੜ ਸਕਦੇ ਹੋ, ਜੇ 100 ਮੀਟਰ ਵੀ ਦਿਖ ਰਿਹਾ ਹੋਵੇ ਤੁਹਾਨੂੰ ਘੱਟ, ਤੁਸੀਂ ਤਾਂ ਨੀ ਉਲਟ ਪਾਸੇ ਮੋੜ ਚਲਾ ਸਕਦੇ, ਤੇ ਜੇ ਚਲਾਓਗੇ ਤਾਂ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋਊਗਾ।
ਦੇਖੋ ਮਿੰਟੂ ਭਾਜੀ, ਗੱਲ ਇਹ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਗੱਲ ਤਾਂ ਬਾਅਦ ਚੋ ਰਹੀ ਨਾ ਵੀ ਇੱਥੇ ਪੁਲਿਸ ਵਾਲੇ ਨੇ ਫੜ ਲੈਣਾ ਜਾਂ ਉੱਥੇ ਡੀਟੀ ਵਾਲੇ ਨੇ ਫੜ ਲੈਣਾ, ਇਹਨੂੰ ਗੱਲ ਨੂੰ ਤਾਂ ਪਾਸੇ ਛੱਡ ਦਿਓ। ਰੌਲਾ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ 100 ਮੀਟਰ ਜਾਂ ਈਵਨ ਕਿ 5 ਮੀਟਰ ਵੀ ਕੱਟ ਮਾਰਨਾ ਤਾਂ ਤੁਹਾਨੂੰ ਖੱਬੇ ਪਾਸੇ ਜਾਣਾ ਪੈਣਾ, ਕਿਉਂਕਿ ਇੱਥੇ 110 ਦੀ ਸਪੀਡ ਤੇ ਗੱਡੀਆਂ ਆ ਰਹੀਆਂ ਨੇ। ਠੀਕ ਹੈ, ਉਹ ਆਪਣੀ ਕਾਮਨ ਸੈਂਸ ਹੈ ਵੀ ਜੇ ਅਸੀਂ ਉਧਰ ਨੂੰ ਮੋੜ ਲਾਂਗੇ ਕਿਸੇ ਨੇ ਆ ਕੇ ਠੋਕਦੀ ਤਾਂ ਬਚਣਾ ਨਾ ਉਹਦਾ ਹੈ ਤੇ ਨਾ ਸਾਡਾ ਕੁਛ ਹੈ। ਸੋ ਜਿਹੜੀ ਸੈਲਫ ਸੇਫਟੀ ਹੈ ਉਹ ਸਾਨੂੰ ਕਰਵਾ ਰਹੀ ਹੈ ਸਪੀਡ। ਹੁਣ ਇਹ ਅਵੇਅਰਨੈਸ ਜਿਹੜੀ ਹੈ ਇਹ ਤਾਂ ਆਪ ਨੂੰ ਹੋਣੀ ਚਾਹੀਦੀ, ਆਪ ਨੂੰ ਹੀ ਹੋਣੀ ਹੈ। ਹੁਣ ਇੰਡੀਆ ਦੇ ਵਿੱਚ ਵੀ ਦੇਖੋ ਜਿਹੜੇ ਫ੍ਰੀ ਵੇ ਬਣੇ ਨੇ ਉੱਥੇ ਈਜ਼ੀਲੀ 80-90-100 ਤੇ ਗੱਡੀਆਂ ਜਾ ਰਹੀਆਂ ਨੇ। ਹੁਣ ਉਤੋਂ ਕੋਈ ਕੱਟ ਮਾਰ ਰਿਹਾ, ਖੱਬੇ ਨੂੰ ਮਾਰ ਰਿਹਾ, ਮਤਲਬ ਇਨ ਆ ਰਿਹਾ, ਉਹ ਦੇਖਦਾ ਹੀ ਨਹੀਂ ਸੱਜੇ ਪਾਸੇ ਨੂੰ ਕੋਈ ਗੱਡੀ ਆ ਰਹੀ ਹੈ ਪਿੱਛੇ, ਏਦਾਂ ਧੁੱਸ ਕਰਕੇ ਫ੍ਰੀ ਵੇ ਤੇ ਚੜ ਜਾਂਦਾ ਹੈ, ਇੱਦਾਂ ਹੀ ਕੱਟ ਮਾਰਨ ਲੱਗੇ ਹੋਏ ਲੋਕ। ਸੋ ਇਸ ਕਰਕੇ ਮਤਲਬ ਜਿਹੜੀ ਉੱਥੇ ਪੁਲਿਸ ਵਾਲੇ ਕੀ ਕਰੂਗੇ, ਉੱਥੇ ਡੀਟੀਓ ਕੀ ਕਰੂਗਾ, ਉੱਥੇ ਟ੍ਰੈਫਿਕ ਰੂਲਸ ਕੀ ਕਰੂਗੇ, ਜਦੋਂ ਬੰਦਿਆਂ ਨੂੰ ਆਪ ਹੀ ਕਾਮਨ ਸੈਂਸ ਨਹੀਂ ਕਿ ਮੋਹਰਿਓ 100 ਦੀ ਸਪੀਡ ਤੇ ਗੱਡੀਆਂ ਆ ਰਹੀਆਂ, ਅਸੀਂ ਉਲਟ ਪਾਸੇ ਜਾ ਰਹੇ ਹਾਂ, ਮਤਲਬ ਉਲਟੀ ਡਾਇਰੈਕਸ਼ਨ ਨੂੰ, ਮਤਲਬ ਉੱਥੇ ਮਤਲਬ ਬੰਦਾ
ਦੇਖੋ
ਕਰੂ ਕੀ ਬੰਦਾ ਉੱਥੇ।
ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਦਰੁਸਤ ਕਰਨਾ, ਸਾਰੀਆਂ ਚੀਜ਼ਾਂ ਆਪ ਤੇ ਨਾ ਮੜੋ, ਆਪਣੇ ਆਪ ਨੂੰ ਬਦਲਣਾ ਪਊ। ਤੁਸੀਂ ਕਹਿ ਰਹੇ ਹੋ ਵੀ ਆਪ ਨੂੰ ਬਦਲਣਾ ਪਊ, ਆਪ ਵਿਚਾਰੀ ਕਿੰਨੀ
ਆਮ ਆਦਮੀ ਪਾਰਟੀ ਦੀ ਨਹੀਂ ਗੱਲ ਕਰ ਰਹੇ ਸੀ। ਸੋ ਮਤਲਬ ਆਪਣੇ ਆਪ ਨੂੰ ਮਤਲਬ ਸਾਨੂੰ ਜਿਹੜਾ ਆ ਉਹ ਕਾਮਨ ਸੈਂਸ ਆਣੀ। ਅਸਲ ਦੇ ਵਿਚ ਮੈਂ ਇਕ ਹੋਰ ਗੱਲ ਨੋਟ ਕੀਤੀ ਆ ਕਿ ਸਪੀਡ ਵੱਧ ਗਈ ਹੈ ਗੱਡੀਆਂ ਦੀ। ਹੁਣ ਆਪਾਂ ਜੀ ਟੀ ਰੋਡ ਤੇ ਵੀ ਜਾਂਦੇ ਆ, 80-90-100 ਤੇ ਜਾਂਦੇ ਆ, 110 ਤੇ ਵੀ ਜਾਂਦੇ ਆ ਗੱਡੀਆਂ, ਤੇ ਕਿਤੇ ਨਾ ਕਿਤੇ ਤਾਂ ਥੋੜਾ ਜਿਹਾ ਫਰਕ ਤਾਂ ਪਿਆ ਪਿਛਲੇ 5 ਸਾਲਾਂ ਦੇ ਵਿਚ। ਮੈਨੂੰ ਇਉਂ ਲੱਗਦਾ ਕਿ ਜਿਹੜੇ ਭਾਰਤ ਦਾ ਸਿਸਟਮ ਹੈ ਪੰਜਾਬ ਦਾ, ਉਹ ਤੇਜ਼ ਗੱਡੀਆਂ ਚਲਾਉਣ ਦਾ ਸਿਸਟਮ ਹੈ ਨਹੀਂ ਸੀ, ਹੌਲੀ ਸੀ, ਚੱਲੀ ਜਾਂਦਾ ਸੀ। ਪਰ ਹੁਣ ਕਿਉਂਕਿ ਸਪੀਡ 60 ਤੋਂ ਲੈ ਕੇ 100 ਤੱਕ 110 ਤੱਕ ਪਹੁੰਚ ਗਈ ਆ, ਇਹ ਸਮਾਂ ਲੱਗ ਰਿਹਾ ਲੋਕਾਂ ਨੂੰ ਸਪੀਡ ਦੇ ਨਾਲ ਐਡਜਸਟ ਹੋਣ ਦੇ ਲਈ। ਜਦੋਂ ਇਹੋ ਜਿਹੇ
ਬਿਲਕੁਲ ਬਸ ਪਰ ਇੱਥੇ ਦੱਸ ਦਈਏ ਜਿਹੜੀ ਅਫੀਸ਼ੀਅਲ ਸਪੀਡ ਆ ਨਾ ਭਾਰਤ ਚ ਹਾਈਵੇ ਦੇ ਉੱਤੇ ਉਹ 90 ਕਿਲੋਮੀਟਰ ਆ।
ਹਾਂਜੀ, ਨਹੀਂ 90 ਆ, ਪਰ 90 ਵੀ ਬਹੁਤ ਹੁੰਦੀ ਆ ਨਾ। ਹੁਣ 60 ਤੋਂ ਇੱਕ ਪਾਸੇ ਤਾਂ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਅੱਗੇ 60 ਸਪੀਡ ਹੁੰਦੀ ਵੀ 60 ਨੂੰ ਵੀ 70 ਨੂੰ ਵੀ ਬਹੁਤ ਤੇਜ਼ ਗਿਣਿਆ ਜਾਂਦਾ ਸੀ। ਠੀਕ ਹੈ ਨਾ, ਹੁਣ ਉਹ 20-25 ਕਿਲੋਮੀਟਰ ਵੱਧ ਗਈ ਹੈ ਐਵਰੇਜ। ਸੋ ਹੁਣ ਉਸ ਐਵਰੇਜ ਅੱਗੇ ਗੱਡੀ ਲੱਗਦੀ ਸੀ ਘੱਟ ਨੁਕਸਾਨ ਹੁੰਦਾ ਸੀ, ਹੁਣ ਜੇ 90 ਤੇ ਗੱਡੀ ਲੱਗੇਗੀ ਤਾਂ ਉਹ ਬਚਣਾ ਹੀ ਕੱਖ ਨੀ। 4 ਮੌਤਾਂ ਹੋਈਆਂ ਨੇ, ਬੱਸ ਵਾਲੇ ਵੀ ਜ਼ਖਮੀ ਹੋਏ ਹੋਣੇ ਆ। ਸੋ ਲੋਕਾਂ ਨੂੰ ਐਡਜਸਟ ਹੋਣ ਨੂੰ ਟਾਈਮ ਲੱਗੇਗਾ, ਲੋਕੀ ਐਡਜਸਟ ਹੋ ਰਹੇ ਨੇ, ਪਰ ਫਿਰ ਵੀ ਇੱਦਾਂ ਦੀਆਂ ਜਿਹੜੀਆਂ ਮਾੜੀਆਂ ਘਟਨਾਵਾਂ ਨੂੰ ਦੇਖ ਕੇ ਇਹਨਾਂ ਤੋਂ ਲੈਸਨ ਲਰਨ ਕਰਨਾ ਚਾਹੀਦਾ ਆਲੇ ਦੁਆਲੇ ਨੂੰ ਕਿ ਕਦੇ ਵੀ ਪੁੱਠੇ ਪਾਸੇ ਨਾ ਡਰਾਈਵ ਕਰੋ, ਕਦੇ ਵੀ ਗਲਤ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ, ਐਵੇਂ 10 ਮਿੰਟ ਬਚਾਉਣ ਦੀ ਖਾਤਰ ਜ਼ਿੰਦਗੀਆਂ ਹੀ ਖਰਾਬ ਕਰ ਲਈਆਂ। ਇਹੋ ਜਿਹਾ ਮਤਲਬ ਬੜੇ ਜਿਹੜੇ ਕਾਓ ਬੋਇਜ਼ ਆ ਜਾਂ ਆਪਣੇ ਆਪ ਨੂੰ ਧੱਕੜ ਕਹਾਉਂਦੇ ਨੇ, ਹੀਰੋ ਬਣਦੇ ਨੇ ਬਈ ਅਸੀਂ ਹੀਰੋ ਆ, ਦੇਖਿਆ ਆ ਲੈ ਕੱਟ ਮਾਰ ਲਿਆ, ਦੇਖਿਆ ਬਚ ਗਿਆ, ਆਹ ਐਟੀਚਿਊਡ ਜਿਹੜਾ ਹੈ ਨਾ ਉਹ ਲੈ ਬਹਿੰਦਾ ਆ। ਖੈਰ ਖਬਰਾਂ ਜਿਹੜੀਆਂ
ਉਹੀ ਹੈ ਜੀ, ਬੱਕਰੇ ਦੀ ਮਾਂ ਕਿੰਨਾ ਚਿਰ ਸੁੱਖ ਮਨਾਉਗੀ, ਉਹ ਆ ਜਾਂਦੀ ਹੈ ਕੱਟ ਮਾਰਨ ਵਾਲੇ
ਜੀ। ਤੇ ਅਗਲੀ ਖਬਰ ਜੀ ਜਿਹੜੀ ਆਪਾਂ ਸ਼ੇਅਰ ਕਰਨੀ ਆ ਮਿੰਟੂ ਜੀ, ਉਹ ਹੈਗਾ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਸਲੇ ਦੇ ਵਿਚ। ਕੱਲ ਵੀ ਅਸੀਂ ਥੋੜੀ ਜਿਹੀ ਗੱਲ ਕੀਤੀ ਸੀ ਜੋ ਉਨ੍ਹਾਂ ਨੇ ਕਿਹਾ ਸੀ, ਪਰ ਪ੍ਰੋਗਰਾਮ ਤੋਂ ਬਾਅਦ ਤਾਂ ਪਾਸਾ ਹੀ ਪਲਟ ਗਿਆ, ਖੈਰ ਸਾਡੇ ਪ੍ਰੋਗਰਾਮ ਕਰਕੇ ਘਟਨਾਕ੍ਰਮ ਦੇ ਵਿਚ ਕਿ ਭਾਈ ਅਮਰੀਕ ਸਿੰਘ ਅਜਨਾਲਾ ਆਪਣੇ 70-80 ਸਾਥੀਆਂ ਨੂੰ ਲੈ ਕੇ ਪਰਮੇਸ਼ਰ ਦੁਆਰ ਪਹੁੰਚੇ। ਉਨ੍ਹਾਂ ਨੇ ਦਰਵਾਜੇ ਦੇ ਉਤੇ ਕਿਹਾ ਜਾ ਕੇ ਗੇਟ ਦੇ ਉਤੇ ਭਈ ਗੱਲਬਾਤ ਕਰਨੀ ਆ, ਤੇ ਭਾਈ ਸਾਹਿਬ ਉਥੇ ਨਹੀਂ ਸੀ, ਉਹ ਕਿਤੇ ਹੋਰ ਗਏ ਹੋਏ ਸੀ, ਤੇ ਉਥੇ ਧਰਨਾਬੰਦੀ ਹੋਈ। ਬਾਅਦ ਦੇ ਵਿਚੋਂ ਮਾੜੀ ਸ਼ਬਦਾਵਲੀ ਵੀ ਕਹਿੰਦੇ ਬੋਲੀ ਗਈ, ਰਣਜੀਤ ਸਿੰਘ ਦਾ ਸਪਸ਼ਟੀਕਰਨ ਆਇਆ, ਫੋਨ ਵੀ ਖੋਏ ਗਏ, ਤੇ ਉਨ੍ਹਾਂ ਨੇ ਕਿਹਾ ਵੀ ਅਸੀਂ ਗੱਲ ਕਰਨ ਨੂੰ ਤਿਆਰ ਆ, ਪਰ ਗੱਲ ਕਰਨ ਦਾ ਮਾਹੌਲ ਆਪਾਂ ਜ਼ਰੂਰ ਸਿਰਜਣਾ ਪੈਣਾ ਆ। ਉਨ੍ਹਾਂ ਦਾ ਵੀਡੀਓ ਮੈਨੂੰ ਵਧੀਆ ਲੱਗਿਆ ਕਿ 5 ਬੰਦੇ ਆਓ, 5 ਬੰਦੇ ਅਸੀਂ ਬਹਿੰਦੇ ਆ ਚੌਂਕੜੇ ਮਾਰ ਕੇ, ਪਹਿਲਾਂ ਜਲ ਪਾਣੀ ਛਕੋ, ਫਿਰ ਆਪਾਂ ਵਿਚਾਰਾਂ ਕਰਦੇ ਆ। ਤੇ ਉਹ 70-80 ਬੰਦੇ ਗੇਟ ਤੇ ਆ ਕੇ ਸੰਗਤ ਨੂੰ ਵੀ ਪਰੇਸ਼ਾਨ ਹੋ ਰਹੀ ਆ ਅੰਦਰ ਜਾਣ ਨੂੰ, ਮੱਥਾ ਟੇਕਣ ਨੂੰ। ਸੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਕੀ ਕਹਿਣਾ ਚਾਹੋਗੇ?
ਦੇਖੋ ਜੀ, ਪਹਿਲੀ ਗੱਲ ਤਾਂ ਮੇਰਾ ਵਿਚਾਰ ਇਹ ਆ ਵੀ ਮੇਰੇ ਵਰਗੇ ਲੋਕਾਂ ਨੂੰ ਜਿਨ੍ਹਾਂ ਨੂੰ ਪਤਿਤ ਕਹਿੰਦੇ ਆ, ਉਹ ਇਸ ਵਿਸ਼ੇ ਤੇ ਜੋ ਬੋਲਦੇ ਆ ਤਾਂ ਉਹ ਉਹਨਾਂ ਨੇ ਮਰਿਆ ਸਾਪਾ ਆਪਦੇ ਗਲ ਪਾਉਣ ਵਾਲੀ ਗੱਲ ਆ, ਕਿਸੇ ਦਾ ਕਲੇਸ਼ ਆਪਦੇ ਗਲ ਪਾਉਣ ਵਾਲੀ ਕਹਾਣੀ ਹੁੰਦੀ ਆ ਵੀ ਇਹ ਆ ਗਿਆ ਬੁੱਧੀਜੀਵੀ ਹੁਣ ਰਾਇ ਦੇਣ ਵਾਲਾ। ਪਹਿਲੀ ਗੱਲ ਤਾਂ ਇੱਥੇ ਖਤਮ ਹੁੰਦੀ ਆ, ਇਸ ਕਰਕੇ ਮੈਂ ਸ਼ੁਰੂ ਕਰ ਰਿਹਾ ਵੀ ਬਹੁਤ ਸਾਰੇ ਲੋਕਾਂ ਨੂੰ ਮੈਂ ਪਹਿਲਾਂ ਹੀ ਦੱਸਦਾ ਵੀ ਮੇਰਾ ਲੈਵਲ ਹੀ ਹੈ ਨੀ ਜੀ ਧਰਮ ਦੇ ਮਾਮਲੇ ਚ ਵੀ ਮੈਂ ਕਿੰਤੂ ਪ੍ਰਿੰਤੂ ਟਿੱਪਣੀ ਕਰ ਸਕਾਂ, ਪਰ ਦੂਜੇ ਪਾਸੇ ਜੇ ਕਾਮਨ ਸੈਂਸ ਦੀ ਗੱਲ ਕਰੀਏ ਤਾਂ ਪੋਲੀਟਿਕਸ ਨਾਲ ਰਹੇ ਆ, ਸਾਰਾ ਦਿਨ ਦੁਨੀਆਂ ਵਿਚਰਦੇ ਆ, ਤਾਂ ਉਹਦੇ ਚ ਅਜੇ ਵੀ ਖਬਰਾਂ ਚ ਰਹਿਣਾ, ਸੁਰਖੀਆਂ ਚ ਰਹਿਣ ਦੀ ਜਿਹੜੀ ਪ੍ਰੋਬਲਮ ਆ ਜਾਂਦੀ ਨੇ ਕਿਸੇ ਵੀ ਬੰਦੇ ਨੂੰ ਆ ਜੇ, ਤਾਂ ਉਥੇ ਇਹੋ ਜਿਹੀਆਂ ਉਣਤਾਈਆਂ ਹੁੰਦੀਆਂ ਰਹਿੰਦੀਆਂ। ਹੁਣ ਅਸੀਂ ਰਣਜੀਤ ਸਿੰਘ ਢੱਡਰੀਆਂ ਦੇ ਮਾਮਲੇ ਚ ਦੇਖ ਰਹੇ ਹਾਂ, ਉਨ੍ਹਾਂ ਨੇ ਖੁਦ ਵੀ ਕਿਹਾ ਵੀ ਮੈਂ 2 ਸਾਲਾਂ ਤੋਂ ਬਦਲਿਆ, ਤੇ ਸਾਨੂੰ ਬਦਲੇ ਹੋਏ ਅੰਸ਼ ਵੀ ਦੇਖੇ ਆ, ਅਸੀਂ ਰੋਜ਼ ਕਹਿਣੇ ਆ, ਰੋਜ਼ ਇਹ ਗੱਲ ਕਹਿਣੇ ਆ ਵੀ ਪਹਿਲਾਂ ਹੋਰ ਸੀ ਹੁਣ ਹੋਰ ਆ ਗੱਲ। ਚਲੋ ਜੇ ਬੰਦਾ ਕੋਈ ਬਦਲਿਆ ਤੇ ਬਦਲ ਰਿਹਾ, ਪਹਿਲੀ ਗੱਲ ਤਾਂ ਉਹਦਾ ਸਵਾਗਤ ਕਰਨਾ ਬਣਦਾ, ਤੇ ਅਸੀਂ ਵੀ ਕੀਤਾ ਖੁੱਲੇ ਦਿਲ ਨਾਲ ਕੀਤਾ, ਜਿਹੜੇ ਅਸੀਂ ਵਿਰੋਧਤਾ ਕਰ ਰਹੇ ਸੀ ਖੁੱਲੇ ਦਿਲ ਨਾਲ ਉਹਨਾਂ ਦਾ ਸਵਾਗਤ ਕੀਤਾ। ਪਰ ਦੂਜੇ ਪਾਸੇ ਜਿਹੜੀ ਖਬਰਾਂ ਚ ਰਹਿਣ ਦੀ ਥੋੜੀ ਜਿਹੀ ਝੱਕ ਤਾਂ ਦੇਖੋ ਉਧਰ ਵੀ ਹੈਗੀ ਆ, ਇਹ ਚ ਕੋਈ ਸ਼ੱਕ ਨੀ ਹੈਗਾ, ਰਣਜੀਤ ਸਿੰਘ ਨੂੰ ਵੀ ਜਿਹੜਾ ਖਬਰਾਂ ਚ ਰਹਿਣ ਦੀ ਥੋੜੀ ਜਿਹੀ ਝੱਕ ਹੈਗੀ ਆ, ਸੋਸ਼ਲ ਮੀਡੀਆ ਤੋਂ ਲੈ ਕੇ ਹਰ ਚੀਜ਼ ਨੂੰ ਬੜੀ ਵਰਤੋਂ ਕਰਦਾ ਇਸ ਚੀਜ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਨਾਲ ਹੀ ਜਿਹੜਾ ਲਾਈਮ ਲਾਈਟ ਬਣਦੀ ਆ। ਦੂਜੇ ਪਾਸੇ ਜਿਹੜਾ ਭਾਈ ਅਜਨਾਲਾ ਹੋਰਾਂ ਨੇ ਕੀਤਾ ਕੰਮ, ਉਹ ਇਹੋ ਜਿਹੀਆਂ ਵੀਡੀਓ ਬਹੁਤ ਸਾਰੀਆਂ ਲੋਕਾਂ ਦੀਆਂ ਵੀ ਆਈਆਂ, ਤੁਸੀਂ ਦੇਖੋਗੇ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਅਮਰੀਕਾ ਚੋਂ ਟਰੱਕਾਂ ਚ ਬੈਠ ਬੈਠ ਕੇ ਢੱਡਰੀਆਂ ਨੂੰ ਜਵਾਬ ਦਿੱਤਾ। ਉਹਦੇ ਵਿਚ ਵੀ ਜਿਹੜੀ ਗੱਲ ਸਭ ਤੋਂ ਦੁੱਖ ਦੇਣ ਵਾਲੀ ਗੱਲ ਜੇ ਕਹੀਏ ਤਾਂ ਦੁੱਖ ਦੇਣ ਵਾਲੀ ਗੱਲ ਇਹ ਆ ਵੀ ਉਹਦੇ ਚ ਜਿਹੜੀ ਸ਼ਬਦਾਵਲੀ ਵਰਤੀ ਗਈ ਆ ਨਾ, ਜਿਹੜੀ ਸ਼ਬਦਾਵਲੀ ਵਰਤ ਰਹੇ ਆ ਉਹ ਕਿਸੇ ਇੱਕ ਗੁਰਸਿੱਖ ਦੀ, ਜਿਹੜਾ ਜਿਹਨੂੰ ਕਿਹਾ ਗਿਆ ਵੀ ਜੇ ਤੇਰੇ ਗੁਰਸਿੱਖ ਦਾ ਸਰੂਪ ਦੇਖਦਾ ਨਾ ਤੇ ਉਹਨੂੰ ਨਮਸਕਾਰ ਕਰੋ, ਗੁਰਬਾਣੀ ਇਹ ਕਹਿੰਦੀ ਆ ਵੀ ਜੇ ਕੋਈ ਸਿੱਖੜਾ ਦਿਸੇ ਤਾਂ ਉਹਦੇ ਮੂਹਰੇ ਝੁਕੋ, ਤਾਂ ਉਸ ਉਹ ਗੁਰਸਿੱਖ ਦਾ ਸਰੂਪ ਤਾਂ ਹੈ ਨਾ ਉਹਦੇ ਕੋਲੇ, ਮੰਨ ਲੈਂਦੇ ਉਹਦੇ ਅੰਦਰ ਮੇਰੇ ਵਰਗਾ ਬੰਦਾ ਬੈਠਾ ਹੋਵੇ ਉਹ ਅੱਡ ਚੀਜ਼ ਆ, ਪਰ ਉਹਨਾਂ ਕੋਲੇ ਮੇਰੇ ਨਾਲੋਂ ਜਾਂ ਆਪਣੇ ਨਾਲੋਂ ਵੱਧ ਇੱਕ ਚੀਜ਼ ਸਰੂਪ ਤਾਂ ਹੈ ਨਾ, ਜੇ ਸਿੱਖੀ ਸਰੂਪ ਆ ਤਾਂ ਉਹਨੂੰ ਸ਼ਬਦਾਵਲੀ ਆ ਜਿਹੜੀ ਬੋਲਣ ਤੋਂ ਪਹਿਲਾਂ ਬਹੁਤ ਵਾਰੀ ਸੋਚਣਾ ਪੈਣਾ, ਬਹੁਤ ਵਾਰੀ ਸੋਚਣਾ ਪੈਣਾ। ਮੈਂ ਦੇਖ ਰਿਹਾ ਸੀ ਟਰੱਕਾਂ ਵਾਲੇ ਗਾਲਾਂ ਦੇ ਰਹੇ ਆ, ਮਾੜੀ ਸ਼ਬਦਾਵਲੀ ਵਰਤ ਰਹੇ ਆ, ਉਹ ਵੀ ਸਿੱਖੀ ਸਰੂਪ ਵਾਲੇ। ਸੋ ਪਹਿਲੀ ਗੱਲ ਤਾਂ ਇਹ ਰੋਕਣੀ ਚਾਹੀਦੀ ਹੈ। ਦੂਜੀ ਗੱਲ ਭਾਈ ਅਜਨਾਲਾ ਹੋਰਾਂ ਨੂੰ ਵੀ ਚਾਹੀਦਾ ਸੀ ਵੀ ਜਿਹੜੀ ਗੋਸ਼ਟੀ ਆ ਜਾਂ ਕਿਸੇ ਵੀ ਚੀਜ਼ ਦਾ ਮਸਲੇ ਦਾ ਹੱਲ ਆ ਉਹ ਬੈਠ ਕੇ ਗੱਲਾਂ ਬਾਤਾਂ ਨਾਲ ਹੀ ਹੋਣਾ, ਤੇ ਉਵੇਂ ਹੋਊਗਾ ਬਾਹਰ ਕੇ ਖੜ ਕੇ ਵੀ ਮੈਂ ਅੰਦਰ ਨੀ ਜਾਣਾ ਉਹੀ ਕਰਨਾ, ਉਹ ਤਾਂ ਫਿਰ ਉਹ ਸਿਮਰਜੀਤ ਸਿੰਘ ਮਾਨ ਵਾਲੀ ਥੋੜੀ ਥੋੜੀ ਗੱਲ ਝਲਕੀ ਆ ਵੀ ਆਪਾਂ ਸੰਸਦ ਦੇ ਲਈ ਇਲੈਕਸ਼ਨ ਵੀ ਲੜ ਲਏ, ਇਲੈਕਸ਼ਨ ਲੜ ਲਏ ਉਸੇ ਕੰਮ ਲਈ, ਤੇ ਪਰ ਅਸੀਂ ਅੰਦਰ ਨੀ ਜਾਣਾ।
ਥੋੜੀ ਥੋੜੀ ਨੀ ਜੀ, ਉਹ ਇਹ ਵੀ ਦੋਸ਼ ਲਾਇਆ ਜਾ ਰਿਹਾ ਕਿ ਉਹਨਾਂ ਦੀ ਜੇਬ ਚੋਂ ਪਰਚੀ ਚੋਂ ਨਿਕਲੇ ਜਥੇਦਾਰ ਨੇ ਜੀ, ਇਹ ਵੀ ਦੋਸ਼ ਹੈ।
ਹਾਂਜੀ ਹਾਂਜੀ।
ਤੇ ਦੂਜਾ ਦੋਸ਼ ਜਿਹੜਾ ਸਪਸ਼ਟੀਕਰਨ ਹੈ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਨਹੀਂ ਮੰਗਿਆ ਜਾ ਰਿਹਾ, ਸਪਸ਼ਟੀਕਰਨ ਹੁਣ ਅਜਨਾਲਾ ਤੋਂ ਵੀ ਮੰਗਿਆ ਜਾ ਰਿਹਾ ਵੀ ਜਿਹੜਾ ਸੰਤ ਭਿੰਡਰਾਂ ਵਾਲਿਆਂ ਨੂੰ ਇੰਨਾ ਟਾਈਮ ਹੋ ਗਿਆ ਉਹ ਸ਼ਹੀਦ ਨਹੀਂ ਮੰਨ ਰਹੇ ਵੀ ਸ਼ਹੀਦੀ ਪਾਈ ਆ ਉਹਦੇ ਬਾਰੇ ਵੀ ਸਪਸ਼ਟੀਕਰਨ ਦਿਓ ਪਹਿਲਾਂ ਤੁਸੀਂ ਆਪ ਵੀ ਦੇ ਲਓ ਨਾ ਗੱਲ ਬੰਦਾ ਇਹ ਹੈ ਬੰਦਾ ਸਵਾਲ ਤਾਂ ਉਹ ਪੁੱਛੇ ਜਿਹਦੇ ਆਪਣੇ ਤੇ ਸਵਾਲ ਨਾ ਹੋਣ ਪਹਿਲਾਂ ਪੈਂਡਿੰਗ ਪਾਏ
ਜੀ 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 ਪਰ ਮੇਰੀ ਇੱਕ ਮੰਨਣੀ ਹੋਰ ਆ ਜੀ ਵੀ ਸਿੱਖ ਕੌਮ ਆ ਨਾ ਜਿਹੜੀ ਉਹ ਬਹੁਤ ਸਾਰੇ ਸਟਰਗਲਾਂ ਵੀ ਦੀ ਗੁਜ਼ਰ ਰਹੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਲਰੇਡੀ ਸੋਲਵ ਕਰਨ ਵਾਲੀਆਂ ਜਿਨ੍ਹਾਂ ਤੇ ਚਿੰਤਾ ਕਰਨੀ ਬਣਦੀ ਆ ਸਭ ਤੋਂ ਵੱਡੀ ਚਿੰਤਾ ਤਾਂ ਮੇਰੇ ਹਿਸਾਬ ਨਾਲ ਬਣਦੀ ਆ ਪ੍ਰਚਾਰ ਦੇ ਨਾਂ ਤੇ ਆਉਂਦੀ ਆ ਵੀ ਅਸੀਂ ਐਡੀ ਵੱਡੀ ਆਪਦੀ ਇੱਕ ਹੋਣ ਕੁਰਬਾਨੀ ਦਾ ਇਤਿਹਾਸ ਹੋਣ ਦੇ ਬਾਵਜੂਦ ਅਸੀਂ ਉਹਨੂੰ ਫਲਾ ਨਹੀਂ ਪਾਏ ਅਸੀਂ ਉਹਨੂੰ ਅੱਗੇ ਨਹੀਂ ਤੋਰ ਪਾਏ ਅਸੀਂ ਨੌਜਵਾਨਾਂ ਨੂੰ ਉਵੇਂ ਪ੍ਰਭਾਵਿਤ ਨਹੀਂ ਕਰ ਸਕੇ ਮੰਨ ਲਓ ਜੇ ਅੱਜ ਭਗਤ ਸਿੰਘ ਤੋਂ ਕਾਫੀ ਨੌਜਵਾਨ ਪ੍ਰਭਾਵਿਤ ਆ ਚਲੋ ਵੱਖਰੇ ਕਾਰਨ ਆ ਉਹ ਅੱਡ ਚੀਜ਼ ਆ ਤਾਂ ਇਹਦਾ ਇੱਕ ਕਾਰਨ ਤਾਂ ਹੈਗਾ ਨਾ ਵੀ ਭਗਤ ਸਿੰਘ ਬਾਰੇ ਕੋਈ ਤਾਂ ਪ੍ਰਚਾਰ ਹੋਇਆ ਤਾਂ ਹੀ ਪ੍ਰਭਾਵਿਤ ਆ ਨਾ ਨੌਜਵਾਨ ਪਹੁੰਚੇ ਉਹਦੇ ਤਾਈ ਜਾਂ ਉਹ ਜਾਂ ਬਣ ਨੂੰ ਕਰਦੇ ਆ ਜਾਂ ਉਹ ਜੀ ਕਿਵੇਂ ਆ ਚਾਹੇ ਇੱਕ ਆਪਦੀ ਚੌਧਰ ਲਈ ਕਰਦੇ ਆ ਵੱਖਰੀ ਗੱਲ ਆ ਪਰ ਸਾਨੂੰ ਸਿੱਖੀ ਦੇ ਵਿੱਚ ਸਭ ਤੋਂ ਵੱਡਾ ਇਸ ਟਾਈਮ ਹੈਗਾ ਜੀ ਵੱਧ ਤੋਂ ਵੱਧ ਪ੍ਰਚਾਰ ਕਰਨਾ ਤੇ ਵੱਧ ਤੋਂ ਵੱਧ ਢੰਗ ਨਾਲ ਲੋਕਾਂ ਤੱਕ ਪਹੁੰਚਣਾ ਤੇ ਇੱਕ ਦਾਇਰਾ ਬਣਾਉਣਾ ਜਿਹਦੇ ਚ ਕਿ ਸਾਰਿਆਂ ਨਾਲ ਇੱਕ ਜੁੱਟ ਹੋ ਕੇ ਇੱਕ ਸੁਰ ਹੋ ਕੇ ਗੱਲ ਇਹ ਕੀਤੀ ਜਾਵੇ ਵੀ ਜਿਹੜੇ ਪੰਜ ਚਾਰ ਸਿੱਖੀ ਦੇ ਮਸਲੇ ਆ ਨਾ ਜਿਹੜੇ ਉਲਝੇ ਹੋਏ ਆ ਪੈਂਡਿੰਗ ਪਏ ਆ ਉਹਨਾਂ ਨੂੰ ਉਦੋਂ ਤੱਕ ਆਮ ਪ੍ਰਚਾਰਕਾਂ ਲਈ ਬੈਨ ਕਰ ਦਿੱਤੇ ਜਾਣ ਜਦੋਂ ਤੱਕ ਉਹਦਾ ਕੋਈ ਹੱਲ ਨਹੀਂ ਨਿਕਲਦਾ ਕਿਉਂਕਿ ਤਾਂ ਇਹੀ ਰਹੂਗਾ ਵੀ ਟਕਸਾਲ ਕਹੂਗੀ ਅਸੀਂ ਸਹੀ ਆ ਮਸ਼ੀਨਰੀ ਕਹਿਣਗੇ ਅਸੀਂ ਸਹੀ ਆ ਤੇ ਉਹ ਤਾਂ ਇੱਕ ਸਾਡੇ ਤੇ ਇੱਕ ਬਹੁਤ ਵੱਡਾ ਪਾੜਾ ਪੈ ਰਿਹਾ ਤੇ ਲੋਕ ਇਹ ਚਾਹੁੰਦੇ ਆ ਜਿਹੜੀਆਂ ਦੂਜੇ ਲੋਕ ਆ ਨਾ ਜਿਹੜੇ ਜਿਨ੍ਹਾਂ ਨੇ ਸਦਾ ਹੀ ਕਮਜ਼ੋਰ ਕੀਤਾ ਸਿੱਖੀ ਨੂੰ ਉਹ ਚਾਹੁੰਦੇ ਆ ਇਹ ਗੱਲ ਵੀ ਆਪਾਂ ਕਿਵੇਂ ਨਾ ਕਿਵੇਂ ਸਿੱਖੀ ਨੂੰ ਹੋਰ ਕਮਜ਼ੋਰ ਕਰੀਏ ਇਹਨਾਂ ਚ ਪਾੜੇ ਪਾਈਏ ਸੋ ਇਹੀ ਤਾਂ ਇੱਥੇ ਸਿਆਣਪ ਕੰਮ ਕਰਦੇ ਨਾ ਵੀ ਤੁਹਾਡੀ ਸਿਆਣਪ ਕਿੰਨੀ ਆ ਤੁਸੀਂ ਤੁਹਾਡੀ ਕੌਮ ਕਿੰਨੀ ਸਿਆਣੀ ਆ ਕੀ ਕਰਦੀ ਆ ਸੋ ਸਭ ਤੋਂ ਵੱਡੀ ਗੱਲ ਤਾਂ ਇਹੀ ਮੈਂ ਕਹੂੰਗਾ ਵੀ ਸਾਨੂੰ ਇਹ ਚੀਜ਼ਾਂ ਤੋਂ ਉੱਚੇ ਉੱਠ ਕਹਿਣਾ ਚਾਹੀਦਾ ਸਾਡੇ ਖਾਸ ਕਰਕੇ ਸੁਲਝੇ ਹੋਏ ਬੰਦੇ ਜਿਹੜੇ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਸਾਨੂੰ ਸਿਖਾਉਣਾ ਚਾਹੀਦਾ ਤੇ ਅਸੀਂ ਕੌਣ ਹੁੰਦੇ ਉਹਨਾਂ ਨੂੰ ਸਿਖਾਉਣ ਵਾਲੇ ਜੇ ਹੁਣ ਇੱਕ ਬੰਦਾ ਭਾਈ ਜਨਾਲੇ ਵਰਗਿਆਂ ਨੂੰ ਸਾਡੇ ਨਾਲ ਉਮਰ ਚ ਵੀ ਵੱਡੇ ਆ ਨੇੜੇ ਵੀ ਰਹੇ ਆ ਜਾਂ ਇਵੇਂ ਜੀ ਕਿ ਕੋਈ ਵੀ ਜਿਹੜੇ ਬੰਦੇ ਇਸ ਨੂੰ ਮਸਲਾ ਬਣਾ ਰਹੇ ਆ ਉਹਨਾਂ ਨੂੰ ਚਾਹੀਦਾ ਸਾਨੂੰ ਸ਼ਾਂਤ ਕਰਨਾ ਸਾਨੂੰ ਠੰਡਾ ਹੋਣਾ ਸਾਨੂੰ ਤਾਂ ਸ਼ਰਮ ਆ ਰਹੀ ਇਸ ਗੱਲ ਤੇ ਕਹਿਣਾ ਵੀ ਸ਼ਾਂਤ ਹੋ ਜਾਓ ਭਾਈ ਲੋਕਾਂ ਨੂੰ ਜੱਗ ਨਾ ਲਿਖਾਓ ਜੱਗ ਨਾ ਹਸਾ ਹੋਏ ਜਿਹੀਆਂ ਗੱਲਾਂ ਕਰਦੇ ਤਾਂ ਉਹ ਨੀ ਚੰਗੇ ਲੱਗਦੇ
ਨਹੀਂ ਲੋਜੀਕਲੀ ਦੇਖੋ ਬਣਦਾ ਵੀ ਆ ਕਿ ਜਿਹੜੇ ਮਸਲੇ ਆ ਜਿਸ ਤਰ੍ਹਾਂ ਆਹ ਤਾਂ ਕੋਈ ਮਸਲਾ ਵੀ ਨਹੀਂ ਜਿਹੜਾ ਸ਼ੁਰੂ ਹੋ ਗਿਆ ਜਿਹੜਾ ਮਤਲਬ ਪ੍ਰਚਾਰ ਦਾ ਮਸਲਾ ਜਾਂ ਹੋਰ ਉਸ ਤੋਂ ਬਾਅਦ ਇਹ ਜਿਹੜੀ ਜਿਆਦਾ ਹੈ ਨਾ ਜਿਹੜੀ ਤੀਲ ਲਾਈ ਆ ਉਹ ਸੋਸ਼ਲ ਮੀਡੀਆ ਤੇ ਲੱਗੀ ਆ ਜਿਆਦਾ ਅਸਲ ਦੇ ਵਿਚ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਨੋਟ ਕੀਤਾ ਹੋਣਾ ਕਿ ਤਕਰੀਬਨ ਸਾਰੀਆਂ ਧਿਰਾਂ ਚਾਹੇ ਉਹ ਸੋਫਟ ਧਿਰ ਆ ਚਾਹੇ ਉਹ ਹਾਰਡ ਧਿਰ ਆ ਚਾਹੇ ਮਿਸ਼ਨਰੀ ਆ ਚਾਹੇ ਉਹ ਟਕਸਾਲ ਦੇ ਨੇ ਕੋਈ ਵੀ ਹੈਗਾ ਚਾਹੇ ਅਖੰਡ ਕੀਰਤਨੀ ਜਥੇ ਵੀ ਇੱਦਾਂ ਹੀ ਕਰਦੇ ਨੇ ਉਹਨਾਂ ਦੇ ਜਿਹੜੇ ਹੋ ਸਕਦਾ ਕਿ ਉਹਨਾਂ ਨੂੰ ਨਾ ਪਤਾ ਹੋਵੇ ਪਰ ਉਹਨਾਂ ਦੇ ਜਿਹੜੇ ਫਾਲੋਅਰ ਨੇ ਨਾ ਉਹਨਾਂ ਨੇ ਆਪਣੇ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਧੜੇ ਬਣਾਏ ਹੋ ਤੁਸੀਂ ਉਹਨਾਂ ਦੀ ਬੋਲੀ ਜਾ ਕੇ ਸੁਣੋ ਦੇਖੋ ਕੀ ਬੋਲਦੇ ਨੇ ਮਤਲਬ ਸ਼ਰਮ ਆਉਂਦੀ ਆ ਉਹਨਾਂ ਦੇ ਕਮੈਂਟ ਪੜ ਕੇ ਜਾਂ ਉਹਨਾਂ ਦੇ ਸਟੇਟਸ ਪੜ ਕੇ ਮਤਲਬ ਰੀਅਲੀ ਐਮਬੈਰਸਿੰਗ ਹਨਾ ਤੇ ਉਹਨਾਂ ਦੀ ਇਹ ਤੀਲ ਲਾਈ ਹੈ ਜਿਨ੍ਹਾਂ ਨੂੰ ਕੋਈ ਮੁੱਦਾ ਨਹੀਂ ਧਿਆਉਂਦਾ ਉਹ ਇਸ ਚੀਜ਼ ਦਾ ਮੁੱਦਾ ਬਣਾ ਬਣਾ ਕੇ ਤੀਲ ਲਾ ਕੇ ਦੂਜੀ ਗੱਲ ਲੀਡਰਾਂ ਨੂੰ ਚਾਹੀਦਾ ਆ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਹਸ਼ਰ ਦੇਖ ਹੀ ਲਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਹੋ ਰਿਹਾ ਸੀ ਤੇ ਰਿਐਲਿਟੀ ਦੇ ਵਿਚ ਕੀ ਹੋਇਆ ਇੱਦਾਂ ਹੀ ਪੀਪੀਪੀ ਦਾ ਕੀ ਹੋ ਰਿਹਾ ਸੀ ਸੋਸ਼ਲ ਮੀਡੀਆ ਦੇ ਤੇ ਉਹਦਾ ਅਸਲ ਗਰਾਊਂਡ ਰਿਐਲਿਟੀ ਕੀ ਹੋਈ ਆ ਇਸੇ ਤਰ੍ਹਾਂ ਜਿਹੜੇ ਸਾਡੇ ਪ੍ਰਚਾਰਕ ਹੈ ਨਾ ਉਨ੍ਹਾਂ ਨੂੰ ਵੀ ਚਾਹੀਦਾ ਕਿ ਜੋ ਸੋਸ਼ਲ ਮੀਡੀਆ ਦੇ ਚੱਲ ਰਿਹਾ ਉਹਦੇ ਪਾਉਣ ਦੀ ਵੇਗ ਦੇ ਵਿਚ ਨਾ ਬਹਿ ਕੇ ਉਹ ਦੇਖਣ ਕੇ ਗਰਾਊਂਡ ਰਿਐਲਿਟੀ ਕੀ ਆ ਗਰਾਊਂਡ ਰਿਐਲਿਟੀ ਹੈ ਕਿ ਸੋਸ਼ਲ ਮੀਡੀਆ ਦੇ ਲੱਖਾਂ ਲੋਕੀ ਇਹੋ ਜਿਹੇ ਕੰਮ ਕਰ ਰਹੇ ਨੇ ਹੁਣ ਉੱਥੇ 70 ਬੰਦੇ ਨੇ 70 ਚੋਂ ਵੀ ਘਟਣ ਲੱਗ ਪੈਣੇ ਤੁਹਾਡੇ ਸਾਹਮਣੇ ਦੇਖ ਲਿਓ ਜੇ 10-15 ਦਿਨ ਰਹਿ ਗਿਆ ਕੁਛ 70 ਬੰਦਿਆਂ ਚੋਂ ਵੀ ਘਟ ਜਾਣੇ ਨੇ ਇਦਾਂ ਹੀ ਸਾਡੇ ਵੀ ਇੱਥੇ ਹੋਇਆ ਜੀ ਪਿਛਲੇ ਹਫ਼ਤੇ ਕਿ ਸੋਸ਼ਲ ਮੀਡੀਆ ਤੇ ਖੇਤੀਬਾੜੀ ਦੇ ਉਲਟ ਸਾਡੇ ਇਲਾਕੇ ਦੇ ਵਿਚ ਕਾਫ਼ੀ ਪ੍ਰਚਾਰ ਹੋਇਆ 150-200 ਈਮੇਲਾਂ ਵੀ ਚਲ ਗਈਆਂ ਕੌਂਸਲ ਨੂੰ ਸੋਸ਼ਲ ਮੀਡੀਆ ਤੇ ਚੰਗਾ ਰੌਲਾ ਪੈਂਦਾ ਰਿਹਾ ਕੌਂਸਲ ਵਾਲਿਆਂ ਨੇ ਕੀ ਕੀਤਾ ਇੱਕ ਦੋ ਨੇ ਜਿਨ੍ਹਾਂ ਨੇ ਮਤਲਬ ਸੋਚਿਆ ਕਿ ਇਹ ਤਾਂ ਲੋਕ ਬਹੁਤ ਜਿਹੜੇ ਅਗੇਂਸਟ ਹੋ ਗਏ ਆ ਫਾਰਮਰਾਂ ਦੇ ਅਸੀਂ ਆਪਣੀਆਂ ਰੋਟੀਆਂ ਸੇਕ ਲਈਏ ਉਨ੍ਹਾਂ ਨੇ ਮੋਸ਼ਨ ਪਾਤਾ ਕੌਂਸਲ ਦੇ ਵਿਚ ਜਦੋਂ ਮੋਸ਼ਨ ਪਿਆ ਤੇ ਉਹ ਸਾਰੇ ਇਲਾਕੇ ਨੂੰ ਮੈਸੇਜ ਚਲੇ ਗਿਆ ਤੇ ਜਦੋਂ ਉਥੇ ਪਹੁੰਚੇ ਮੀਟਿੰਗ ਦੇ ਵਿਚ ਤਾਂ ਰਿਕਾਰਡ ਤੋੜ ਇਕੱਠ ਹੋਇਆ ਜੀ ਉਥੇ ਫਾਰਮਰ ਵੀ ਆਏ ਤੇ ਸਾਰਿਆਂ ਨੇ ਮਤਲਬ ਕੌਂਸਲ ਬਾਹਰ ਤੱਕ ਹਾਲ ਵੀ ਸੜਕਾਂ ਤੇ ਵੀ ਲੋਕ ਖੜੇ ਸੀਗੇ ਮੀਟਿੰਗ ਦੇ ਵਿਚ ਪਹਿਲੀ ਵਾਰੀ ਕਹਿੰਦੇ ਇਸ ਇਤਿਹਾਸ ਦੇ ਵਿਚ ਹੋਇਆ ਵੀ ਇੰਨੇ ਵੱਡੇ ਪੱਧਰ ਤੇ ਇਕ ਮੋਸ਼ਨ ਪਾਉਣ ਦੇ ਵਾਸਤੇ ਇਕੱਠ ਹੋਇਆ ਤੇ ਜਿਹੜੇ ਹੁਣ ਉਹ 170 ਬੰਦੇ ਸੀਗੇ ਗਰੁੱਪ ਬਣਿਆ ਹੋਇਆ ਸੀ ਉਥੇ ਪਹੁੰਚੇ ਪਤਾ ਕਿੰਨੇ ਚਾਰ ਜਣੇ ਸਿਰਫ ਚਾਰ ਜਣੇ ਸੋ ਉਹ ਇੰਨੇ ਸ਼ਰਮਸਾਰ ਹੋਏ ਜਿਨ੍ਹਾਂ ਨੇ ਮੋਸ਼ਨ ਪਾਇਆ ਵੀ ਚਾਰ ਬੰਦਿਆਂ ਦੀ ਸੋਸ਼ਲ ਕੈਂਪੇਨ ਸੋਸ਼ਲ ਮੀਡੀਆ ਦੀ ਕੈਂਪੇਨ ਦੇਖ ਕੇ ਉਹ ਮੋਸ਼ਨ ਪਾ ਬੈਠੇ। ਆਉਣ ਵਾਲੇ ਸਮੇਂ ਚ ਉਹਨਾਂ ਚੋਂ ਇੱਕ ਮੇਅਰ ਤੇ ਕੌਂਸਲਰ ਉਹਨਾਂ ਦੀਆਂ ਗੱਡੀਆਂ ਵੀ ਜਾਂਦੀਆਂ ਲੱਗਣੀਆਂ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪੱਤੇ ਸ਼ੋਅ ਕਰ ਲਏ। ਸੋ ਇਸ ਕਰਕੇ ਜਿਹੜੀ ਸੋਸ਼ਲ ਮੀਡੀਆ ਤੇ ਲਹਿਰ ਹੈ ਉਹ ਇੱਕ ਹੋਰ ਹੈ। ਉਹ ਤਾਂ ਬੇਲੜ ਕਿਸਮ ਦੇ ਸਾਡੇ ਵਰਗੇ ਲੋਕ ਜਿਨ੍ਹਾਂ ਦਾ ਟਾਈਮ ਪਾਸ ਨਹੀਂ ਹੁੰਦਾ ਉਹ ਇਹੋ ਜਿਹੀਆਂ ਇਲਤਾਂ ਕਰੀ ਜਾਂਦੇ ਨੇ। ਉਹਨਾਂ ਦਾ ਵੀ ਮੈਂ ਉਹਨਾਂ ਨੂੰ ਵੀ ਥੋੜਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਕੰਟਰੋਵਰਸੀਆਂ ਕ੍ਰੀਏਟ ਕਰਨੀਆਂ ਮਾੜੀ ਭਾਸ਼ਾ ਬੋਲਣੀ ਇਹਨੂੰ ਛੱਡ ਕੇ ਜਿਹੜਾ ਸ਼ਬਦ ਮੈਂ ਪਹਿਲਾਂ ਸਾਂਝਾ ਕੀਤਾ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖੇ ਬੈਸੋ ਸਫਾ ਬਿਛਾਈ। ਮਤਲਬ ਤੁਸੀਂ ਕੰਟਰੋਵਰਸੀ ਕ੍ਰੀਏਟ ਕਰਨ ਦੇ ਲਈ ਇਕੱਠੇ ਹੋ ਰਹੇ ਆ, ਤੁਸੀਂ ਕਲੇਸ਼ ਪਾਲਣ ਦੇ ਲਈ ਇਕੱਠੇ ਹੋ ਰਹੇ ਆ, ਉਹ ਤੁਸੀਂ ਪਰਮਾਤਮਾ ਦੇ ਨਾਮ ਲਿਵ ਲਾਣ ਦੇ ਲਈ ਇਕੱਠੇ ਕਿਉਂ ਨਹੀਂ ਹੋ ਰਹੇ? ਉਦਾਂ ਦੇ ਗਰੁੱਪ ਬਣਾਓ ਤੁਸੀਂ ਜਿੱਥੇ ਤੁਹਾਡੇ ਨਾਮ ਦੀ ਲਿਵ ਲੱਗੇ, ਨਾ ਕਿ ਤੁਹਾਡਾ ਪਾਇਆ ਹੋਇਆ ਕਲੇਸ਼ ਵਧੇ, ਹਨਾ। ਸੋ ਇਸ ਕਰਕੇ ਸਾਰੇ ਧੜਿਆਂ ਨੂੰ ਜਿੰਨੇ ਵੀ ਹੈਗੇ ਨੇ, ਚਾਹੇ ਉਹ ਵਿਰੋਧੀ ਨੇ ਚਾਹੇ ਉਹ ਹੱਕ ਵਾਲੇ ਨੇ, ਸਾਰਿਆਂ ਨੂੰ ਇਹ ਬੇਨਤੀ ਆ ਕਿ ਉਹ ਇਹ ਜਿਹੜੀ ਆ ਕੁਤਾਹੀ ਨਾ ਕਰਨ। ਇਹ ਨਿੰਦਿਆ ਆ, ਇਹ ਚੁਗਲੀ ਆ, ਇਹ ਟੋਟਲੀ ਵਰਜਿਤ ਆ, ਚਾਹੇ ਕੋਈ ਵੀ ਹੋਵੇ। ਹਰਨਾਮ ਤੋਂ ਹਰੀ ਨਾਮ ਤੋਂ ਬਾਹਰਾ, ਨਾਮ ਤੋਂ ਬਾਹਰਾ, ਸ਼ਬਦ ਤੋਂ ਬਾਹਰਾ ਸਾਰਾ ਹੀ ਕੂੜ ਹੈ। ਜਿਹੜਾ ਆਪਣੇ ਆਪ ਨੂੰ ਫਿਰ ਇਹ ਕੂੜ ਦੇ ਵਿਚ ਵਰਤ ਕੇ ਕਹਿੰਦਾ ਮੈਂ ਸਿੱਖ ਹਾਂ, ਉਹ ਸਿੱਖ ਨਹੀਂ ਹੈਗਾ ਜੀ। ਚਲੋ ਐਨੀਵੇ, ਇਹ ਸੀ ਮੁੱਦਾ ਇੱਕ ਤੇ ਗੁਰਚਰਨ ਸਿੰਘ ਹੁਣੀ ਜੁੜੇ ਨੇ, ਕਹਿੰਦੇ ਨੇ ਕਿ ਪ੍ਰੋਗਰਾਮ ਗੋਇੰਗ ਗੁੱਡ। ਗੁਰਫਤਿਹ ਭਾਜੀ ਜੀ, ਸਿੱਖਾਂ ਦੇ ਮੈਟਰ ਗੱਲ ਕਰਨਾ ਮੇਰੇ ਹਿਸਾਬ ਨਾਲ ਟਾਈਮ ਵੇਸਟ ਕਰਨਾ ਆ, ਤੇ ਆਲ ਆਰ ਟੂ ਵੀ ਸਾਰੇ ਚਾਹੁੰਦੇ ਨੇ ਕਿ ਜ਼ਿੰਦਗੀ ਜਿਹੜੀ ਆ ਲਾਈਮ ਲਾਈਟ ਦੇ ਵਿਚ ਗੁਜ਼ਾਰੀ ਜਾਵੇ। ਬਿਲਕੁਲ ਇਹੀ ਜਿਹੜਾ ਸ਼ੋਸ਼ਾਪਣ ਜਿਹੜਾ ਉਹ ਲੈ ਬੈਠਾ ਸਾਨੂੰ ਹਰ ਫੀਲਡ ਦੇ ਵਿਚ। ਸੋ ਮਿੰਟੂ ਜੀ, ਅੱਗੇ ਅਸੀਂ ਫੇਰ ਹੋਰ ਗੱਲਾਂ ਬਾਤਾਂ ਕਰਨੀਆਂ ਨੇ, ਤੇ ਉਹ ਤੋਂ ਪਹਿਲਾਂ ਇੱਕ ਗੀਤ ਨਾ ਸੁਣ ਲਈਏ ਜੀ। ਸੋ ਮੈਨੂੰ ਲੱਗਦਾ ਕਿ ਮਿੰਟੂ ਬਰਾੜ ਜੀ ਹੁਣਾਂ ਦਾ ਕੰਟੈਕਟ ਥੋੜਾ ਜਿਹਾ ਮਿਊਟ ਹੈ, ਪਰ ਇੱਕ ਕੱਲ ਗੀਤ ਦੀ ਫਰਮਾਇਸ਼ ਕੀਤੀ ਸਾਡੇ ਇੱਕ ਸੱਜਣਾ ਨੇ, ਤੇ ਉਹਨਾਂ ਦਾ ਗੀਤ ਹੈਗਾ ਸੀ ਜੀ ਵਤਨ ਸੰਧੂ ਦੀ ਆਵਾਜ਼ ਦੇ ਵਿਚ, ਡੈਡ ਵਰਸਿਜ਼ ਸਨ। ਆਓ ਗੀਤ ਸੁਣਦੇ।
ਸੁਖ ਲੈਣਾ ਤੁਸੀਂ ਪੁੱਤਰਿਕ ਪੁੱਤਰਿਕ ਕਰ ਬਹਿਣਾ ਮੈਂ ਕਦੀ ਨੀ ਆਉਣਾ ਘਰ ਡੈਡੀ ਕੁਝ ਖਾ ਕੇ ਜਾਣਾ ਜੇ ਮਰ ਡੈਡੀ ਤੁਸੀਂ ਨਾ ਕੀਤਾ ਏ ਤੰਗ ਮੈਨੂੰ ਮੇਰੀ ਸਹੇਲੀ ਸਮਝਦੀ ਲੰਘ ਮੈਨੂੰ ਮੈਨੂੰ ਕਬਰ ਵੜੈ ਚਨੇ ਮੈਨੂੰ ਕਬਰ ਵੜੈ ਚਨੇ ਦੱਸਿਆ ਨਾ ਗੱਲ ਨੂੰ ਦਿਲ ਤੇ ਲਈ ਦਾਏ ਉਹ ਕੁਝ ਤਾਡਾ ਵੀ ਏ ਉਹ ਕੁਝ ਤਾਡਾ ਵੀ ਏ ਫਰਜ ਕੇ ਪੁੱਤਰਾ ਕੀ ਚਾਹੀਦਾ ਏ ਕੁਝ ਤਾਡਾ ਵੀ ਏ ਫਰਜ ਕੇ ਪੁੱਤਰਾ ਕੀ ਚਾਹੀਦਾ ਏ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0399631318 ਅਸੀਂ ਐਡਮਿਸ਼ਨ ਸਟੂਡੈਂਟ ਵੀਜ਼ਾ ਜਨਰਲ ਸਕਿਲਡ ਮਾਈਗ੍ਰੇਸ਼ਨ 457 ਇੰਪਲੋਇਰ ਸਪੋਂਸਰਡ ਵੀਜ਼ਾ ਪਾਰਟਨਰ ਵੀਜ਼ਾ ਸਟੇਟ ਸਪੋਂਸਰਸ਼ਿਪ MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ ਕਾਲ ਕਰੋ CECA ਨੂੰ 0399631318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au CECA ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ
किसने मारिया किते तरना की बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
लो जी वीकेंड चल रहा ते वीकेंड पूरे जोबन ते आ दिन एतवार चढ़ चुका है। आस्ट्रेलिया दे विच 26 मार्च 2017 10:05 घड़ी दिखाण लग पई है। मैं थोड़ा होस्ट हां मनदीप सिद्धू कॉफ सार्वर तो एडलेड तो चलदे चलदे स्टूडियो चो मिंटू बराल साडे नाल शामिल ने। सिख खेडां दी मीटिंग हो रही है उस संबंध दे विच ओह वेट कर रहे ने। मिंटू जी स्वागत है एक बार फिर प्रोग्राम दे विच तुहाडा। जी आया
बहुत मेहरबानी सिद्धू साहब ते सारे श्रोतियां नूं फिर एक बार प्यार भरी सत श्री अकाल
जी। कुछ मसले होर जिहड़ियां खबरां बन रहियां सांझी करना इस तों पहलां कि तुसी मीटिंग च जाओ। एक खबर फ्रंट पेज ते लगी आ कि कहिंदे ने कि JNDU यानी कि गुरु नानक देव यूनिवर्सिटी दे VC दा पुत्तर पेपर लीक मामले च गिरफ्तार। खबर ए लगी आ ते तुहानूं पता होगा कि सारयां नूं जग जाहिर सी वी इलैक्शनां तों बाद JNDU दे VC जिहड़े ने ਡਾਕਟਰ AS ਬਰਾੜ ਤੇ ਉਧਰ ਵਾਲੀਆ ਸਾਹਿਬ ਦੋਨਾਂ ਨੇ ਰਿਜ਼ਾਈਨ ਦੇ ਦਿੱਤਾ ਸੀਗਾ ਤੇ ਇਹ ਜਿਹੜੀ ਖਬਰ ਹੈ ਤੁਹਾਨੂੰ ਨਹੀਂ ਲੱਗਦਾ ਥੋੜੇ ਪੋਲੀਟੀਕਲ ਮੋਟੀਵੇਟਿਵ ਵੀ ਹੋ ਸਕਦੀ ਆ?
ਦੇਖੋ ਹੋ ਸਭ ਕੁਝ ਸਕਦਾ ਪਰ ਗੱਲ ਇਹ ਆ ਵੀ ਇੰਡਸਟਰੀ ਇੱਕ ਪਹਿਲਾਂ ਇਹ ਚੀਜ਼ ਦੇਖਣੀ ਪਊ ਵੀ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਜਿਹੜੀ ਅੱਗੇ ਹੁੰਦੀ ਸੀ ਲੋੜ ਐਜੂਕੇਸ਼ਨ ਅੱਗੇ ਹੁੰਦੀ ਸੀ ਸਰਕਾਰਾਂ ਵੱਲੋਂ ਮੁਹੱਈਆ ਕਰਾਉਣੀ ਜ਼ਰੂਰੀ ਤਾਂ ਕਿ ਅੱਗੇ ਵਧਿਆ ਜਾ ਸਕੇ। ਹੁਣ ਐਜੂਕੇਸ਼ਨ ਹੈਗੀ ਜੀ ਇੱਕ ਬਿਜ਼ਨਸ ਇੱਕ ਬਹੁਤ ਵੱਡੀ ਇੰਡਸਟਰੀ ਆ ਕਮਾਈ ਕਰਨ ਦੀ ਤੇ ਉਹ ਐਜੂਕੇਸ਼ਨ ਦੀ ਕਮਾਈ ਦੇ ਨਾਂ ਦੇ ਉੱਤੇ ਤੁਹਾਨੂੰ ਮੈਂ 10 ਕਿਸਮ ਦੀਆਂ ਕਮਾਈਆਂ ਦਿਖਾ ਸਕਦਾ। ਪਹਿਲਾਂ ਤਾਂ ਇਕੱਲੇ ਹੀ ਹੁੰਦਾ ਸੀ ਵੀ ਕਲਾਸਾਂ ਚ ਪੜਾਇਆ ਨਹੀਂ ਜਾਂਦਾ ਸੀ ਫਿਰ ਟਿਊਸ਼ਨ ਫੀਸਾਂ ਉਗਰਾਹੀਆਂ ਜਾਂਦੀਆਂ ਸੀ ਫਿਰ ਵੱਖਰੇ ਵੱਖਰੇ ਤਰੀਕੇ ਨਾਲ ਜਾਣੀ ਕਿ ਐਜੂਕੇਸ਼ਨ ਦੇ ਵਿੱਚ ਕਮਾਈ ਆ ਇਸ ਟਾਈਮ ਬਹੁਤ ਵੱਡੀ ਕਮਾਈ ਆ ਜੋ ਜਿਹੜੇ ਅਹੁਦੇ ਤੇ ਆ ਉਹ ਉਸੇ ਢੰਗ ਨਾਲ ਕਮਾਈ ਕਰਦਾ ਗਾ। ਪਰ ਗੱਲ ਇਹ ਆ ਜਾਂਦੀ ਹੈ ਵੀ ਇਹਨੂੰ ਦੋਨੇ ਤਰਫੋਂ ਹੀ ਦੇਖਿਆ ਜਾ ਸਕਦਾ। ਇੱਕ ਤਾਂ ਹੋ ਸਕਦੀ ਹੈ ਬਦਲੇ ਦੀ ਭਾਵਨਾ ਨਾਲ ਵੀ ਇਹ ਗੱਲ ਹੋਈ ਹੋਵੇ ਦੋਸ਼ ਲੱਗੇ ਹੋਣ, ਦੂਜੇ ਪਾਸੇ ਇਹ ਹੁੰਦਾ ਵੀ ਹੁਣ ਤੱਕ ਮਿਲੀ ਭੁਗਤ ਨਾਲ ਚੱਲੀ ਜਾਂਦਾ ਹੋਵੇ ਤੇ ਹੁਣ ਫੜਿਆ ਗਿਆ ਹੋਵੇ ਇਹ ਵੀ ਤਾਂ ਗੱਲ ਹੋ ਸਕਦੀ ਹੈ ਨਾ ਵੀ ਇਹ ਕੀ ਕਰਦੇ ਨਾ ਅਸਿੱਧੇ ਰੂਪ ਦੇ ਵਿੱਚ ਕਈ ਵਾਰੀ ਹੁਣ ਜੇ ਹੁਣ ਉਨ੍ਹਾਂ ਨੂੰ ਪਤਾ ਹੁੰਦਾ ਵੀ ਮੰਨ ਲਓ ਇੱਕ BC ਆ BC ਨੇ ਜੇ ਪੇਪਰ ਲੀਕ ਕਰਦਾ ਜਾਂ ਹੋਰ ਕੋਈ ਮਾੜੀ ਮੋਟੀ ਡੀਲ ਨਹੀਂ ਹੁੰਦੀ ਅੱਜ ਜੇ ਕੋਈ ਬੱਚੇ ਆ ਇੱਕ ਬੱਚੇ ਨੂੰ ਪਤਾ ਵੀ ਉਹ 1 ਸਾਲ ਦੀ 5 ਤੋਂ 10-10 ਲੱਖ ਫੀਸ ਭਰਦੇ ਆ ਤੇ ਜੇ ਹੁਣ 100 ਬੱਚੇ ਨੇ 10-10 ਲੱਖ ਫੀਸ ਭਰੀ ਆ ਤੇ ਉਹ 100 ਬੱਚਾ ਲੱਖ ਲੱਖ ਹੋਰ ਦੇ ਕਰੋੜ ਰੁਪਇਆ ਦੇਵੇ BC ਨੂੰ ਜਾਂ ਕਿਸੇ ਨੂੰ ਵੀ ਲਓ ਜੀ ਪੇਪਰ ਦਿਓ ਤਾਂ ਕੀ ਲੱਗਦਾ ਤੁਹਾਨੂੰ? ਮੈਂ ਇੱਥੇ ਦੋਸ਼ ਨਹੀਂ ਲਾ ਰਿਹਾ ਇਹਨਾਂ ਦੇ ਨਾ ਬਰਾੜ ਸਾਹਿਬ ਤੇ ਲਾ ਰਿਹਾ, ਬਹੁਤ ਸਾਫ਼ ਸੁਥਰਾ ਇਹਨਾਂ ਦਾ ਅਕਸ ਰਿਹਾ ਬੜੇ ਵਧੀਆ ਜਿਹੜੇ BC ਆ ਪਰ ਵੀ ਇਹ ਵੀ ਇੱਕ ਨਾਲ ਪੈਰਲਰ ਚੱਲਦਾ ਕਿਉਂਕਿ UP ਚ ਤੇ ਹੋਰ 2-3 ਥਾਂ ਤੇ ਪਹਿਲਾਂ ਆਲਰੇਡੀ ਇਹ ਜੇ ਘਪਲੇ ਹੋਏ ਆ ਵੀ ਵੱਡੇ ਪੱਧਰ ਦੇ ਉੱਤੇ ਪੈਸਾ ਲਿਆ ਗਿਆ ਸਾਊਥ ਦੇ ਵਿੱਚ ਮੈਡੀਕਲ ਦਾ ਹੋਇਆ ਸੋ ਮੁਣਕਰ ਕਿਸੇ ਗੱਲ ਤੋਂ ਨਹੀਂ ਹੋਇਆ ਜਾ ਸਕਦਾ ਕੁਛ ਵੀ ਹੋ ਸਕਦਾ। ਪਰ ਦੂਜਾ ਇਹ ਵੀ ਹੁਣ ਸਰਕਾਰਾਂ ਬਦਲਣ ਕਰਕੇ ਥੋੜਾ ਜਿਹਾ ਦੋਸ਼ ਆਉਂਦਾ ਪਰ ਜਿਹੜੀ ਜਿੱਥੇ ਚੱਲਦੀ ਆ ਉਨੀ ਕੁ ਚਲਾਉਂਦਾ ਜਿਵੇਂ ਹੁਣ ਆਪਾਂ ਭਗਵੰਤ ਮਾਨ ਨੇ ਵੀ ਚਲਾਈ ਸੀ ਨਾ ਉਹ ਕਰੀ ਕੈਸਟ ਚ ਆਇਆ ਸੀ ਵੀ ਉਹ ਭੋਲਾ ਬਣ ਕੇ ਤੇ ਬਾਹਰੋਂ ਸਪੀਕਰ ਲਾ ਕੇ ਭੋਲਾ ਸਪੀਕਰਾਂ ਵਾਲਾ ਪੇਪਰ ਕਰਾਉਂਦਾ ਸੀ ਤਾਂ ਉਹੀ ਚੀਜ਼ ਕੱਲ ਵੀ ਇੱਕ ਹੋਰ ਵੀ ਖਬਰ ਆਈ ਸੀ ਵੀ ਮਾਸਟਰ ਵਟਸਐਪ ਦੇ ਉੱਤੇ ਮਾਸਟਰ ਨੇ ਕੀਤਾ ਪੇਪਰ ਲੀਕ ਤੇ ਜੇ ਤੁਸੀਂ ਉਹ ਦੇਖਿਆ ਉਹਨੇ ਮਾਸਟਰ ਨੇ ਕੀ ਕੀਤਾ ਜਦੋਂ ਪੇਪਰ ਆਇਆ ਬੱਚਿਆਂ ਨੂੰ ਤਾਂ ਤੁਸੀਂ ਨਹੀਂ ਕੋਈ ਡਿਵਾਈਸ ਲਿਜਾਣ ਦਿੰਦੇ ਤੇ ਮਾਸਟਰ ਕੋਲੇ ਸੀਗਾ ਮੋਬਾਈਲ ਮਾਸਟਰ ਨੇ ਖਿੱਚੀਆਂ 4 ਫੋਟੋਆਂ ਤੇ ਬਾਹਰ ਕਿਸੇ ਨੂੰ ਭੇਜਤੀਆਂ ਤੇ ਬਾਹਰ ਵਾਲੇ ਨਾ ਪਰਚੀਆਂ ਐ ਬਣਾਈ ਜਾਂਦੇ ਹੁੰਦੇ ਆ ਵੀ ਜਿਵੇਂ ਜੰਗੀ ਪੱਧਰ ਤੇ ਲੱਗੇ ਹੁੰਦੇ ਆ ਕਿਤਾਬਾਂ ਫੜ ਫੜ ਪਾੜ ਪਾੜ ਕੇ ਗਾਈਡਾਂ ਤੇ ਉਹ ਫਿਰ ਦੂਜੇ ਪਾਸੇ ਜੰਗਲਾਂ ਵਿਚ ਦੀ ਨਾ ਕਈ ਵਾਰ ਤਾਂ ਤੁਸੀਂ ਜੇ ਗੂਗਲ ਕਰਕੇ ਦੇਖੋ ਨਾ ਇੰਡੀਆ ਦੇ ਐਗਜ਼ਾਮ ਸਿਸਟਮ ਦੀ ਤੁਹਾਡੀ ਹਾਸੀ ਨਿਕਲੇ ਦੇਖ ਦੇਖ ਵੀ ਯਾਰ ਕਮਾਲ ਆ ਤਿੰਨ ਤਿੰਨ ਮੰਜ਼ਿਲਾਂ ਦੇ ਲੋਕ ਨਾ ਜੰਗਲਾਂ ਥਾਣੀ ਬਾਹਰ ਚੜ ਕੇ ਤੰਦਰ ਪਰਚੀਆਂ ਫੜਾਈ ਜਾਂਦੇ ਆ ਵੀ ਐਡਾ ਵੱਡਾ ਵਰਤਾਰਾ ਜਿਹੜੇ ਢੰਗ ਨਾਲ ਉਹ ਕਰੀ ਜਾਂਦੇ ਆ ਕੀ ਉਹ ਕੰਟਰੋਲ ਨਹੀਂ ਹੋ ਸਕਦਾ? ਕੁਛ ਵੀ ਚੀਜ਼ ਨਹੀਂ, ਇੱਕ ਸਿਪਾਹੀ ਕੰਟਰੋਲ ਕਰ ਸਕਦਾ, ਇੱਕ ਸਿਪਾਹੀ ਡੰਡਾ ਲੈ ਕੇ ਖੜ ਦੇਣਾ ਉਸ ਪਾਸੇ ਜੰਗਲਾਂ ਵਾਲੇ ਪਾਸੇ ਤੇ ਕਿਵੇਂ ਚੜ ਜੂ ਕੋਈ ਆ ਕੇ ਜੰਗਲੇ ਦੇ ਉੱਤੇ ਤੇ? ਪਰ ਨਹੀਂ, ਉਹ ਸਾਰਾ ਸਿਸਟਮ ਹੀ ਪਲੀਤਿਆ ਹੋਇਆ ਤੇ ਉਸ ਨੇ ਜਦੋਂ ਜਿੱਥੇ ਪੈਸਾ ਇਨਵੋਲਵ ਹੋ ਜਾਂਦਾ ਨਾ ਵੱਡੀ ਪੱਧਰ ਦੇ ਉੱਤੇ ਉਹ ਇੱਕ ਇੰਡਸਟਰੀ ਬਣ ਜਾਂਦੀ ਹੈ, ਉਹਨੂੰ ਬਿਜ਼ਨਸ ਦੇ ਤੌਰ ਤੇ ਡੀਲ ਕੀਤਾ ਜਾਂਦਾ। ਆਹੀ ਚੀਜ਼ ਮੈਨੂੰ ਤਾਂ ਲੱਗ ਰਿਹਾ
ਇਹ ਇੱਕ ਵੈਸੇ ਜਿਹੜੀ ਐਜੂਕੇਸ਼ਨ ਦੇ ਬਾਰੇ ਪਹਿਲਾਂ ਵੀ ਆਪਾਂ ਕਾਫੀ ਗੱਲਾਂ ਕਰ ਚੁੱਕੇ ਹਾਂ ਕਿ ਇੱਕ ਦੇਖੋ ਜਾਲੀ ਬੰਦੇ ਪੜ੍ਹ ਰਹੇ ਨੇ ਮਤਲਬ ਵੈਸੇ ਹੀ ਖਾਨਾ ਪੂਰਤੀ ਲਈ ਜਾਂਦੇ ਵੀ ਨਹੀਂ ਹੈਗੇ, ਇੱਕ ਜੈਨੂਅਨਲੀ ਪੜ੍ਹ ਰਹੇ ਨੇ। ਇੰਡੀਆ ਦੇ ਵਿੱਚ ਵੀ ਕਾਫੀ ਪੈਸਾ ਵੀ ਲੱਗ ਰਿਹਾ, ਟਿਊਸ਼ਨਾਂ ਤੇ ਵੀ ਲੱਗ ਰਿਹਾ। ਟਿਊਸ਼ਨਾਂ ਦੀ ਵੀ ਗੱਲ ਕਰਾਂਗੇ ਕਿ ਟਿਊਸ਼ਨ ਇਜ਼ ਨਥਿੰਗ ਮੋਰ ਦੈਨ ਕਿ ਉੱਥੇ ਇੱਕ ਬੰਨ ਕੇ ਬੱਚਾ ਬੈਠਾ ਰਹਿੰਦਾ, ਘਰੇ ਉਹ ਬਹਿੰਦਾ ਨਹੀਂ, ਰੌਲਾ ਸਿਰਫ ਇੰਨਾ ਹੀ ਆ। ਜਿਹਦੇ ਘਰਦਿਆਂ ਦੇ ਵਿੱਚ ਡਿਸਿਪਲਿਨ ਹੈ ਉਹ ਘਰੇ ਬਿਠਾਲ ਕੇ 20 ਘੰਟਾ ਉਹ ਪੜ੍ਹਾ ਸਕਦੇ ਨੇ, ਉਨ੍ਹਾਂ ਦਾ ਫੋਨ ਸਾਈਡ ਤੇ ਰਖਾ ਲਓ, TV ਬੰਦ ਕਰ ਦਿਓ। ਸੋ ਟਿਊਸ਼ਨ ਦੇ ਨਾਮ ਤੇ ਵੀ ਬੜਾ ਕੁਝ ਚੱਲ ਰਿਹਾ ਤੇ ਖੈਰ ਜਿਹੜੀ ਇੱਕ ਜੈਨੂਅਨਲੀ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਹੁੰਦਾ ਆ ਮਿੰਟੂ ਜੀ ਕਿ ਇੱਕ ਬੱਚੇ ਜਿਹੜੇ ਨੇ ਇੱਥੇ ਪੜ੍ਹਦੇ ਨੇ ਉਹ ਪ੍ਰੋਪਰ ਪੜ੍ਹਦੇ ਨੇ ਚਾਹੇ ਉਹ ਇੰਡੀਆ ਤੋਂ ਆਏ ਹੋਏ ਨੇ ਐਜ਼ ਏ ਸਟੂਡੈਂਟ ਚਾਹੇ ਇੱਥੋਂ ਦੇ ਜੰਮਪਲ ਨੇ ਉਹ ਪ੍ਰੋਪਰ ਅਸਾਈਨਮੈਂਟ ਕਰਦੇ ਨੇ ਫੀਲਡ ਚ ਜਾਂਦੇ ਨੇ ਕੰਮ ਕਰਦੇ ਨੇ ਉਹ ਡਿਗਰੀ ਲੈਂਦੇ ਨੇ ਕੋਈ ਵੀ ਡਿਗਰੀ ਲੈਂਦੇ ਨੇ ਇੱਕ ਜਿਹੜੇ ਆ ਉਹ ਮਤਲਬ ਟੋਟਲੀ ਬੰਕ ਮਾਰਦੇ ਨੇ ਮਤਲਬ ਪੈਸੇ ਦੇ ਕੇ ਹੇਠ ਉੱਤੇ ਕਰਕੇ ਜਾਅਲੀ ਕਾਲਜਾਂ ਦੇ ਵਿੱਚ ਉਹ ਸੇਮ ਡਿਗਰੀ ਲੈ ਲੈਂਦੇ ਨੇ ਠੀਕ ਹੈ ਜਦੋਂ ਜੋਬ ਦੇ ਲਈ ਜਾਂਦੇ ਨੇ ਠੀਕ ਹੈ ਤਾਂ ਉਹ ਜੋਬ ਦੇ ਵਿੱਚ ਕੋਈ ਡਿਫਰੈਂਸ਼ੀਏਸ਼ਨ ਨਹੀਂ ਹੁੰਦਾ ਪਹਿਲਾਂ ਕਾਗਜ਼ ਦੇਖ ਕੇ ਵੀ ਕਿਹਦੇ ਕੋਲ ਕਿੱਦਾਂ ਆ ਹਨਾ ਉਹ ਵੀ ਇੱਕ ਅਨਫੇਅਰ ਹੈ ਮਤਲਬ ਇੱਕ ਅਨਫੇਅਰ ਸਿਸਟਮ ਚੱਲ ਰਿਹਾ ਐਜੂਕੇਸ਼ਨ ਦੇ ਵਿੱਚ ਇਹ ਇੱਕ ਬੜੀ ਸੰਗੀਨ ਪ੍ਰੋਬਲਮ ਹੈ
ਬਿਲਕੁਲ ਬਿਲਕੁਲ ਇਹ ਚ ਕੋਈ ਝੂਠ ਨਹੀਂ ਹੈਗਾ ਤੇ ਪਰ ਗੱਲ ਤਾਂ ਇਹ ਹੈ ਨਾ ਵੀ ਸਾਰੇ ਚੀਜ਼ ਸਾਰੇ ਜਿਹੜੇ ਕਹਿੰਦੇ ਨੇ ਆਵਾ ਉੱਤਣ ਵਾਲੀ ਗੱਲ ਆ ਵੀ ਸਾਰਾ ਕੋਈ ਟੱਪ ਬਣਾਉਣ ਵਾਲੀ ਗੱਲ ਹੋਈ ਪਈ ਆ ਫਿਲਹਾਲ ਤਾਂ
ਬਿਲਕੁਲ ਔਰ ਮਤਲਬ ਮੈਂ ਇਸ ਦੇ ਮਤਲਬ ਮੈਨੂੰ ਕਾਫੀ ਦੁੱਖ ਲੱਗਦਾ ਕਿ ਜਿਹੜੇ ਮਿਹਨਤੀ ਆ ਉਹ ਆਪਣੀ ਰਿਸਰਚ ਕਰਦੇ ਆ ਸਾਰਾ ਕੁਝ ਕਰਦੇ ਆ ਤੇ ਉਹਦੇ ਨਾਲ ਇੱਕ ਪੈਰਲਲ ਬਿਨਾਂ ਮਿਹਨਤ ਕਰਦੇ ਵਿੱਚ ਵੜ ਜਾਂਦਾ ਔਰ ਉਸੇ ਆਦਤਾਂ ਦੇ ਕਾਰਨ ਉਹ ਤਰੱਕੀ ਵੀ ਲੈ ਲੈਂਦਾ ਕੱਲਾ ਇੱਥੇ ਨਹੀਂ ਜਦੋਂ ਜੋਬ ਦੇ ਵਿੱਚ ਵੀ ਜਾਂਦਾ ਤਾਂ ਵੀ ਕੋਈ ਨਾ ਕੋਈ ਜਗਾੜ ਲਾ ਕੇ ਉਹ ਇੱਕ ਹੋਣਹਾਰ ਬੱਚੇ ਤੋਂ ਜਾਂ ਉਹ ਤੋਂ
ਅੱਜ ਹਾਂਜੀ ਅੱਜ ਦੇ ਯੁੱਗ ਚ ਅਵੇਅਰਨੈਸ ਦਾ ਵੀ ਚੱਲ ਪਿਆ ਯੁੱਗ ਬਹੁਤ ਸਾਰੀਆਂ ਫਿਲਮਾਂ ਮਿਲ ਜਾਣਗੀਆਂ ਪਰਸੋਂ ਚੌਥੇ ਮੈਂ ਇੱਕ ਸ਼ਾਰਟ ਮੂਵੀ ਦੇਖ ਰਿਹਾ ਸੀ ਉਹ ਸ਼ਾਰਟ ਮੂਵੀ ਚ ਦਿਖਾ ਰਹੇ ਸੀ ਵੀ ਇੱਕ ਡਾਕਟਰ ਬਾਹਰ ਆ ਕੇ ਕਹਿ ਰਿਹਾ ਜੀ ਵੀ ਕਿਸੇ ਦਾ ਜਿਹੜਾ ਪੇਸ਼ੈਂਟ ਸੀ ਵੀ ਤੇਰੇ ਘਰ ਵਾਲੀ ਵੀ ਮੈਂ ਬਚਾ ਨਹੀਂ ਸਕਿਆ ਤੇ ਜਦੋਂ ਉਹ ਸ਼ਬਦ ਬੋਲਦਾ ਨਾ ਤੇ ਜਿਹਦੇ ਘਰ ਵਾਲੀ ਸੀ ਉਹ ਕਾਫੀ ਵੱਡਾ ਆਫਿਸਰ ਸੀ ਕਾਫੀ ਵੱਡੇ ਰੁਤਬੇ ਦਾ ਬੰਦਾ ਸੀਗਾ ਤੇ ਉਹ ਜਦੋਂ ਡਾਕਟਰ ਦੀ ਸੁਣ ਕੇ ਗੱਲ ਝੜਕ ਹੋਇਆ ਜਾਂਦਾ ਤੇ ਪਰ ਜਦੋਂ ਡਾਕਟਰ ਕਿੰਨੀ ਸਮਾਰ ਕੇ ਦੇਖਦਾ ਤੋ ਆਪਦੇ ਫਲੈਸ਼ਬੈਕ ਚ ਚਲਾ ਜਾਂਦਾ ਤਾਂ ਉਹਦੇ ਚ ਉਹਨੂੰ ਦੇਖਦਾ ਵੀ ਉਹਦੇ ਕੋਲੇ ਉਹ ਚੋਣ ਕਮਿਸ਼ਨ ਦੇ ਵਿਚ ਜਿੱਥੇ ਉਹਨਾਂ ਡਾਕਟਰਾਂ ਦੀ ਚੋਣ ਹੋਣੀ ਸੀ ਉਹਦਾ ਉਹ ਹੈੱਡ ਸੀ ਤੇ ਉਹਦੇ ਕੋਲੇ ਆ ਕੇ ਉਹਨੇ ਉਹਨੂੰ ਲੱਖ ਰੁਪਿਆ ਦੇ ਕੇ ਭਰਤੀ ਹੋਇਆ ਸੀਗਾ ਉਹ ਡਾਕਟਰ ਤੇ ਉਹ ਫਿਰ ਉਹਨੂੰ ਬੜੀ ਚੋਟ ਲੱਗਦੀ ਆ ਵੀ ਮੈਂ ਕਰਾਇਆ ਤੇ ਮੇਰੇ ਘਰ ਵਾਲੀ ਅੱਜ ਮੇਰਾ ਸਾਥ ਛੱਡ ਗਈ ਇਹਦੇ ਕਾਰਨ ਇਹੋ ਜਿਹੇ ਡਾਕਟਰ ਕਾਰਨ ਸੋ ਪਿਛਲੇ ਦਿਨ ਸਿਡਨੀ ਚ ਵੀ ਇਹੋ ਜਿਹਾ ਡਾਕਟਰ ਦੀ ਰੌਲਾ ਪਿਆ ਸੀ ਰੱਬ ਬਚਾਵੇ ਜੀ ਇਨ੍ਹਾਂ ਲੋਕਾਂ ਤੋਂ
ਹਾਂਜੀ ਉਹ ਦੇਖ ਲੋ ਵੀ ਉਹ ਜਾਲੀ ਮਤਲਬ ਕਿਸੇ ਦੀ ਆਈ ਡੀ ਚੋਰੀ ਕਰਕੇ ਉਹ 10 ਸਾਲ ਇੱਥੇ ਮੈਨੂੰ ਲੱਗਦਾ ਆਪਰੇਸ਼ਨ ਵੀ ਕਰ ਗਿਆ ਕਈ ਕੁਛ ਕਰ ਗਿਆ ਤੇ ਕਿੱਥੋਂ ਤੱਕ ਗਾਂ ਤੇ ਗਾਂ ਪਹੁੰਚ ਗਿਆ ਸੋ ਉਹ ਜਿਹੜਾ ਸਾਡਾ
ਆਸਟ੍ਰੇਲੀਆ ਵਰਗੇ ਮੁਲਕ ਚ
ਉਹ ਵੀ ਆਸਟ੍ਰੇਲੀਆ ਵਰਗੇ ਮੁਲਕ ਤੇ ਮਤਲਬ ਗੱਲ ਇਹ ਕਰ ਰਿਹਾ ਸੀਗਾ ਤੇ ਐਜੂਕੇਸ਼ਨ ਦੇ ਮਾਮਲੇ ਦੇ ਵਿਚ ਅਸੀਂ ਚੀਟਿੰਗ ਕਰਦੇ ਆ ਇੱਕ ਬੰਦਾ ਮਿਹਨਤ ਕਰ ਰਿਹਾ ਨਿਆਣਾ ਦੂਸਰਾ ਮਤਲਬ ਚੀਟਿੰਗ ਕਰ ਰਿਹਾ ਉਹ ਜਦੋਂ ਸੇਮ ਡਿਗਰੀ ਲੈ ਕੇ ਜੋਬ ਤੇ ਜਾਂਦੇ ਨੇ ਤੇ ਉਹ ਜੋਬ ਦੀਆਂ ਤਰੱਕੀਆਂ ਦੇ ਵਿੱਚ ਵੀ ਫਿਰ ਚੀਟਿੰਗ ਚੱਲਦੀ ਹੈ ਕਿਉਂਕਿ ਉਹ ਤਾਂ ਉਹਨੂੰ ਤਾਂ ਹੋਰ ਕੋਈ ਆਪਸ਼ਨ ਹੈ ਨੀ ਚੀਟਿੰਗ ਕਰਨ ਤੋਂ ਬਿਨਾਂ ਨਾ ਇੱਕ ਬੰਦਾ ਮਿਹਨਤ ਕਰ ਰਿਹਾ ਤੇ ਉਹ ਉਹਨੂੰ ਚਲਾਕੀਆਂ ਕਰ ਕਰਕੇ ਉਹਨੂੰ ਪਿੱਛੇ ਸੁੱਟ ਰਹੇ ਤੁਸੀਂ ਆਮ ਦੇਖਿਆ ਹੋਣਾ ਕਿਸੇ ਵੀ ਵਰਕ ਪਲੇਸ ਦੇ ਵਿੱਚ ਕੋਈ ਮਤਲਬ ਸੰਜੀਦਾ ਵਰਕ ਪਲੇਸ ਹੋਊਗੀ ਜਿੱਥੇ ਕੰਮ ਕਰਨ ਵਾਲੇ ਦੀ ਤਰੱਕੀ ਹੁੰਦੀ ਹੋਊਗੀ ਨਹੀਂ ਤਾਂ ਜਿਹੜਾ ਕੰਮ ਕਰਦਾ ਨਾ ਉਹਨੂੰ ਬੜੀਆਂ ਗਹਿਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਕਿ ਤੂੰ ਯਾਰ ਇੰਨਾ ਕੰਮ ਕੱਲੇ ਕਰੀ ਜਾਂਦਾ ਤੂੰ ਇੰਨਾ ਕੱਲੇ ਕਰੀ ਜਾਂਦਾ ਤੈਨੂੰ ਕੀ ਲੋੜ ਪਈ ਆ ਜਿਹੜੇ ਨਾਲ ਦੇ ਕੰਮ ਚ ਉਲਟੇ ਹੁੰਦੇ ਆ ਨਾ ਵਰਕ ਪਲੇਸ ਦੇ ਵਿੱਚ ਉਹ ਇਹੋ ਜਿਹੀਆਂ ਗੱਲਾਂ ਕਰ ਕਰਕੇ ਉਹਨੂੰ ਵੀ ਪਿੱਛੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਚਾਪਲੂਸੀ ਕਰਦੇ ਨੇ ਮਤਲਬ ਆਪਣੇ ਓਨਰ ਨੂੰ ਜਾਂ ਆਪਣੇ ਸੁਪਰਵਾਈਜ਼ਰ ਨੂੰ ਪਾਰਟੀਆਂ ਦਿੰਦੇ ਨੇ ਉਹਨਾਂ ਨਾਲ ਗੱਲਾਂ ਬਣਾਉਂਦੇ ਨੇ ਰਿਲੇਸ਼ਨ ਬਣਾਉਂਦੇ ਨੇ ਤਾਂ ਕਿ ਉਹਨਾਂ ਨੂੰ ਤਰੱਕੀ ਦਿੱਤੀ ਜਾਵੇ ਫਿਰ ਉਹ ਕਾਨਾਫੂਸੀ ਕਰਦੇ ਨੇ ਜਿਹੜੇ ਬਈ ਵਧੀਆ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਪ੍ਰਤੀ ਉਹ ਸ਼ਡਯੰਤਰ ਰਚਦੇ ਨੇ ਵਰਕ ਪਲੇਸ ਦੇ ਵਿੱਚ ਇਹ ਇੱਕ ਬੜੀ ਮਤਲਬ ਪ੍ਰੋਬਲਮ ਹੈ ਸਾਡੀ ਸੋਸਾਇਟੀ ਦੇ ਵਿੱਚ ਇਹ ਕੱਲੀ ਮਤਲਬ ਇੰਡੀਆ ਦੇ ਵਿੱਚ ਨਹੀਂ ਹੈਗੀ ਸਾਰੇ ਵਰਲਡ ਦੇ ਵਿੱਚ ਸੇਮ ਪ੍ਰੋਬਲਮ ਹੈ ਇਹਨੂੰ ਮਤਲਬ ਕਿਤੇ ਨਾ ਕਿਤੇ ਕਾਬੂ ਪਾਉਣ ਦੀ ਬੜੀ ਲੋੜ ਹੈ ਖੈਰ ਪ੍ਰਾਈਵੇਟ ਬਿਜ਼ਨਸ ਜਿਹੜਾ ਆ ਉਹ ਸਮਝਦਾ ਆ ਉਹ ਦੇਖਦਾ ਕਿਉਂਕਿ ਵਾਲੀ ਵਾਰਸ ਹੁੰਦੇ ਨੇ ਜਿਹੜੇ ਸਰਕਾਰੀ ਨੌਕਰੀਆਂ ਦੇ ਵਿੱਚ ਨੇ ਨਾ ਜ਼ਿਆਦਾਤਰ ਉੱਥੇ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਉੱਥੇ ਇਉਂ ਲੱਗਦਾ ਵੀ ਕੋਈ ਵਾਲੀ ਵਾਰਸ ਹੈ ਨਹੀਂ ਸਰਕਾਰੀ ਆ ਛੱਡੋ ਮੈਂ ਕੀ ਕਰਨਾ ਪ੍ਰੋਡਕਟੀਵਿਟੀ ਨਹੀਂ ਹੈ ਤਾਂ ਨਾ ਸਹੀ ਹੈ ਨਾ ਕਿਉਂਕਿ ਉਨ੍ਹਾਂ ਨੇ ਕਿਹੜੇ ਕਿਸੇ ਨੂੰ ਜਵਾਬ ਦੇਣਾ ਹੁੰਦਾ ਖੈਰ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਤੇ ਮੈਂ ਮਿੰਟੂ ਜੀ ਤੁਹਾਨੂੰ ਹੁਣ ਛੱਡਦਾ ਕਿ ਤੁਸੀਂ ਕਿਉਂਕਿ ਬੜੀ ਅਹਿਮ ਮੀਟਿੰਗ ਦੇ ਵਿੱਚ ਹੋ ਤੇ ਪ੍ਰੋਗਰਾਮ ਫਿਰ ਮੈਂ ਜਾਰੀ ਰੱਖਾਂਗਾ ਤੇ ਜਾਂਦੇ ਜਾਂਦੇ ਕੱਲ ਦੇ ਪ੍ਰੋਗਰਾਮ ਦੇ ਬਾਰੇ ਵੀ ਥੋੜਾ ਜ਼ਿਕਰ ਕਰ ਦਿਓ
ਬਿਲਕੁਲ ਜੀ ਕੱਲ ਦੇ ਪ੍ਰੋਗਰਾਮ ਚ ਵੀ ਆਪਾਂ ਕੋਈ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਨਵਾਂ ਤੇ ਵਧੀਆ ਮੁੱਦਾ ਛੋਣ ਦੀ ਤਾਂ ਕਿ ਜਿਹਦੇ ਨਾਲ ਕਿ ਕੋਈ ਫਾਇਦਾ ਹੋ ਸਕੇ ਕੋਈ ਕਿਸੇ ਦਾ ਚਾਰ ਸ਼ਬਦਾਂ ਨਾਲ ਜੇ ਕਿਸੇ ਦਾ ਭਲਾ ਹੁੰਦਾ ਤਾਂ ਉਹੋ ਜਿਹੀ ਕੋਸ਼ਿਸ਼ ਸਾਡੀ ਹੁੰਦੀ ਆ ਸੋ ਕੋਸ਼ਿਸ਼ ਕਰਿਆ ਕਰੋ ਕੋਈ ਵਧੀਆ ਵਧੀਆ ਗੱਲਾਂ ਲੈ ਕੇ ਆਈਏ ਵਧੀਆ ਵਧੀਆ ਕੋਈ ਮੁੱਦੇ ਲੈ ਕੇ ਆਈਏ ਸੋ ਸਾਨੂੰ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਮੁੱਦੇ ਲਈ ਤਾਂ ਕਿ ਅਸੀਂ ਉਸ ਮੁੱਦੇ ਦੇ ਉੱਤੇ ਵਰਕਆਊਟ ਕਰਕੇ ਉਹਨੂੰ ਲੈ ਕੇ ਆਈਏ ਸੋ ਬਾਕੀ ਇਹ ਆ ਜੀ ਜਾਂਦਾ ਜਾਂਦਾ ਮੈਂ ਖੇਡਾਂ ਲਈ ਫੇਰ ਬੇਨਤੀ ਕਰਦਾ ਜੇ ਹਲੇ ਤੱਕ ਤੁਸੀਂ ਨਹੀਂ ਜੁੜੇ ਖੇਡਾਂ ਨਾਲ ਪਲੀਜ਼ 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 ਜੁੜੋ ਜੀ ਕਿਉਂਕਿ ਇਹ ਸਾਊਥ ਆਸਟ੍ਰੇਲੀਆ ਦੇ ਖਾਸ ਕਰਕੇ ਸਰੋਤਿਆਂ ਲਈ ਤਾਂ ਖਾਸ ਕਹੂੰਗਾ ਵੀ ਸਾਊਥ ਆਸਟ੍ਰੇਲੀਆ ਦੇ ਸਰੋਤਿਆਂ ਨੂੰ ਇੱਕ ਜਿਹੜਾ ਮੇਜ਼ਬਾਨ ਦੀ ਭੂਮਿਕਾ ਨਿਭਾਉਣੀ ਪੈਣੀ ਆ, ਕੱਲੇ ਕੱਲੇ ਨੂੰ ਜਿੰਮੇਵਾਰੀ ਚੱਕਣੀ ਪੈਣੀ ਆ, ਫੇਰ ਜਾ ਕੇ ਅਸੀਂ ਏਡਾ ਵੱਡਾ ਕਾਮਯਾਬ ਜਾਂ ਏਡਾ ਵੱਡਾ ਉਦਮ ਕਰ ਸਕਾਂਗੇ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜਾਰੀ ਰੱਖੋ ਜੀ ਪ੍ਰੋਗਰਾਮ।
ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ ਤੇ ਮਿੰਟੂ ਜੀ। ਤੇ ਦੋਸਤੋ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਕੱਲ ਇੱਕ ਗੀਤ ਦੀ ਫਰਮਾਇਸ਼ ਆਈ ਸੀ ਜਿਹੜਾ ਮੈਂ ਅੱਜ ਲਾ ਰਿਹਾ, ਸਿਰਫ 24 ਘੰਟੇ ਲੇਟ ਆ ਜੀ, ਕੋਈ ਗੱਲ ਨੀ, ਪ੍ਰੋਗਰਾਮ ਇੱਕੋ ਹੀ ਆ। ਇਹ ਗੀਤ ਸੀ ਜੀ ਜੁੰਡੀ ਦੇ ਯਾਰ, ਕਮਲ ਹੀਰ ਨੇ ਇਸ ਗੀਤ ਦੀ ਫਰਮਾਇਸ਼, ਕਮਲ ਹੀਰ ਨੇ ਗਾਇਆ ਸੀ ਤੇ ਸਾਡੇ ਇੱਕ ਸੱਜਣ ਉਹਨਾਂ ਨੇ ਫਰਮਾਇਸ਼ ਕੀਤੀ ਸੀ, ਸੁਣਦੇ ਆ ਜੁੰਡੀ ਦੇ ਯਾਰ।
ਰਿਸ਼ਤੇ ਮਿਲ ਅਚਾਨਕ ਜਾਂਦੇ ਆ ਪਰ ਮਿਲਦੇ ਰਹਿਣਾ ਤੁਹਾਡੀ ਮਰਜ਼ੀ ਹੁੰਦੀ ਹੈ। ਪੇਸ਼ ਕਰ ਰਿਹਾ
ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਪੈਂਦੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਪੈਂਦੀ। ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਭੁੱਖੀ ਪੈਂਦੀ, ਜੋ ਬਹਾਰ ਬਿਨਾ ਕਿੱਦਾਂ ਮੁੰਡੇ ਯਾਰ ਬਿਨਾ, ਘੋੜਾ ਅਸਵਾਰ ਬਿਨਾ ਖਾਲਸਾ ਕਟਾਰ ਬਿਨਾ, ਜੋ ਬਾਣੀਏ ਵਪਾਰ ਬਿਨਾ ਬਚਦੇ ਨਹੀਂ।
ਇਸੇ ਤਰ੍ਹਾਂ
ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾ ਸਜਦੇ ਨਹੀਂ। ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਯਾਰਾਂ ਬਿਨਾਂ ਸੱਜਦੇ ਨਹੀਂ।
ਰਾਜਾ ਜਿਵੇਂ ਰਾਣੀ ਬਿਨਾਂ ਫਿਲਮ ਕਹਾਣੀ ਬਿਨਾਂ, ਮੱਖਣੀ ਮਧਾਣੀ ਬਿਨਾਂ ਭੈਣ ਕਾ ਪਰਾਣੀ ਬਿਨਾਂ, ਆਣੀ ਜਾਣੀ ਬਿਨਾ ਚੱਲਦੇ ਨਹੀਂ।
ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾਂ ਸੱਜਦੇ ਨਹੀਂ। ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾਂ ਸੱਜਦੇ ਨਹੀਂ।
ਰਾਂਝਾ ਜਿਵੇਂ ਹੀਰ ਬਿਨਾ, ਆਤਮਾ ਸਰੀਰ ਬਿਨਾ ਵੱਡੇ ਰਾਜਾ ਫਕੀਰ ਬਿਨਾ, ਜੋ ਸੁੱਖ ਤਕਦੀਰ ਬਿਨਾ ਦੱਬਦੇ ਨਹੀਂ।
ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾ ਸੱਜਦੇ ਨਹੀਂ। ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਯਾਰਾਂ ਬਿਨਾਂ ਸੱਜਦੇ ਨਹੀਂ।
ਜੋਬਨ ਜਲਾਲ ਬਿਨਾਂ ਭਗਤ ਲੰਬੇ ਵਾਲ ਬਿਨਾਂ, ਸਰਦੀ ਸਿਆਲ ਬਿਨਾਂ ਸੌਦਾ ਜੋ ਦਲਾਲ ਬਿਨਾਂ, ਕੁੰਡੇ ਢਾਈ ਵਾਲ ਬਿਨਾ ਭੱਜਦੇ ਨਹੀਂ।
ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੀਆਂ ਯਾਰਾਂ ਬਿਨਾਂ ਸੱਜਦੇ ਨਹੀਂ। ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੀਆਂ ਯਾਰਾਂ ਬਿਨਾਂ ਸੱਜਦੇ ਨਹੀਂ।
ਜੀ ਜੁੰਡੀ ਦੇ ਯਾਰ, ਕਮਲ ਹੀਰ ਦੀ ਆਵਾਜ਼ ਦੇ ਵਿਚ ਇਹ ਖੂਬਸੂਰਤ ਗੀਤ ਸੁਣ ਰਹੇ ਸੀ। ਕੱਲ ਫਰਮਾਇਸ਼ ਆਇਆ ਸੀ ਤੇ ਸਾਰੇ ਸੱਜਣਾਂ ਦਾ ਧੰਨਵਾਦ ਜਿਹੜੇ ਗੀਤ ਵੀ ਭੇਜਦੇ ਨੇ, ਗੀਤ ਵੀ ਵੈਸੇ ਭੇਜਿਆ ਸੀਗਾ ਉਨ੍ਹਾਂ ਨੇ ਤੇ ਮਾਫ਼ੀ ਚਾਹੁੰਦੇ ਆ ਕਿ ਗੀਤ ਸੀਗਾ ਪਰ ਕਈ ਵਾਰੀ ਨਾ ਟਾਈਟਲ ਜਿਹੜਾ ਇਧਰ ਉਧਰ ਹੋ ਜਾਂਦਾ ਹੈ ਤੇ ਉਹ ਲੱਭ ਨਹੀਂ ਸਕੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਅਮਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿਚ ਹਾਜ਼ਰ ਹਾਂ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਤੇ ਸੁਨੇਹਾਂ ਦੇ ਵਿਚ ਸਾਡੇ ਨਾਲ ਮਹਿੰਦਰ ਸਿੰਘ ਹੰਸ ਜੁੜੇ ਨੇ ਤੇ ਉਨ੍ਹਾਂ ਨੇ ਪਹਿਲਾਂ ਜਿਹੜੀ ਗੱਲਬਾਤ ਆਪਾਂ ਕੀਤੀ ਸੀ ਦੀਦਾਰ ਸਿੰਘ ਦੀ ਉਹ ਸਹਿਮਤੀ ਹੈ ਕਹਿੰਦੇ ਜੀ ਮੈਂ ਮਿੰਟੂ ਭਾਜੀ ਨਾਲ ਸਹਿਮਤ ਹਾਂ ਮੇਕ ਸੈਂਸ ਆਈ ਵਾਜ਼ ਜਸਟ ਕਿਡਿੰਗ ਹਾਂਜੀ ਹਲਕਾ ਫੁਲਕਾ ਹੀ ਹੈ ਤੁਸੀਂ ਆਪ ਲਿਖਿਆ ਹੋਇਆ ਉਹਦੇ ਉੱਤੇ ਤੇ ਜਿਹੜੀ ਇਹ ਗੱਲ ਕਰ ਰਹੇ ਸੀ ਮੈਡੀਕਲ ਕਰਪਸ਼ਨ ਦੀ ਇਕ ਜਿਹੜੀ ਫਿਲਮ ਸੀਗੀ ਕਹਿੰਦੇ ਸੀ ਗੱਬਰ ਇਜ਼ ਬੈਕ ਉਸ ਮੂਵੀ ਦਾ ਇਹ ਸੀਨ ਸੀਗਾ ਜੀ ਸੋ ਗੱਲ ਆਪਾਂ ਨਕਲ ਦੀ ਕਰ ਰਹੇ ਸੀ ਕਿ ਕਿਸ ਤਰ੍ਹਾਂ ਫੜੇ ਜਾ ਰਹੇ ਨੇ ਤੇ ਵੀ ਸੀ ਸਾਹਿਬ ਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਧਰ ਕੱਲ ਇਕ ਮੈਡਮ ਨੇ ਜਾਂ ਟੀਚਰ ਨੇ ਸ਼ਾਇਦ ਪੇਪਰ ਲੀਕ ਕੀਤਾ ਵਟਸਐਪ ਤੇ ਪਰਚੀਆਂ ਵਾਸਤੇ ਸੋ ਇਹ ਜਿਹੜਾ ਰੁਝਾਨ ਹੈ ਇਹ ਜ਼ਿਆਦਾਤਰ ਰੁਝਾਨ 1985-86 ਤੋਂ ਬਾਅਦ ਚੱਲਿਆ ਹੈ ਤੇ ਬਾਕੀ ਅਮਰੀਕ ਸਿੰਘ ਫਲੋਰਾ ਖੁਦ ਟੀਚਰ ਨੇ ਨਕਲ ਤਾਂ ਚੱਲਦੀ ਸੀ ਪਰ ਐਡੇ ਵੱਡੇ ਜੰਗੀ ਪੱਧਰ ਤੇ ਸੋਫਿਸਟੀਕੇਟਡ ਨਕਲ ਨਹੀਂ ਸੀ ਚੱਲਦੀ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਅਮਰੀਕ ਸਿੰਘ ਉਨ੍ਹਾਂ ਨੂੰ ਪੁੱਛਾਂਗੇ ਕਿ ਨਕਲ ਦੇ ਕੀ ਕੀ ਮੋਡ ਰਹੇ ਨੇ ਉਨ੍ਹਾਂ ਦੇ ਜ਼ਮਾਨੇ ਦੇ ਵਿਚ ਉਹ ਖੁਦ ਟੀਚਰ ਨੇ ਤੇ ਉਹ ਕਾਨਫਰੰਸਿਸ ਤੇ ਗਏ ਹੋਏ ਸਨ ਇਕ ਦੋ ਹਫ਼ਤੇ ਤੇ ਅਗਲੇ ਹਫ਼ਤੇ ਤੋਂ ਪ੍ਰੋਗਰਾਮ ਦੇ ਵਿਚ ਫੇਰ ਸ਼ਾਮਲ ਹੋਣਗੇ ਤਾਂ ਇਧਰ ਦਲਜੀਤ ਸਿੰਘ ਮਹਿਤਾ ਚੌਂਕ ਨੇ ਇਕ ਚੁਟਕਲਾ ਭੇਜਿਆ ਕਹਿੰਦੇ ਇਕ ਵਿਆਹ ਦੇ ਵਿਚ ਪਲੇਟ ਦੇ ਵਿਚ ਨੈਪਕਿਨ ਪੇਪਰ ਰੱਖੇ ਦੇਖ ਕੇ ਇਹ ਕਮਲੀ ਨੂੰ ਲੱਗਾ ਕਿ ਸ਼ਾਇਦ ਇਹ ਕੁਝ ਖਾਣ ਵਾਲੀ ਚੀਜ਼ ਹੋਣੀ ਆ ਤੇ ਜਦੋਂ ਉਹ ਚੱਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋਂ ਦੂਜੇ ਅਮਲੀ ਦੀ ਆਵਾਜ਼ ਆਈ ਉਹ ਕੰਜਰਾ ਖਾਈਦਾ ਨੀ ਜਮਾ ਹੀ ਫਿੱਕਾ ਏ ਬਿਲਕੁਲ ਜੀ ਇਸ ਤਰ੍ਹਾਂ ਹੋ ਜਾਂਦੀ ਆ ਵੈਸੇ ਤੁਹਾਨੂੰ ਅੱਗੇ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਸੁਣਾ ਚੁੱਕੇ ਆ ਕਿ ਚੌਲਾਂ ਦੇ ਉੱਤੇ ਦਹੀਂ ਸਮਝ ਕੇ ਪਾ ਲਿਆ ਸੀਗਾ ਜੀ ਇਕ ਵਾਰੀ ਕਸਟਰਡ ਨੂੰ ਤੇ ਕਿਉਂਕਿ ਪਹਿਲੀ ਵਾਰੀ ਕਸਟਰਡ ਇੰਟਰੋਡਿਊਸ ਕੀਤਾ ਸੀ ਉਹ ਵੀ ਇਕ ਦੇਖਣ ਵਾਲਾ ਨਜ਼ਾਰਾ ਸੀ ਤੇ ਇਹਦੀ ਵੈਸੇ ਮੈਂ ਕਟਿੰਗ ਕੱਟੀ ਹੋਈ ਆ ਤੁਹਾਨੂੰ ਫਿਰ ਕਿਤੇ ਮੈਂ ਸੁਣਾਵਾਂਗਾ ਵੀ ਉਦਣ ਜਿਹੜੀ ਗੱਲਬਾਤ ਹੋਈ ਸੀ ਤੇ ਗਿਆਨ ਸਿੰਘ ਕੰਗ ਸਾਡੇ ਅੰਕਲ ਨੇ ਬ੍ਰਿਸਬੇਨ ਤੋਂ ਉਨ੍ਹਾਂ ਨੇ ਵੀ ਇਕ ਗੱਲ ਸੁਣਾਈ ਸੀ ਕੋਰਟ ਵਾਲੀ ਉਸੇ ਪ੍ਰੋਗਰਾਮ ਦੇ ਵਿਚ ਤੇ ਮੈਂ ਕੋਸ਼ਿਸ਼ ਕਰਾਂਗਾ ਕਿਤੇ ਉਹ ਵੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਦੀ ਖੈਰ ਇਕ ਗੀਤ ਤੋਂ ਬਾਅਦ ਸ਼ਾਇਦ ਕਰੇ ਲਈਏ ਤਾਂ ਹੋਰ ਵੀ ਸੱਜਣ ਪ੍ਰੋਗਰਾਮ ਦੇ ਵਿਚ ਜੁੜਨ ਸਾਡੇ ਨਾਲ ਤੇ ਦੱਸ ਦਈਏ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਜੁਆਇਨ ਇਨ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਈਮੇਲ ਦੇ ਜ਼ਰੀਏ request@harmanradio.com ਦੇ ਜ਼ਰੀਏ ਵੀ ਜੁੜ ਸਕਦੇ ਹੋ ਸੋ ਬਹੁਤ ਸਾਰੇ ਮੋਡ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਸਾਡੇ ਨਾਲ ਜੁਆਇਨ ਇਨ ਕਰ ਸਕਦੇ ਹੋ ਆਪਣੇ ਦਿਲ ਵਾਲੀ ਗੱਲ ਕਹਿ ਸਕਦੇ ਹੋ ਸੋ ਦੋਸਤੋ ਪ੍ਰੋਗਰਾਮ ਜਾਰੀ ਰੱਖਦੇ ਹਾਂ ਤੇ ਤੁਹਾਨੂੰ ਗੀਤ ਵੀ ਸੁਣਾਵਾਂਗੇ ਤਾਂ ਨਾਲ ਨਾਲ ਜਿਹੜੇ ਸੁਬਾ ਗੁਰਬਾਣੀ ਵਿਚਾਰ ਦੇ ਵਿਚ ਵਿਚਾਰ ਕੀਤੀ ਸੀ ਸ਼ਬਦ ਉਹ ਵੀ ਆਇਆ ਹੋਇਆ ਉਹ ਵੀ ਤੁਹਾਡੇ ਨਾਲ ਮੁੜ ਕੇ ਸਾਂਝਾ ਕਰਨਾ ਪਰ ਪਹਿਲਾਂ ਤੁਹਾਨੂੰ ਇਕ ਨਾ ਗੀਤ ਸੁਣਾਉਂਦੇ ਆ ਜੀ ਇਹ ਗੀਤ ਨੂਰਾ ਸਿਸਟਰ ਨੇ ਗਾਇਆ ਸੀ ਤੇ ਫਿਲਮ ਸੀ ਸ਼ਾਇਦ ਇਹ ਆਈ ਹੋਈ ਤੇ ਲਓ ਆਪਾਂ ਇਹਦਾ ਗੀਤ ਸੁਣਦੇ ਆ ਤਾਂ ਜੋਤੀ ਨੂਰਾ ਦੀ ਆਵਾਜ਼ ਦੇ ਵਿਚ ਜਿੰਦੜੀਏ ਐਲਬਮ ਦਾ ਨਾਂ ਵੀ ਜਿੰਦੜੀਏ ਸੀ 2015 ਦੇ ਵਿਚ ਗੀਤ ਦਾ ਆਨੰਦ ਮਾਣਦੇ ਆ ਉਸ ਤੋਂ ਬਾਅਦ ਫਿਰ ਆਪਾਂ ਗੀਤ ਸੰਗੀਤ ਵੀ ਤੇ ਗੱਲਾਂ ਵੀ ਜਾਰੀ ਰੱਖਾਂਗੇ ਜੀ ਜਿੰਦੜੀਏ ਬਹੁਤ ਸੋਹਣਾ ਗੀਤ ਨੂਰਾ ਸਿਸਟਰ ਦੀ ਆਵਾਜ਼ ਦੇ ਵਿਚ ਸੁਣਿਆ ਸੁਨੇਹੇ ਵੀ ਆਏ ਨੇ ਤੇ ਉਹ ਵੀ ਆਪਾਂ ਪੜ੍ਹਨੇ ਨੇ ਨਾਲ ਨਾਲ ਗੱਲਾਂ ਵੀ ਕਰਨੀਆਂ ਜਸ ਰਾਹੀ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਲੇਟ ਜੁੜਿਆ ਪ੍ਰੋਗਰਾਮ ਚ ਪਰ ਪੂਰਾ ਮਜ਼ਾ ਲੈ ਰਹੇ ਆਂ ਆਨੰਦ ਆਈ ਜਾਣ ਜੀ ਕਹਿ ਲੋ ਕਿ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਆ ਸਤਨਾਮ ਗਿੱਲ ਕਹਿ ਰਹੇ ਨੇ ਵੀ ਪੰਜਾਬ ਨੂੰ ਜਾ ਰਹੇ ਆ ਨੈਕਸਟ ਵੀਕ ਭਾਜੀ ਸਤਿ ਸ੍ਰੀ ਅਕਾਲ ਤੇ ਪਰ ਲੱਗਦਾ ਹੈ ਜੀ ਗਰਮੀ ਨਾਲ ਪਟਾਕੇ ਪੈਣਗੇ ਉਹ ਤਾਂ ਪੈਣਗੇ ਪੈਣਗੇ ਪਹਿਲਾਂ ਹੀ 36 ਡਿਗਰੀ ਅੱਜ ਦੱਸ ਰਹੇ ਨੇ ਪੰਜਾਬ ਦੇ ਵਿਚ ਹੋਣਾ ਤੇ ਪਤਾ ਕੀਤਾ ਸੀ ਕਹਿੰਦਾ ਪੱਖੇ ਪੂਰੇ ਜ਼ੋਰਾਂ ਤੇ ਚੱਲ ਰਹੇ ਨੇ ਇੰਡੀਆ ਦੇ ਵਿਚ ਹੁਣ ਖੈਰ ਗਰਮੀ ਤਾਂ ਗਰਮੀ ਆ ਇੰਡੀਆ ਦੀ ਗਰਮੀ ਤੇ ਸਰਦੀ ਦੋਨੋਂ ਹੀ ਕਾਫੀ ਖਤਰਨਾਕ ਹੁੰਦੀਆਂ ਨੇ ਕਾਫੀ ਐਕਸਟ੍ਰੀਮ ਲੈਵਲ ਤੇ ਹੁੰਦੀਆਂ ਨੇ ਤੇ ਅਮਰ ਸਿੰਘ ਛਪਟਨ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਠੀਕ ਠਾਕ ਹੋ ਜੀ ਬਿਲਕੁਲ ਠੀਕ ਠਾਕ ਹੈ ਤੁਸੀਂ ਆਪਣਾ ਹਾਲ ਚਾਲ ਸੁਣਾਓ ਜੀ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤਾਂ ਇਧਰ ਸਾਡੇ ਨਾਲ ਗੁਰਪਿੰਦਰ ਗਿੱਲ ਪ੍ਰੋਗਰਾਮ ਦੇ ਵਿਚ ਜੁੜੇ ਸਨ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਵੱਡੇ ਢਿੱਡ ਵਾਲੇ ਚਾਰ ਪੁਲਿਸ ਵਾਲੇ ਹੋਏ ਸਸਪੈਂਡ ਪੰਜਾਬ ਦੇ ਵਿਚ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਇਸ ਪਿੱਛੇ ਕੋਈ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ ਬਦਲੇ ਦੀ ਭਾਵਨਾ ਜਾਂ ਕੰਮ ਹੀ ਪੁੱਠੇ ਕੀਤੇ ਆ ਕਿ ਸਸਪੈਂਡ ਕਰ ਦਿੱਤੇ ਆ ਜੀ ਫਰੋਮ ਗੁਰਪਿੰਦਰ ਗਿੱਲ ਮੈਲਬਨ ਦੇਖੋ ਜਿੱਥੇ ਤੱਕ ਮੈਨੂੰ ਪਤਾ ਕਿ ਪ੍ਰੋਟੋਕਾਲ ਇਹ ਕਹਿ ਰਿਹਾ ਕਿ ਕੋਈ ਵੀ ਸਿਕਿਉਰਿਟੀ ਆਫਿਸਰ ਹੈ ਜਾਂ ਇੱਥੋਂ ਤੱਕ ਕਿ ਪੁਲਿਸ ਆਫਿਸਰ ਹੈ ਆਰਮੀ ਆਫਿਸਰ ਹੈ ਉਨ੍ਹਾਂ ਦਾ ਜਿਹੜਾ ਫਿਟਨੈਸ ਟੈਸਟ ਹੈ ਉਹ ਬੜਾ ਜ਼ਰੂਰੀ ਆ ਜਿੱਥੇ ਤੱਕ ਮੇਰਾ ਖਿਆਲ ਹੈ ਮੈਨੂੰ ਲੱਗਦਾ ਕਿ ਈਅਰਲੀ ਟੈਸਟ ਹੁੰਦਾ ਆ ਮੇਰੀ ਗੱਲਬਾਤ ਚੱਲਦੀ ਰਹਿੰਦੀ ਹੈ ਸਾਡੇ ਤਕਦੀਰ ਸਿੰਘ ਦਿਓਲ ਹੈ ਇੱਥੇ ਵਿਕਟੋਰੀਆ ਦੇ ਵਿਚ ਪੁਲਿਸ ਆਫਿਸਰ ਨੇ ਉਨ੍ਹਾਂ ਦਾ ਤੁਸੀਂ ਵੀਡੀਓ ਵੀ ਦੇਖਿਆ ਹੋਣਾ ਫੇਸਬੁੱਕ ਤੇ ਵਿਕਟੋਰੀਆ ਪੁਲਿਸ ਨੇ ਪਾਇਆ ਆ ਤੇ ਉਨ੍ਹਾਂ ਨਾਲ ਗੱਲ ਚੱਲਦੀ ਰਹਿੰਦੀ ਹੈ ਤੇ ਉਹ ਵੀ ਤਿਆਰੀ ਕਰਦੇ ਰਹਿੰਦੇ ਆਪਣੇ ਆਪ ਨੂੰ ਫਿੱਟ ਰੱਖਦੇ ਨੇ ਸਵਿਮਿੰਗ ਜਾਂਦੇ ਨੇ ਜਿਮ ਜਾਂਦੇ ਨੇ ਤੇ ਉਨ੍ਹਾਂ ਦੇ ਟੈਸਟ ਹੁੰਦੇ ਨੇ ਜੀ ਫਿਟਨੈਸ ਟੈਸਟ ਉਨ੍ਹਾਂ ਦੇ ਵਿਚੋਂ ਲੰਘਣਾ ਪੈਂਦਾ ਆ ਜੇ ਉਹ ਫਿਟਨੈਸ ਟੈਸਟ ਫੇਲ ਹੋ ਜਾਂਦੇ ਨੇ ਤਾਂ ਉਨ੍ਹਾਂ ਦੀ ਜਿਹੜੀ ਜੋਬ ਨੂੰ ਹੈ ਖਤਰਾ ਹੋ ਜਾਂਦਾ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਆਪਣੇ ਆਪ ਨੂੰ ਆਪਣੀ ਪੁਲਿਸ ਵਾਲਿਆਂ ਦੀ ਜਿਹੜੀ ਇਮੇਜ ਹੈ ਉਸ ਨੂੰ ਵਧਾਉਣ ਦੇ ਲਈ ਇਹ ਚਾਰ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਖੈਰ ਹੁਣੇ ਵੀ ਚਾਹੀਦੇ ਨੇ ਜਦੋਂ ਤੁਸੀਂ ਫਿੱਟ ਹੀ ਨਹੀਂ ਉਸ ਜੋਬ ਦੇ ਤਾਂ ਵਾਈ ਆਰ ਯੂ ਡੂਇੰਗ ਦੈਟ ਜੋਬ ਜੇ ਕਿਸੇ ਮਗਰ ਨੱਠਣਾ ਪੈ ਜਾਵੇ ਜਾਂ ਕੋਈ ਉਹ ਖੜੇ ਉਨ੍ਹਾਂ ਦਾ ਮਤਲਬ ਕੀ ਕੰਮ ਹੈ ਜੇ ਉਹ ਕੋਈ ਪਰਸ ਲੈ ਕੇ ਬੰਦਾ ਭੱਜ ਜਾਂਦਾ ਜਾਂ ਚੋਰ ਭੱਜ ਜਾਂਦਾ ਤੇ ਉਹਦਾ ਬਚਾਅ ਨਹੀਂ ਕਰ ਸਕਦੇ, ਉਹਦੇ ਮਗਰ ਭੱਜ ਕੇ ਉਹਨੂੰ ਫੜ ਨਹੀਂ ਸਕਦੇ, ਤਾਂ ਫਿਰ ਮਤਲਬ ਉਹ ਜੋਬ ਨਹੀਂ ਨਾ, ਉਹ ਫਿੱਟ ਨਹੀਂ ਹੈਗਾ। ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਠੀਕ ਹੈ ਗੱਲ, ਥੋੜਾ ਮੈਸੇਜ ਤਾਂ ਮਿਲਣਾ ਚਾਹੀਦਾ ਕਰਮਚਾਰੀਆਂ ਨੂੰ ਕਿ ਉਹ ਨਹੀਂ ਇੱਕ ਵਾਰੀ ਜੋਬ ਲੱਗ ਗਈ ਤੇ ਚਲੋ ਠੀਕ ਆ, ਫਿਰ ਆਨੰਦ ਲਓ ਖੜ ਕੇ ਚੌਂਕ ਦੇ ਵਿਚ, ਖਾਈ ਪੀ ਜਾਓ ਰੇਹੜੀਆਂ ਤੋਂ, ਜੋ ਮਰਜ਼ੀ ਕਰੀ ਜਾਓ। ਯੂ ਮਸਟ ਹੈਵ ਅ ਫਿਟਨੈਸ, ਮੇਰੀ ਆਪਣੀ ਰਾਏ ਆ। ਹਰਪਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਜਿਗਰਾ ਸੌਂਗ ਸੁਣਾ ਦਿਓ ਸੈਵੀ ਸਿੱਧੂ ਦੀ ਆਵਾਜ਼ ਦੇ ਵਿਚ, ਵੈਰੀ ਨਾਈਸ ਸੌਂਗ। ਜੇ ਗੀਤ ਹੋਇਆ ਜੀ ਤਾਂ ਮੈਂ ਜ਼ਰੂਰ ਸੁਣਾਵਾਂਗਾ। ਮੈਂ ਤੁਹਾਨੂੰ ਦੱਸਦਾ ਕਿ ਮੈਂ ਗੀਤਾਂ ਦਾ ਬਹੁਤਾ ਸ਼ੌਕੀਨ ਨਹੀਂ ਹੈਗਾ, ਮੈਨੂੰ ਲੇਟੈਸਟ ਗੀਤ ਨਹੀਂ ਪਤਾ ਹੁੰਦੇ ਕਿਹੜੇ ਕਿਹੜੇ ਚੱਲਦੇ ਨੇ, ਪਰ ਮੇਰੇ ਆਪਣੇ ਚਲੋ ਮੇਰੀ ਪਸੰਦ ਦੇ ਜਿਹੜੇ ਗਿਣਵੇਂ ਚੁਣਵੇਂ ਗੀਤ ਨੇ, ਮੈਂ ਕੋਸ਼ਿਸ਼ ਕਰਦਾ ਹੁੰਦਾ, ਗੀਤ ਕਈ ਵਾਰੀ ਹੁੰਦਾ ਹੈ ਸਾਡੇ ਕੋਲ ਪਰ ਮੈਨੂੰ ਲੱਭਦਾ ਨਹੀਂ। ਸੋ ਕਿਉਂਕਿ ਉਧਰ ਸਾਡਾ ਮਨਦੀਪ ਢਿੱਲੋਂ ਹੈ, ਉਹ ਗੀਤਾਂ ਦਾ ਐਕਸਪਰਟ ਹੈ ਤੇ ਉਹ ਗੀਤ ਲੱਭ ਲੈਂਦੇ ਨੇ, ਬੌਬੀ ਸਿੱਧੂ ਹੁਣੀ ਗੀਤ ਬੜੇ ਵਧੀਆ ਤਰੀਕੇ ਨਾਲ ਲੱਭ ਕੇ ਪੇਸ਼ ਕਰਦੇ ਨੇ। ਸੋ ਮੈਂ ਕੋਸ਼ਿਸ਼ ਕਰਦਾ ਜੀ ਤੁਹਾਡਾ ਗੀਤ ਜ਼ਰੂਰ ਲਾਉਣ ਦੀ ਕੋਸ਼ਿਸ਼ ਕਰਾਂਗਾ। ਤਾਂ ਇਧਰ ਸਾਡੇ ਜਿਹੜੇ ਸਰੋਤੇ ਨੇ ਜੀ, ਹਾਂਜੀ, ਸਾਡੀ ਜਿਹੜੀ ਐਪਲੀਕੇਸ਼ਨ ਹੈ ਉਹਦੇ ਬਾਰੇ ਵੀ ਮੈਂ ਦੱਸਦਾ ਕਿ ਉਹ ਅਪਗ੍ਰੇਡ ਹੋ ਚੁੱਕੀ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿਹਾ ਕਿ ਨਵੀਂ ਐਪਲੀਕੇਸ਼ਨ ਦੇ ਬਾਰੇ ਜ਼ਰੂਰ ਦੱਸੋ। ਜਿਹੜੀ ਨਵੀਂ ਐਪਲੀਕੇਸ਼ਨ ਹੈ ਜੀ ਐਂਡਰਾਇਡ ਦੀ, ਉਹ ਪਿਛਲੇ ਹਫ਼ਤੇ ਰਿਲੀਜ਼ ਕੀਤੀ ਗਈ ਸੀ 6ਵੇਂ ਵਰ੍ਹੇਗੰਢ ਦੇ, ਤੇ ਉਸਦਾ ਅਪਗ੍ਰੇਡ ਇਸ ਹਫ਼ਤੇ ਫਿਰ ਦੂਜਾ ਵੀ ਆ ਰਿਹਾ, ਆਈਫੋਨ ਤੇ ਵੀ ਅਪਗ੍ਰੇਡ ਕੀਤੀ ਜਾ ਰਹੀ ਆ। ਤੇ ਉਸ ਦੇ ਵਿਚ ਨਾ ਬੜੇ ਫੰਕਸ਼ਨ ਲਾਏ ਗਏ ਨੇ, ਰੇਡੀਓ ਵੀ ਸੁਣ ਸਕਦੇ ਆ ਤੁਸੀਂ, ਉਹ ਚ ਨੰਬਰ ਜਿਹੜੇ ਸਾਡੇ ਕਾਲ ਟੂ ਲਿਸਨ ਨੰਬਰ ਆ ਉਹ ਵੀ ਡਾਇਰੈਕਟ ਉਹ ਚ ਡਾਇਲ ਕਰ ਸਕਦੇ, ਪੋਡਕਾਸਟ ਵੀ ਸੁਣ ਸਕਦੇ ਤੁਸੀਂ, ਉਹ ਚ ਪੰਜਾਬੀ ਅਖਬਾਰ ਵੀ ਡਾਇਰੈਕਟ ਪੜ੍ਹ ਸਕਦੇ ਆ, ਸਾਡਾ ਫੇਸਬੁੱਕ ਵੀ ਦੇਖ ਸਕਦੇ ਆ, ਕਾਲ ਵੀ ਕਰ ਸਕਦੇ ਆ ਸਟੂਡੀਓ ਨੂੰ, ਈਮੇਲ ਵੀ ਕਰ ਸਕਦੇ ਆ, ਟੈਲੀਗ੍ਰਾਮ ਵੀ ਭੇਜ ਸਕਦੇ ਆ, ਤੇ ਇੱਕ ਲੋਕੇਸ਼ਨ ਬਟਨ ਵੀ ਲੱਗਾ ਹੋਇਆ ਕਿ ਤੁਸੀਂ ਆਪਣੀ ਲੋਕੇਸ਼ਨ ਭੇਜ ਸਕਦੇ ਹੋ, ਨਕਸ਼ਾ ਤੁਹਾਡਾ ਜਿਹੜਾ ਉਹ ਭੇਜ ਦੇਗਾ ਵੀ ਤੁਸੀਂ ਇੱਥੋਂ। ਕਈ ਵਾਰੀ ਹੁੰਦਾ ਨਾ ਲਿਖਿਆ ਵੀ ਮੈਂ ਜੀ ਸਿਆਟਲ ਤੋਂ ਬੋਲ ਰਿਹਾ ਜਾਂ ਮੈਂ ਇਸ ਜਗ੍ਹਾ ਤੋਂ ਬੋਲ ਰਿਹਾ, ਤੇ ਕਈ ਵਾਰੀ ਸਮਝ ਨਹੀਂ ਆਉਂਦੀ, ਤਾਂ ਉਹ ਡਿਟੇਲ ਉਹਦੇ ਵਿੱਚ ਵੀ ਪਾਈ ਜਾ ਸਕਦੀ ਆ। ਜਿਹੜੀ ਅਪਗ੍ਰੇਡ ਇਸ ਹਫ਼ਤੇ ਆ ਰਹੀ ਆ ਉਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕੀਰਤਨ ਲਾਈਵ, ਉਹ ਵੀ ਆਪਾਂ ਪੇਸ਼ ਕਰਾਂਗੇ, ਤੁਸੀਂ ਉਹਦੇ ਸਾਡੀ ਐਪ ਦੇ ਵਿੱਚੋਂ ਹੀ ਸੁਣ ਸਕਦੇ ਹੋ। ਹੁਕਮਨਾਮਾ ਸਾਹਿਬ ਡੇਲੀ ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਫੇਰ ਜਿਹੜੇ ਜਿੰਨੇ ਆਸਟ੍ਰੇਲੀਆ ਦੇ ਗੁਰੂ ਘਰਾਂ ਚੋਂ ਸਾਡਾ ਲਾਈਵ ਚੱਲਦਾ ਉਹ ਵੀ ਉਸ ਦੇ ਵਿੱਚੋਂ ਹੀ ਤੁਸੀਂ ਪੜ੍ਹ ਸਕਦੇ ਹੋ, ਮਤਲਬ ਸੁਣ ਵੀ ਸਕਦੇ ਹੋ। ਤੇ ਨਾਲ ਦੀ ਨਾਲ ਇੱਕ ਲਾਈਵ ਸਟ੍ਰੀਮ ਪੇਜ ਹੋਏਗਾ ਜਿੱਥੇ ਜਿੰਨੇ ਵੀ ਸੁਨੇਹੇ ਸਾਡੇ ਤੁਹਾਡੇ ਆਉਂਦੇ ਨੇ, ਕੋਈ ਇੰਟਰਸਟਿੰਗ ਤੁਸੀਂ ਗੱਲ ਭੇਜਦੇ ਹੋ, ਫੋਟੋ ਸ਼ੇਅਰ ਕਰਨ ਨੂੰ ਭੇਜਦੇ ਹੋ, ਉਹਦਾ ਵੀ ਇੱਕ ਨਾਲ ਦੀ ਨਾਲ ਐਪ ਦੇ ਵਿੱਚ ਸਟ੍ਰੀਮ ਚੱਲਿਆ ਕਰੇਗੀ, ਲਾਈਵ ਬਲੌਗ ਅਪਡੇਟ। ਸੋ ਜਿਹੜੀ ਲੇਟੈਸਟ ਫੋਟੋ ਅਸੀਂ ਇਧਰੋਂ ਸੈਂਡ ਕਰਿਆ ਕਰਾਂਗੇ ਉਪਰ ਆ ਜਾਇਆ ਕਰੇਗੀ, ਤੇ ਅਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਤੁਹਾਨੂੰ, ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ, ਅਸੀਂ ਉਹ ਵੀ ਇੱਕ ਪੇਜ ਲੈ ਕੇ ਆ ਰਹੇ ਹਾਂ। ਤਾਂ ਜਸਪ੍ਰੀਤ ਸਿੰਘ ਬੈਂਸ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੇ ਅਮਰੀਕਾ ਤੋਂ, ਤੇ ਉਹ ਕਹਿੰਦੇ ਨੇ ਕਿ ਜਿਹੜੀ ਰੈਜ਼ਿਗਨੇਸ਼ਨ ਹੈ ਵਾਈਸ ਚਾਂਸਲਰਸ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆ, ਤੇ ਉਹ ਤਾਂ ਹੋਈ ਆ ਬਿਕੋਜ਼ ਜਿਹੜੇ ਨਵੇਂ CM ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿਚ ਸਹੁੰ ਚੁੱਕ ਰਹੇ ਸੀ, ਤੇ ਜਿਹੜੀ ਅਪੁਆਇੰਟਮੈਂਟਸ ਹੈ ਵਾਈਸ ਚਾਂਸਲਰ ਦੀਆਂ ਦੋਨੋਂ ਯੂਨੀਵਰਸਿਟੀਆਂ ਦੇ ਵਿਚ, ਇਹ ਪੋਲੀਟੀਕਲ ਅਪੁਆਇੰਟੀਜ਼ ਹੁੰਦੇ ਨੇ ਰੂਲਿੰਗ ਪਾਰਟੀ ਦੇ ਸਟੇਟ, ਪੰਜਾਬ ਸਟੇਟ ਦੇ। ਸੋ ਆਲ ਪਬਲਿਕ ਯੂਨੀਵਰਸਿਟੀ ਇਨ ਪੰਜਾਬ ਐਂਡ ਇਨ ਰੈਸਟ ਆਫ ਇੰਡੀਆ ਆਰ ਹੈਵਲੀ ਪੋਲੀਟੀਕਸਾਈਜ਼ਡ ਤੇ ਐਂਡ ਕੰਟਰੋਲਡ ਬਾਈ CM's ਆਫਿਸ ਇਨ ਸਟੇਟ ਕੈਪੀਟਲ। ਤੇ ਉਨ੍ਹਾਂ ਨੇ ਇਹ ਮਤਲਬ ਮੈਸੇਜ ਭੇਜਿਆ, ਬਿਲਕੁਲ ਸਹੀ ਗੱਲ ਤਾਂ ਸਹੀ ਕਹਿੰਦੇ ਹੋ ਤੁਸੀਂ ਜੀ, ਇਹ ਕਾਫੀ ਦੇਰ ਤੋਂ ਅਸੀਂ ਆਫ ਦਾ ਰੈਕੋਰਡ ਸੁਣ ਵੀ ਰਹੇ ਸੀ, ਪਰ ਹੁਣ ਰਿਜ਼ਾਈਨ ਦੇ ਸਬੂਤ ਦੇ ਨਾਲ ਇਹ ਪਤਾ ਵੀ ਲੱਗ ਗਿਆ। ਸੋ ਗੱਲ ਚੱਲੀ ਸੀ ਜੀ ਚੁਟਕਲੇ ਦੀ, ਇੱਕ ਚੁਟਕਲਾ ਆਇਆ ਸੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਭੇਜਿਆ ਸੀ ਕਿ ਇੱਕ ਵਿਆਹ ਵਿਚ ਪਲੇਟ ਚ ਨੈਪਕਿਨ ਪੇਪਰ ਰੱਖੇ ਤੇ ਅਮਲੀਆਂ ਨੇ ਕੀ ਕਿਹਾ, ਤੇ ਮੈਨੂੰ ਯਾਦ ਆ ਗਿਆ ਕਿ ਅਸੀਂ ਇਹੋ ਜਿਹੀ ਗੱਲ ਕੀਤੀ ਸੀ ਪਹਿਲਾਂ, ਮੈਂ ਤੇ ਗੁਰਸੇਵਕ ਸੀਗੇ ਪ੍ਰੋਗਰਾਮ ਦੇ ਵਿਚ, ਉਸਦੀ ਕਟਿੰਗ ਮੇਰੇ ਕੋਲ ਪਈ ਆ ਤੇ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਜੀ। ਇਹ ਤਕਰੀਬਨ 2-3 ਮਹੀਨੇ ਪਹਿਲਾਂ ਪ੍ਰੋਗਰਾਮ ਚੱਲਿਆ ਸੀ, ਆਓ ਸੁਣਦੇ ਆ। ਅਸੀਂ ਵਿਆਹ ਤੇ ਗਏ ਜੀ ਇੱਕ, ਹਨਾ, ਬਰਾਤ ਦੇ ਵਿਚ, ਬਰਾਤ ਚ ਨਹੀਂ ਸੀਗਾ, ਲੜਕੀ ਵੱਲੋਂ ਵਿਆਹ ਸੀਗਾ, ਅਸੀਂ ਰਿਸ਼ਤੇਦਾਰਾਂ ਦੇ ਉੱਥੇ ਗਏ ਹੋਏ ਸੀ ਤਾਂ ਬਰਾਤ ਆਈ ਹੋਈ ਸੀ, ਤੇ ਬੜਾ ਵਧੀਆ ਜੀ ਉਨ੍ਹਾਂ ਨੇ ਮਾਡਰਨ ਤਰੀਕੇ ਨਾਲ ਬਾਹਰੋਂ ਆਏ ਹੋਏ ਸੀ ਤੇ ਵੱਡੇ ਭਰਾ ਉਨ੍ਹਾਂ ਦੇ, ਤੇ ਬੜੇ ਵਧੀਆ ਤਰੀਕੇ ਨਾਲ ਉਨ੍ਹਾਂ ਨੇ ਬਰਾਤ ਦੀ ਸੇਵਾ ਕੀਤੀ, ਨਵੀਆਂ ਨਵੀਆਂ ਚੀਜ਼ਾਂ ਪਾਈਆਂ। ਉਥੇ ਪਹਿਲੀ ਵਾਰੀ ਅਸੀਂ ਛੋਟੇ ਛੋਟੇ ਹੁੰਦੇ ਸੀ, ਅਸੀਂ ਪਹਿਲੀ ਵਾਰੀ ਕਸਟਰਡ ਦੇਖਿਆ ਜੀ, ਠੀਕ ਹੈ, ਨਹੀਂ ਸਾਨੂੰ ਤਾਂ ਪਤਾ ਸੀ ਮਤਲਬ ਕਸਟਰਡ ਆ ਜੀ, ਕਿਉਂਕਿ ਅਸੀਂ ਆਸਟ੍ਰੇਲੀਆ ਤੋਂ ਜਾ ਵੀ ਅਸੀਂ, ਮਤਲਬ ਉਥੇ ਏਰੀਆ ਦੇ ਵਿਚ ਪਹਿਲੀ ਵਾਰੀ ਉਹ ਕਸਟਰਡ ਆਈਟਮ ਜਿਹੜੀ ਪੇਸ਼ ਕੀਤੀ ਗਈ। ਹੁਣ ਤੁਹਾਨੂੰ ਪਤਾ ਆਪਣੇ ਬੜਾ ਚਾਈਨੀਜ ਲਿਆ ਹੁਣ ਕਿੰਨੀਆਂ ਆਈਟਮਾਂ 200-300 ਤੱਕ ਪਹੁੰਚ ਗਿਆ ਕੰਮ ਮਤਲਬ ਪਤਾ ਨੀ ਕਿਧਰੋਂ ਕਿਧਰੋਂ ਕੀ ਕੀ ਬਣਾਈ ਜਾਂਦੇ ਨੇ ਤੇ ਉਦੋਂ ਨਾ ਕਸਟਰਡ ਪਾਇਆ ਉਨ੍ਹਾਂ ਨੇ ਤੇ ਬਰਾਤ ਵਾਲਿਆਂ ਨੇ ਖਾਧਾ ਤੇ ਉਹ ਤੋਂ ਬਾਅਦ ਆ ਗਈ ਹੁਣ ਸਾਡੀ ਵਾਰੀ ਰਿਸ਼ਤੇਦਾਰਾਂ ਦੀ ਤੇ ਸਾਡੇ ਜਿਹੜਾ ਜੁੰਡਲੀ ਸੀਗੀ ਸਾਰੀਆਂ ਬੀਬੀਆਂ ਸੀਗੀਆਂ ਉਹ ਬੈਠੀਆਂ ਸੀਗੀਆਂ ਤਾਂ ਚੌਲ ਤੁਹਾਨੂੰ ਪਤਾ ਪਹਿਲਾਂ ਚੌਲ ਖਾਈ ਦੇ ਹੁੰਦੇ ਨਾ ਚੌਲ ਹੁੰਦੇ ਉਹਨੇ ਕੀ ਕੀਤਾ ਹੈਨਾ ਵੀ ਚੌਲ ਪਾ ਲੈ ਹੈਨਾ ਕਸਟਰਡ ਵੀ ਪਿਆ ਸੀ ਉਹਦੇ ਤੇ ਟੇਬਲ ਤੇ ਉਹਨੇ ਨਾ ਕਸਟਰਡ ਦੀਆਂ ਕੜਛੀਆਂ ਭਰ ਭਰ ਕੇ ਚੌਲਾਂ ਦੇ ਉੱਤੇ ਪਾ ਲਈ
ਨਵੀਂ ਡਿਸ਼ ਤਿਆਰ ਕਰਤੀ
ਨਹੀਂ ਉਹ ਚਿੱਟਾ ਸੀਗਾ ਹੈਨਾ ਚਿੱਟੇ ਰੰਗ ਦਾ ਸੀਗਾ ਸਾਨੂੰ ਤਾਂ ਪਤਾ ਸੀ ਕਸਟਰਡ ਹੈ ਹੈਨਾ ਤੇ ਉਹ ਨਾਲ ਦਾ ਦਹੀਂ ਵੀ ਪਿਆ ਸੀ ਕਹਿੰਦੇ ਆਹ ਜਿਹੜਾ ਦਹੀਂ ਹੈ ਇਹ ਥੋੜਾ ਪਤਲਾ ਆ ਆਹ ਬੜਾ ਗਾੜਾ ਦਹੀਂ ਆ ਵੀ ਇਹ ਖਾਂਦੇ ਆ ਉਹ ਸੀਗਾ ਉਹ ਕਸਟਰਡ ਉਹਨੇ ਕਸਟਰਡ ਪਾ ਲਿਆ ਪਲੇਟ ਵਧੀਆ ਸਜਾ ਕੇ ਲੱਦ ਲਈ ਬੰਦਾ ਸੈਟਿਸਫਾਈ ਹੋ ਜਾਂਦਾ ਨਾ ਜਦ ਸਾਰੀ ਚੀਜ਼ ਆਪਣੀ ਪਲੇਟ ਚ ਆ ਜਾਵੇ ਬੜੀ ਬੰਦੇ ਨੂੰ ਤਸੱਲੀ ਹੁੰਦੀ ਹੈ
ਪ੍ਰਾਪਤੀ
ਬੜੀ ਬਹੁਤ ਵੱਡੀ ਪ੍ਰਾਪਤੀ ਸਮਝਦਾ ਕਿਉਂਕਿ ਜਦ ਟੇਬਲ ਦੇ ਉੱਤੇ ਇੰਨੇ ਬੰਦੇ ਬੈਠੇ ਹੋਣ ਉਹ ਲਿਮਿਟਡ ਜਿਹਾ ਖਾਣਾ ਹੋਵੇ ਬੰਦਾ ਏਦਾਂ ਕਹਿੰਦਾ ਵੀ ਛੇਤੀ ਛੇਤੀ ਮੈਂ ਆਪਣੀ ਪਲੇਟ ਭਰ ਲਵਾਂ ਬਾਕੀ ਨੂੰ ਮਿਲੇ ਜਾਂ ਨਾ ਮਿਲੇ ਜਦੋਂ ਬੰਦਾ ਪਲੇਟ ਭਰ ਲੈਂਦਾ ਨਾ ਬੜੀ ਤਸੱਲੀ ਹੁੰਦੀ ਆ ਨਜ਼ਾਰੇ ਆ ਗਏ ਹੁਣ ਨੀ ਮੰਨਦੇ ਕਿਸੇ ਨੂੰ ਤੇ ਲਓ ਜੀ ਉਹ ਭਰ ਕੇ ਜੀ ਪਲੇਟਾਂ ਉਹਨਾਂ ਨੇ ਮਤਲਬ ਉਹ ਡੋਂਗਾ ਖਾਲੀ ਕਰਤਾ ਦਹੀਂ ਦਾ ਤੇ ਸੀਗਾ ਉਹ ਐਕਚੁਲੀ ਕਸਟਰਡ ਤੇ ਜਦੋਂ ਉਹਨਾਂ ਨੇ ਨਾ ਮੂੰਹ ਚ ਚਮਚੇ ਪਾਏ ਅਸੀਂ ਦੇਖੀ ਗਏ ਬਈ ਉਹਨਾਂ ਦੇ ਮੂੰਹ ਦੇ ਉੱਤੇ ਮਤਲਬ ਜਿਹੜਾ ਬੰਦਾ ਐਕਸਪੈਕਟ ਕਰਦਾ ਹੁੰਦਾ ਵੀ ਖੱਟਾ ਹੋਣਾ ਵੀ ਕਿਆ ਬਾਤ ਹੈ ਉਹ ਨਾ ਜੀਭਾਂ ਉਹਨਾਂ ਦੀਆਂ ਬਾਹਰ ਆਣ ਉਹ ਜਿੱਦਾਂ ਲਾ ਲਾ ਕੇ ਦੇਖਣ ਇਹ ਦਹੀਂ ਕਿੱਦਾਂ ਦਾ ਬਣਾ ਤਾ ਇਹਨਾਂ ਨੇ ਇੰਨਾ ਮਿੱਠਾ ਪਾਤਾ ਦਹੀਂ ਦੇ ਵਿਚ ਉਹ ਅਸੀਂ ਹੱਸ ਹੱਸ ਕੇ ਦੂਰੇ ਹੋ ਗਏ ਨਿਆਣੇ ਤੁਹਾਨੂੰ ਪਤਾ ਕਿੱਦਾਂ ਹੱਸਦੇ ਹੁੰਦੇ ਸੀ ਉੱਚੀ ਉੱਚੀ ਹੱਸੀਏ ਸਾਡੇ ਮੰਮੀ ਸਾਨੂੰ ਰੋਕਣਾ ਤੁਸੀਂ ਕੱਲ ਹੱਸੀ ਜਾਂਦੇ ਹੋ ਇੱਦਾਂ ਨੀ ਹੱਸੀਦਾ ਇੱਦਾਂ ਨੀ ਹੱਸੀਦਾ ਅਸੀਂ ਦੰਦਾਂ ਜਿਹਨੇ ਕਰੀ ਗਏ ਕਸਟਰਡ ਹੈ ਉਹ ਵੀ ਇੱਕ ਆਪਣੇ ਆਪ ਦੇ ਵਿਚ ਇੱਕ ਯਾਦਗਾਰ ਸੀਗੀ ਤੇ ਏਦਾਂ ਹੋ ਜਾਂਦਾ ਜਿੱਦਾਂ ਇਨ੍ਹਾਂ ਨੇ ਅੰਮ੍ਰਿਤ ਸਿੱਧੂ ਹੁਣੀ ਦੱਸਿਆ ਵੀ ਜਿਹੜਾ ਮਫਿਨ ਹੈ ਉਹ ਮਿੱਟੀ ਬ੍ਰੈਡ ਕਹਿ ਕੇ ਖਿਲਾਣੀ ਪਈ ਉਹਨਾਂ ਨੂੰ ਬਹੁਤ ਸੋਹਣਾ ਗੀਤ ਗਾਇਆ ਮੁੰਡੇ ਨੇ ਵੀ ਸੈਵੀ ਸਿੱਧੂ ਨੇ ਤੇ ਨਜ਼ਾਰੇ ਆ ਗਏ ਕਹਿ ਲੋ ਕਿ ਬਹੁਤ ਨਾਈਸ ਤੇ ਫਰਮਾਇਸ਼ ਵੀ ਬੜੀ ਵਧੀਆ ਸੀ ਜੀ ਤੇ ਸੈਵੀ ਸੰਧੂ ਮਾਫ ਕਰਨਾ ਜਿਗਰਾ ਇਹ ਗੀਤ ਦਾ ਟਾਈਟਲ ਸੀ ਤੇ ਲੋਕ ਤੱਤ ਸਨ ਸੋ ਸੱਜਣੋ ਮਿੱਤਰੋ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਗੇ ਅੱਜ ਦਿਨ ਐਤਵਾਰ ਵਾਲੇ ਦਿਨ ਖੈਰ ਆਸਟ੍ਰੇਲੀਆ ਦੇ ਵਿਚ ਚੜ ਚੁੱਕਾ ਅਮਰੀਕਾ ਚ ਅਜੇ ਸ਼ਨਿਚਰਵਾਰ ਹੀ ਚੱਲ ਰਿਹਾ ਤੇ ਅੱਜ ਦੱਸ ਦਈਏ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਅਸੀਂ ਦਸਿਆ ਸੀ ਕਿ ਅੱਜ ਸਾਡੇ ਜਿਹੜੇ ਗੁਰੂ ਹੋਏ ਨੇ ਗੁਰੂ ਹਰ ਰਾਏ ਜੀ ਉਨ੍ਹਾਂ ਦਾ ਗੁਰਗੱਦੀ ਦਿਵਸ ਹੈ ਤੇ ਸ੍ਰੀ ਗੁਰੂ ਹਰ ਰਾਏ ਜੀ ਨੇ ਵਾਤਾਵਰਨ ਦੀ ਸ਼ੁੱਧਤਾ ਤੇ ਸਰੀਰਕ ਦੁੱਖਾਂ ਦੇ ਇਲਾਜ ਲਈ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੇਸ਼ਕੀਮਤੀ ਜੜੀ ਬੂਟੀਆਂ ਦਾ ਬਗੀਚਾ ਲਗਾਇਆ ਸੀ ਤੇ ਉਨ੍ਹਾਂ ਨੇ ਬਹੁਤ ਜ਼ਿਆਦਾ ਜਿਹੜੇ ਲੁਕਾਈ ਦਾ ਭਲਾਈ ਕੀਤੀ ਸੀ ਇਸ ਦੇ ਬਾਰੇ ਇਕ ਮੈਂ ਆਰਟੀਕਲ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਐਸ ਜੀ ਪੀ ਸੀ ਦੇ ਮੌਜੂਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂਗਰ ਨੇ ਅੱਜ ਇਹ ਆਰਟੀਕਲ ਛਾਪਿਆ ਜੀ ਅਖਬਾਰ ਦੇ ਵਿਚ ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਸਵੇਰੇ ਜਿਹੜਾ ਸ਼ੁਰੂ ਦੇ ਵਿਚ ਇਕ ਵਿਚਾਰ ਹੋਇਆ ਸੀਗਾ ਸਹਿਜ ਤੇ ਸੁੱਖ ਦਾ ਉਸ ਦੇ ਬਾਰੇ ਮੈਂ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹਾਂਗਾ ਕਿਉਂਕਿ ਦਲਜੀਤ ਸਿੰਘ ਮਹਿਤਾ ਜੋਂਗ ਨੇ ਕੰਪਲੀਟ ਸ਼ਬਦ ਸਾਡੇ ਨਾਲ ਸਾਂਝਾ ਕੀਤਾ ਧੰਨਵਾਦੀ ਆ ਉਨ੍ਹਾਂ ਦੇ ਅਸਲ ਦੇ ਵਿਚ ਕੀ ਆ ਕਿ ਅਸੀਂ ਸਾਰੇ ਸੁੱਖ ਮੰਗਦੇ ਆ ਕਿ ਸਾਨੂੰ ਸੁੱਖ ਮਿਲ ਜਾਵੇ ਸਹਿਜ ਮਿਲ ਜਾਵੇ ਸੰਤੋਖ ਮਿਲ ਜਾਵੇ ਪਰ ਇਸ ਦੇ ਪਿੱਛੇ ਕੀ ਕੁਛ ਕਰਨਾ ਪੈਂਦਾ ਹੈ ਕਿੰਨੀ ਘਾਲਣਾ ਘਾਲਣੀ ਪੈਂਦੀ ਹੈ ਸੁੱਖ ਤੇ ਸਹਿਜ ਆਉਣ ਦੇ ਲਈ ਇਸ ਦੇ ਬਾਰੇ ਬਹੁਤ ਸੁੰਦਰ ਵਿਖਿਆਨ ਗੁਰਬਾਣੀ ਦੇ ਵਿਚ ਆਉਂਦਾ ਆ ਤੇ ਅਸਲ ਦੇ ਵਿਚ ਕੀ ਆ ਕਿ ਜੇ ਕਹੀਏ ਕਿ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ ਉਹ ਫਿਰ ਵੀ ਸੰਤੋਖ ਚ ਨੇ ਉਹ ਸੰਤੋਖ ਚਾਹੀਦਾ ਸਾਨੂੰ ਉਹ ਸੁੱਖ ਚ ਚਾਹੀਦਾ ਉਹ ਸੁੱਖ ਜਿਹੜਾ ਉਹ ਮਾਣ ਰਹੇ ਨੇ ਤੱਤੀ ਤਵੀ ਦੇ ਉੱਤੇ ਸਿਰ ਦੇ ਉੱਤੇ ਰੇਤਾ ਪੈ ਰਿਹਾ ਗਰਮ ਉਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸੁੱਖ ਤੇ ਸਹਿਜ ਤੇ ਸੰਤੋਖ ਹੈ ਅਸਲ ਜਿਹੜਾ ਆ ਸਾਨੂੰ ਉਹ ਚਾਹੀਦਾ ਆ ਸੁੱਖ ਇਹ ਨਹੀਂ ਕਿ ਆਰਾਮ ਨਾਲ ਰੋਟੀ ਖਾ ਕੇ ਬਿਸਤਰੇ ਤੇ ਨਿੱਘੇ ਦੇ ਵਿਚ ਪੈ ਕੇ ਆਨੰਦ ਮਾਣ ਕੇ ਨੀਂਦ ਆ ਜਾਂਦੀ ਹੈ ਇਹਨੂੰ ਅਸਲ ਦੇ ਵਿਚ ਇਹ ਸੁੱਖ ਨਹੀਂ ਹੁੰਦਾ ਅਸਲ ਵਿਚ ਸੁੱਖ ਇਹ ਹੁੰਦਾ ਕਿ ਤੁਸੀਂ ਸੰਤੁਸ਼ਟ ਹੋ ਚਾਹੇ ਤੁਸੀਂ ਫਿਰ ਦਸਵੇਂ ਪਾਤਸ਼ਾਹ ਮੰਗਰ ਰੋੜਾਂ ਦੀ ਵਿਛਾਈ ਕੀਤੀ ਹੋਈ ਆ ਕੰਡਿਆਂ ਦੇ ਉੱਤੇ ਤੁਰ ਰਹੇ ਹੋ ਤੇ ਤਲਵਾਰ ਰੱਖੀ ਹੋਈ ਆ ਜੰਗਲ ਦੇ ਵਿਚ ਪਏ ਆ ਉਹ ਵੀ ਇਕ ਸੁੱਖ ਹੈ ਉਹ ਸੁੱਖ ਇਸ ਕਰਕੇ ਆ ਉਸ ਦੇ ਪਿੱਛੇ ਬੜੀ ਘਾਲਣਾ ਆ ਸੋ ਉਹ ਅਸੀਂ ਉਹਦੇ ਬਾਰੇ ਥੋੜੀ ਜਿਹੀ ਹੋਰ ਗੱਲ ਕਰਾਂਗੇ ਰਾਮਕਲੀ ਰਾਗ ਦੇ ਵਿਚ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਰਤਨ ਜਵੇਹਰ ਨਾਮ ਨਾਮ ਦੀ ਗੱਲ ਕਰ ਰਹੇ ਨੇ ਉਹ ਜਿਹੜਾ ਸੁੱਖ ਤੇ ਸਹਿਜ ਆਣਾ ਹੈ ਨਾ ਉਹ ਨਾਮ ਦੇ ਨਾਲ ਆਣਾ ਹੈ ਰਤਨ ਜਵੇਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਜਿਹੜਾ ਸੁੱਖ ਤੇ ਸਹਿਜ ਆ ਉਹ ਦਇਆ ਦਾ ਪੋਤਾ ਆ ਉਹ ਜਿਹੜੇ ਪਰਮਾਤਮਾ ਦੇ ਭਗਤ ਨੇ ਨਾ ਉਨ੍ਹਾਂ ਦੇ ਕੋਲ ਹੁੰਦਾ ਆ ਸੋ ਇੱਦਾਂ ਕਹਿ ਲੋ ਕਿ ਜਿਹਨੇ ਇਹ ਘਾਲਣਾ ਨਹੀਂ ਘਾਲੀ ਭਗਤੀ ਦੀ ਆਪਣੇ ਅੰਦਰ ਜਿਹੜਾ ਆ ਚਿੰਤਨ ਨਹੀਂ ਕੀਤਾ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਉਹਨੂੰ ਸੰਤੋਖ ਕਦੇ ਵੀ ਨਹੀਂ ਆ ਸਕਦਾ ਉਹਨੂੰ ਸਹਿਜ ਸੁੱਖ ਕਦੇ ਵੀ ਨਹੀਂ ਮਿਲ ਸਕਦਾ ਪਰ ਇਹ ਜਿਹੜਾ ਰਤਨ ਜਵੇਹਰ ਜਿਹੜਾ ਮੇਨ ਹੈ ਉਹ ਨਾਮ ਹੈ ਸੱਤ ਸੰਤੋਖ ਗਿਆਨ ਸੋ ਦਇਆ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਆ ਕਿ ਧਰਮ ਵੱਲ ਨੂੰ ਨਾਮ ਵੱਲ ਨੂੰ ਜਾਣ ਤੋਂ ਪਹਿਲਾਂ ਦਇਆ ਦਾ ਹੋਣਾ ਬੜਾ ਜ਼ਰੂਰੀ ਆ ਦਇਆ ਕਪਾਹ ਸੰਤੋਖ ਸੂਤ ਜਾਂ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਸੋ ਦਇਆ ਆਪਣੇ ਅੰਦਰ ਲਿਆਉਣੀ ਬੜੀ ਜ਼ਰੂਰੀ ਆ ਜੀ ਦੇ ਪ੍ਰਤੀ ਦੂਜਿਆਂ ਜੀਆਂ ਦੇ ਪ੍ਰਤੀ ਤਾਂ ਜਾ ਕੇ ਫਿਰ ਰਤਨ ਜਵੇਹਰ ਨਾਮ ਜਿਹੜਾ ਆ ਸੱਤ ਸੰਤੋਖ ਗਿਆਨ ਜਿਹੜਾ ਮਿਲਦਾ ਆ ਉਹ ਗਿਆਨ ਜਦੋਂ ਮਿਲਦਾ ਆ ਪਰਮਾਤਮਾ ਦਾ ਨਾਮ ਮਿਲਦਾ ਨਾਮ ਦਾ ਗਿਆਨ ਹੁੰਦਾ ਆ ਫਿਰ ਸੁੱਖ ਤੇ ਸਹਿਜ ਜਿਹੜਾ ਆ ਉਹ ਉਪਜਦਾ ਆ ਪਰ ਉਹ ਤੀਜੀ ਸਟੇਜ ਤੇ ਆ ਸੁੱਖ ਤੇ ਸਹਿਜ ਤੀਜੀ ਸਟੇਜ ਦਾ ਦੂਜੀ ਸਟੇਜ ਦਾ ਨਾਮ ਹੈ ਤੇ ਪਹਿਲੀ ਸਟੇਜ ਜਿਹੜੀ ਆ ਉਹ ਦਇਆ ਆ ਸੋ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਤੇ ਹੁਣ ਜਿਹੜਾ ਪ੍ਰੋਫੈਸਰ ਕਿਰਪਾਲ ਸਿੰਘ ਬਡੂਗਰ ਦਾ ਆਰਟੀਕਲ ਹੈ ਉਸ ਦੇ ਵਿਚੋਂ ਕੁਛ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਇਹ ਅੱਜ ਦੀ ਅਖਬਾਰ ਪੰਜਾਬੀ ਜਾਗਰਣ ਦੇ ਵਿਚ ਲੇਖ ਲੱਗਾ ਤੁਸੀਂ ਜ਼ਰੂਰ ਪੜਿਓ ਜੀ ਇਹ ਲੇਖ ਪੜਨ ਲਾਇਕ ਹੈ ਤੇ ਇਸ ਦੇ ਵਿਚ ਬੜੇ ਤਰਤੀਬ ਦੇ ਨਾਲ ਉਨ੍ਹਾਂ ਨੇ ਡਿਟੇਲ ਦੇ ਵਿਚ ਗੁਰੂ ਹਰ ਰਾਏ ਪਾਤਸ਼ਾਹ ਦੀ ਜ਼ਿੰਦਗੀ ਔਰ ਅਦੁੱਤੀ ਦੇਣ ਦੇ ਬਾਰੇ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਸਿਹਤਯਾਬ ਰਿਸ਼ਟ ਪੁਸ਼ਟ ਰੱਖਣ ਦੇ ਲਈ ਗੁਰੂ ਹਰ ਰਾਏ ਜੀ ਨੇ ਮੱਲ ਅਖਾੜਿਆਂ ਦੀ ਆਰੰਭਤਾ ਕੀਤੀ ਗੁਰੂ ਸਾਹਿਬ ਦਾ ਨਰਮ ਅਤੇ ਕੋਮਲ ਸੁਭਾਅ ਸੀ ਪਰ ਗੁਰਮਤਿ ਸਿਧਾਂਤਾਂ ਦੀ ਪਾਲਣਾ ਚ ਪੱਕੇ ਤੌਰ ਤੇ ਅਚਲ ਦ੍ਰਿੜ ਇਰਾਦਾ ਸੀ ਸਿਧਾਂਤਾਂ ਦੇ ਮਸਲੇ ਚ ਗੁਰੂ ਜੀ ਕਦੇ ਵੀ ਕੋਈ ਢਿੱਲ ਨਹੀਂ ਸੀ ਕਰਦੇ ਸੋ ਉਨ੍ਹਾਂ ਨੇ ਸ਼ੁਰੂਆਤ ਆਰਟੀਕਲ ਇਥੋਂ ਕੀਤਾ ਕਿ ਸ੍ਰੀ ਗੁਰੂ ਹਰ ਰਾਏ ਜੀ ਸਿੱਖਾਂ ਦੇ ਸੱਤਵੇਂ ਗੁਰੂ ਹਨ ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਸੋ ਮੈਂ ਇੱਥੇ ਆਪਣਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਕੀਰਤਪੁਰ ਦੀ ਧਰਤੀ ਤੇ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉੱਥੇ ਕਈ ਗੁਰੂ ਘਰ ਨੇ, ਬਾਬਾ ਗੁਰਦਿੱਤਾ ਦਾ ਗੁਰੂ ਘਰ ਵੀ ਬਣਿਆ ਹੋਇਆ ਹੈ। ਤੇ ਜਦੋਂ ਆਨੰਦਪੁਰ ਅਸੀਂ ਜਾਂਦੇ ਹਾਂ ਤਾਂ ਉੱਥੇ ਸਾਡੇ ਇਲਾਕੇ ਦੇ ਵਿੱਚ ਤਾਂ ਇਹ ਮਾਨਤਾ ਹੈ, ਨਵੇਂ ਸ਼ਹਿਰ ਦੁਆਬੇ ਇਲਾਕੇ ਦੇ ਵਿੱਚ ਇਹ ਮਾਨਤਾ ਹੈ ਕਿ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਨੀਂਹ ਰੱਖੀ ਗਈ, ਕੇਸਗੜ੍ਹ ਸਾਹਿਬ ਤਖ਼ਤ ਵੀ ਨੇ, ਕਿ ਉੱਥੇ ਦਾ ਜਿਹੜਾ ਚੱਲ ਆਇਆ ਜਾਂ ਉੱਥੇ ਦੀ ਚੌਂਕੀ ਪੂਰੀ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਕੀਰਤਪੁਰ ਸਾਹਿਬ ਨਹੀਂ ਜਾਂਦੇ। ਕੀਰਤਪੁਰ ਸਾਹਿਬ ਦੀ ਆਪਣੀ ਅਹਿਮੀਅਤ ਹੈ, ਜਿੰਨੀ ਆਨੰਦਪੁਰ ਸਾਹਿਬ ਦੀ ਹੈ ਉਨੀ ਕੀਰਤਪੁਰ ਸਾਹਿਬ ਦੀ ਹੈ। ਹੁਣ ਕਹਿੰਦੇ ਨੇ ਕਿ ਗੁਰੂ ਹਰ ਰਾਏ ਜੀ ਦਾ ਪ੍ਰਕਾਸ਼ ਮਾਘ ਸੁਦੀ 2 ਸੰਮਤ 1686 ਬਿਕਰਮੀ 13 ਜਨਵਰੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸੋ ਕੀਰਤਪੁਰ ਸਾਹਿਬ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੁਰੂ ਹਰ ਰਾਏ ਜੀ ਦਾ ਜਨਮ ਸਥਾਨ ਹੈ। ਸ੍ਰੀ ਗੁਰੂ ਹਰ ਰਾਏ ਜੀ ਸਾਹਿਬ ਬਚਪਨ ਤੋਂ ਹੀ ਸੰਤ ਸੁਭਾਅ ਅਤੇ ਪਰਮੇਸ਼ਰ ਦੇ ਭਜਨ ਬੰਦਗੀ ਦੇ ਵਿਚ ਲੱਗੇ ਰਹਿਣ ਵਾਲੇ ਸਤ ਸੰਤੋਖ ਦੀ ਮੂਰਤ ਸਨ ਤੇ ਗੁਰੂ ਸਾਹਿਬ ਦੇ ਨਾਲ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਉਨ੍ਹਾਂ ਦੇ ਬਾਬਾ ਜੀ ਬੜੇ ਮਤਲਬ ਬਹੁਤ ਪ੍ਰੇਮ ਪਿਆਰ ਕਰਦੇ ਸਨ ਤੇ ਸਦਾ ਉਨ੍ਹਾਂ ਦੀ ਹਜੂਰੀ ਦੇ ਵਿਚ ਰਹਿੰਦੇ ਸਨ ਤੇ ਸੰਨ 1664 ਦੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਪਿੱਛੋਂ ਗੁਰਗੱਦੀ ਦੀ ਪੂਰੀ ਜਿੰਮੇਵਾਰੀ ਆਪ ਨੇ ਸੰਭਾਲੀ। ਗੁਰੂ ਜੀ ਦੇ ਨਾਲ ਉੱਚ ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੌਜੀ ਟੁਕੜੀ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ ਪਰ ਉਹ ਲੜਾਈ ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਆਪ ਜੀ ਦਾ ਬਹੁਤਾ ਸਮਾਂ ਜਿਹੜਾ ਆ ਪਰਮੇਸ਼ਰ ਦੀ ਭਗਤੀ ਚ ਬਤੀਤ ਹੁੰਦਾ। ਗੁਰੂ ਜੀ ਦਿਆਲੂ ਬਹੁਤ ਸਨ, ਉਨ੍ਹਾਂ ਦੇ ਖਜ਼ਾਨੇ ਚ ਬਹੁਤ ਦੁਰਲੱਭ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ ਸਨ। ਸੰਗਤ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ਤੇ ਸੰਭਾਲੇ ਜਾਂਦੇ ਸਨ ਕਿਉਂਕਿ ਇਸ ਨਾਲ ਕਿਸੇ ਦੀ ਸਹਾਇਤਾ ਕੀਤੀ ਜਾ ਸਕਦੀ ਸੀ। ਦੇਖੋ ਕਈ ਜੀਵਨ ਕਾਲ ਦੇ ਵਿਚ ਗੁਰੂ ਹਰ ਰਾਏ ਜੀ ਦੇ ਕਈ ਇਹੋ ਜਿਹੀਆਂ ਸਮੱਸਿਆਵਾਂ ਦਰਪੇਸ਼ ਹੋਈਆਂ ਜਿਨ੍ਹਾਂ ਦੇ ਕਰਕੇ ਉਨ੍ਹਾਂ ਨੂੰ ਆਪਣੇ ਬੇਟੇ ਨੂੰ ਵੀ ਗੁਰਗੱਦੀ ਤੋਂ ਵਾਂਝੇ ਰੱਖਣਾ ਪਿਆ ਪਰ ਜਿਹੜੀ ਉਨ੍ਹਾਂ ਦੀ ਅਦੁੱਤੀ ਦੇਣ ਸੀਗੀ ਕਿ ਉਨ੍ਹਾਂ ਨੇ ਜੋ ਉਥੇ ਦਵਾਖਾਨਾ ਸ਼ੁਰੂ ਕੀਤਾ ਸੀ ਉਸ ਦੇ ਨਾਲ ਜੋ ਇਲਾਜ ਹੋਇਆ, ਰਾਜੇ ਮਹਾਰਾਜਿਆਂ ਦਾ ਵੀ ਇਲਾਜ ਹੋਇਆ, ਲੋਕਾਂ ਦਾ ਵੀ ਇਲਾਜ ਹੋਇਆ, ਉਹ ਆਪਣੇ ਆਪ ਦੇ ਵਿਚ ਬੇਮਿਸਾਲ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਕੁਦਰਤ ਨੂੰ ਸਮਝਿਆ, ਕੁਦਰਤ ਨੂੰ ਜਾਣਿਆ, ਉਸ ਦੇ ਵਿਚੋਂ ਕੁਦਰਤ ਵੱਲੋਂ ਦਿੱਤੀਆਂ ਗਈਆਂ ਵਸਤੂਆਂ, ਚੀਜ਼ਾਂ, ਪਦਾਰਥ, ਰਸਾਇਣ ਜਿਹੜੇ ਨੇ ਉਹ ਮਨੁੱਖਤਾ ਦੀ ਭਲਾਈ ਦੇ ਲਈ ਸਾਨੂੰ ਦਿੱਤੇ, ਮਨੁੱਖਾਂ ਨੂੰ ਦਿੱਤੇ ਔਰ ਆਪਣੇ ਉਸ ਸਮੇਂ ਦੇ ਵਿਚ ਦਵਾਖਾਨਾ ਚਲਾਇਆ। ਉਹ ਇਕ ਬੜਾ ਹੀ ਉੱਚ ਸੋਚ ਦੇ ਧਾਰਨੀ ਜਿਹੜੇ ਹੁੰਦੇ ਨੇ, ਗੁਰੂ ਦੇ ਸੋਚ ਨੀ ਧਾਰਨੀ ਉਹ ਵਿਅਕਤੀ ਹੀ ਕਰ ਸਕਦੇ ਨੇ। ਹੁਣ ਅਸੀਂ ਆਪਣੇ ਆਪ ਤੇ ਲਾ ਕੇ ਦੇਖੀਏ ਕਿ ਸਾਨੂੰ ਤਾਂ ਗਿਣਵੀਆਂ ਚੁਣਵੀਆਂ 2-4 ਚੀਜ਼ਾਂ ਦਾ ਹੀ ਪਤਾ ਆ ਕਿ ਲਓ ਜੀ ਆ ਜਿਹੜੀ ਤੁਲਸੀ ਹੈ ਇਹਨੂੰ ਚਾਹ ਦੇ ਵਿਚ ਪਾ ਲਓ ਤੇ ਇਹਦੇ ਨਾਲ ਬੁਖਾਰ ਹਟ ਜਾਂਦਾ, ਹਾਲਾਂਕਿ ਸਾਨੂੰ ਬੁਖਾਰ ਹੋਇਆ ਵੀ ਨਹੀਂ ਹੁੰਦਾ, ਤੇਈਆ ਜਿਹੜਾ ਆ ਉਹ ਹਟ ਜਾਂਦਾ ਇਹਦੇ ਨਾਲ। ਹੁਣ ਜਿਹੜੀ ਤੁਲਸੀ ਆ, ਤੁਲਸੀ ਦਾ ਜਿਹੜਾ ਹੈਗਾ ਪੱਤਾ ਆ ਉਹ ਚਾਹ ਦੇ ਵਿਚ ਪਾ ਕੇ ਜਾਂ ਗਰਮ ਪਾਣੀ ਦੇ ਵਿਚ ਪਾ ਕੇ ਪੀਓ ਤਾਂ ਤੁਹਾਡਾ ਜਿਹੜਾ ਅੰਦਰ ਆ ਉਹ ਸ਼ੁੱਧ ਰਹਿੰਦਾ ਆ, ਉਸ ਦੇ ਨਾਲ ਬੁਖਾਰ ਨਹੀਂ ਹੁੰਦਾ, ਇਸਦੇ ਪ੍ਰੀਕੋਸ਼ਨ ਵੀ ਤੁਸੀਂ ਵਰਤ ਸਕਦੇ ਹੋ। ਜਿਹੜਾ ਧਨੀਆ ਆ ਉਸਦਾ ਆਪਣਾ ਹੈਗਾ ਆ, ਕਾਲੀ ਮਿਰਚ, ਜੋ 4 ਚੀਜ਼ਾਂ ਦਾ ਪਤਾ ਆ। ਪਰ ਸ੍ਰਿਸ਼ਟੀ ਦੇ ਵਿਚ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਕਿ ਜਿਨ੍ਹਾਂ ਦੇ ਆਪਣੇ ਆਪਣੀ ਤਸੀਰਾਂ ਨੇ, ਆਪਣੇ ਆਪਣੇ ਉਨ੍ਹਾਂ ਦੇ ਪ੍ਰਾਪਰਟੀਜ਼ ਨੇ ਔਰ ਇਸ ਦੀ ਸੋਝੀ ਹੋਣੀ ਬਹੁਤ ਉੱਚ ਅਵਸਥਾ ਦੀ ਨਿਸ਼ਾਨੀ ਆ। ਸੋ ਨੇਚਰ ਦੇ ਨਾਲ ਜੁੜਨਾ ਤੇ ਨੇਚਰ ਦੇ ਨਾਲ ਉਹਨੂੰ ਫਿਰ ਨੇਚਰ ਨੂੰ ਆਪਣੇ ਮਨੁੱਖਤਾ ਦੀ ਵਧਾਈ ਦੇ ਲਈ ਵਰਤਣਾ ਇਹ ਵੀ ਇਕ ਵੱਡੀ ਨਿਸ਼ਾਨੀ। ਸੋ ਮੈਂ ਸੋਚਦਾ ਸੀ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂ ਤਾਂ ਬੜਾ ਮਤਲਬ ਅਸੀਂ ਅਕਸਰ ਜਦੋਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਅਸੀਂ ਪਹਿਲੇ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਜਾਂ 5ਵੇਂ ਪਾਤਸ਼ਾਹ ਦੇ ਜੀਵਨ ਨੂੰ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ ਪਰ ਸਾਰੇ ਗੁਰੂ ਸਾਹਿਬ ਜਿਹੜੇ ਨੇ ਉਨ੍ਹਾਂ ਦੀ ਆਪਣੀ ਆਪਣੀ ਅਹਿਮੀਅਤ ਹੈ, ਆਪਣੇ ਆਪਣੇ ਉਨ੍ਹਾਂ ਨੇ ਦੇਣਾ ਦਿੱਤੀਆਂ ਹੋਈਆਂ ਨੇ। ਸੋ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਇੰਨਾ ਹੀ ਮੈਂ ਕਹਿਣਾ ਚਾਹਾਂਗਾ। ਬਾਕੀ ਪ੍ਰੋਗਰਾਮ ਅਸੀਂ ਜਾਰੀ ਰੱਖਦੇ ਹਾਂ, ਗੱਲਾਂ ਬਾਤਾਂ ਜਾਰੀ ਰੱਖਣੀਆਂ। ਅੱਜ ਦਿਨ ਐਤਵਾਰ ਹੈ, ਸੋ ਦਿਨ ਐਤਵਾਰ ਵਾਲੇ ਦਿਨ ਕਈ ਕੰਮ ਕਰਨ ਵਾਲੇ ਹੁੰਦੇ ਨੇ ਘਰਾਂ ਦੇ ਵਿਚ, ਗਾਰਡਨ ਸਾਫ਼ ਕਰਨ ਵਾਲਾ ਹੁੰਦਾ, ਵਿਆਹ ਸ਼ਾਦੀਆਂ ਤੇ ਜਾਣਾ ਹੁੰਦਾ, ਫੰਕਸ਼ਨਾਂ ਤੇ ਜਾਣਾ ਹੁੰਦਾ ਤੇ ਮੋਸਟ ਇੰਪੋਰਟੈਂਟਲੀ ਗੁਰੂ ਘਰਾਂ ਦੇ ਵਿਚ ਜਾਣਾ ਹੁੰਦਾ ਹੈ। ਸੋ ਬਹੁਤ ਸਾਰੇ ਜਿਹੜੇ ਸੱਜਣ ਨੇ, ਇਕ ਇਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਗੁਰੂ ਘਰ ਜਾਣ ਤੋਂ ਨਾ ਗਰੇਜ਼ ਕਰਦੇ ਨੇ ਕਿ ਨਹੀਂ ਛੱਡੋ ਕੀ ਘਰ ਜਾਣਾ ਹੈ, ਪਰ ਦੇਖੋ ਉਥੋਂ ਕੋਈ ਮਾੜੀ ਚੀਜ਼ ਤਾਂ ਸਾਨੂੰ ਮਿਲਣੀ ਨਹੀਂ, ਚੰਗੀ ਮਿਲਣੀ ਹੈ ਤੇ ਜੇ ਤੁਹਾਨੂੰ ਮਾੜੀ ਲੱਗਦੀ ਹੈ ਤੁਸੀਂ ਉਹਨੂੰ ਇਗਨੋਰ ਕਰੋ ਤੇ ਇਗਨੋਰ ਕਰਕੇ ਚੰਗੀ ਚੀਜ਼ ਤੁਸੀਂ ਲੈ ਕੇ ਆਓ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਵਿਦੇਸ਼ ਦੇ ਵਿਚ ਆਏ ਹੋਏ ਆ ਤਾਂ ਇੱਥੇ ਆ ਕੇ ਫੇਰ ਅਸੀਂ ਇਕੱਲੇ ਰਹਿਣਾ, ਆਪਣੇ ਸਰਕਲ ਦੇ ਵਿਚ ਹੀ ਫਸੇ ਰਹਿਣਾ, ਉਹਦੇ ਨਾਲ ਕੀ ਆ ਜਿਹੜੀਆਂ ਸਮੱਸਿਆਵਾਂ ਉਹ ਵਧ ਜਾਂਦੀਆਂ। ਜਦੋਂ ਤੁਸੀਂ ਇੱਕ ਬ੍ਰੇਕ ਲੈਂਦੇ ਹੋ ਨਾ, ਚਾਹੇ ਤੁਸੀਂ ਹੋਲੀਡੇ ਤੇ ਚੱਲ ਜਾਂਦੇ ਹੋ ਜਾਂ ਤੁਸੀਂ ਬ੍ਰੇਕ ਲੈ ਕੇ ਸ਼ਰਧਾ ਪੂਰਨ ਕਿਤੇ ਜਾਂਦੇ ਹੋ, ਕਿਸੇ ਥਾਂ ਤੇ ਜਾਂਦੇ ਹੋ, ਗੁਰੂ ਘਰ ਜਾਂਦੇ ਹੋ, ਤਾਂ ਤੁਹਾਡੀ ਉਹ ਜਿਹੜੀ ਹੈ ਤੁਹਾਨੂੰ ਇੱਕ ਨਵੀਂ ਸੇਧ ਵੀ ਕਈ ਵਾਰੀ ਮਿਲ ਜਾਂਦੀ ਹੈ। ਤੁਹਾਨੂੰ ਇਹੋ ਜਿਹੇ ਕਈ ਵਾਰੀ ਬੰਦੇ ਟੱਕਰ ਜਾਂਦੇ ਨੇ, ਬੰਦੇ ਮਿਲ ਜਾਂਦੇ ਨੇ ਕਿ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਮਸਲਿਆਂ ਦੇ ਜਿਹੜੇ ਹੱਲ ਨੇ ਉਹ ਮਿਲ ਜਾਂਦੇ ਨੇ। ਸੋ ਇਸ ਕਰਕੇ ਇਹ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਨਾਲ ਤਾਂ ਜੋੜਨਾ ਹੀ ਆ, ਉਹਦੇ ਚ ਤਾਂ ਕੋਈ ਦੋ ਰਾਵਾਂ ਨੀ। ਜਿਹੜੇ ਨਹੀਂ ਵੀ ਸਮਝਦੇ ਨਾ, ਮਤਲਬ ਰੱਬ ਨੂੰ ਨਹੀਂ ਵੀ ਮੰਨਦੇ, ਉਹਨਾਂ ਨੂੰ ਵੀ ਜਾਣਾ ਚਾਹੀਦਾ। ਕਮ ਸੇ ਕਮ ਉਹ ਲੋਕਾਂ ਨੂੰ ਜਾ ਕੇ ਉੱਥੇ ਮਿਲਣ ਹੀ, ਉਹਨਾਂ ਦੇ ਦਰਸ਼ਨ ਹੀ ਕਰ ਲੈਣ, ਉਹਨਾਂ ਨੂੰ ਉਹਨਾਂ ਦੀ ਸ਼ਰਧਾ ਨੂੰ ਦੇਖ ਕੇ ਸਾਰਾ ਮਤਲਬ ਆਪਾਂ ਉਹਨਾਂ ਤੋਂ ਮੋਟੀਵੇਸ਼ਨ ਹੀ ਲੈ ਸਕਦੇ ਹਾਂ। ਸੋ ਇਸ ਤਰ੍ਹਾਂ ਮਤਲਬ ਸਾਨੂੰ ਜਿਹੜਾ ਆਪਣਾ ਸੁਭਾਅ ਆ ਉਸ ਦੇ ਵਿਚ ਵੀ ਤਬਦੀਲੀ ਨਜ਼ਰ ਆਉਂਦੀ ਦਿਖਾਈ ਦੇਵੇਗੀ। ਸੋ ਸੰਡੇ ਵਾਲੇ ਦਿਨ ਬੱਚਿਆਂ ਨੂੰ ਵੀ ਧਿਆਨ ਦਿਓ, ਘਰ ਬਾਰ ਵੱਲ ਵੀ ਧਿਆਨ ਦਿਓ, ਆਪਣੇ ਆਪ ਨੂੰ ਵੀ ਰੀਫਰੈਸ਼ ਕਰੋ, ਕਿਤਾਬ ਪੜ੍ਹ ਲਓ, ਗੁਰੂ ਘਰ ਜਾਓ, ਸਪੋਰਟਸ ਖੇਡ ਆਓ। ਬਹੁਤ ਸਾਰੇ ਸੱਜਣ ਮਿੱਤਰ ਨੇ ਉਹ ਵਾਕਿੰਗ ਤੇ ਜਾਂਦੇ ਨੇ ਤੇ ਦੌੜਾਂ ਵੀ ਲਾਉਂਦੇ ਨੇ, ਸਪੋਰਟਸ ਵੀ ਖੇਡਦੇ ਨੇ। ਸੋ ਦੋਸਤੋ ਪ੍ਰੋਗਰਾਮ ਅਸੀਂ ਜਾਰੀ ਰੱਖਦੇ ਹਾਂ ਤੇ ਪ੍ਰੋਗਰਾਮ ਦੇ ਅਖੀਰ ਦੇ ਵਿਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੱਸਦੇ ਰਹੋ, ਵੱਸਦੇ ਰਹੋ ਤੇ ਇਕ ਬ੍ਰੇਕ ਆ, ਬ੍ਰੇਕ ਤੋਂ ਬਾਅਦ ਗੀਤ ਚੱਲਦੇ ਰਹਿਣਗੇ। ਸੋ ਮੈਂ ਵੀ ਲੈਣਾ ਇਜਾਜ਼ਤ ਤੇ ਕੱਲ ਨੂੰ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਤੇ ਵੀਰਵਾਰ ਨੂੰ ਫੇਰ ਮੈਂ ਗੁਰਸੇਵਕ ਹੋਣਾ ਨਾਲ ਹੈਲਪ ਕਰਾਉਣ ਆਵਾਂਗਾ ਜੀ ਪ੍ਰੋਗਰਾਮ ਦੇ ਵਿਚ ਤੇ ਇੰਨਾ ਕੁਛ ਕਹਿੰਦੇ ਆਪ ਤੋਂ ਵਿਦਾ ਲੈਂਦਾ ਜੀ। ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।